रह चुकी है। रिपब्लिका ने आयोवा कॉक्स को नवंबर 2024 चोणा देवी उम्मीदवार चुनाव की प्रक्रिया शुरू कर दी है, जिसे साबका राष्ट्रपति डोनाल्ड ट्रंप ने हेली उत्ते लीड बनाई हुई है। सर्वेक्षण के मुताबिक कॉक्स विच शामिल करीब 48% रिपब्लिकन ट्रंप नु उम्मीदवार चुनेंगे। उधर पुलिस का कहना है कि छोटे जहाज ने सोमवार रात अजेक्स ओंटारियो दे विच एमरजेंसी लैंडिंग की थी। ये उस वेले हुई जब उसका इंजन फेल हो गया। डरहाम रीजनल पुलिस ने कहा कि ए बेली स्ट्रीट ईस्ट ऑनले रोड साउथ से एक घटना वापरी। मीडिया अधिकारियों ने सीसीटीवी न्यूज टोरंटो नु पुष्टि की है कि जहाज के पायलट ने इंजन फेल होने तो बाद जहाज नु सड़क मार्ग से उतारन के लिए गाइड किया। उधर पंजाब विच नानक शाही कैलेंडर का विवाद सिख संगत के लिए निरंतर दुविधा का कारण बनिया हुआ है। गुरु गोबिंद सिंह जी का प्रकाश पुरब भारत 17 जनवरी नु मनाया जा रहा, जबकि पाकिस्तान ए प्रकाश पुरब 5 जनवरी नु मनाया जा चुका है। वक वक गुरु साहिबान दे प्रकाश पुरब अते होर दिन त्योहार वक वक मुल्कां दे विच वक वक तरीका ते मनाउण दा ए पहला मामला नहीं है। इस तो पहला भी यह सिलसिला लगभग 2010 तो निरंतर जारी है। पिछले वरे भी प्रकाश पुरब दो वक वक तरीका ते पाकिस्तान दे विच 5 जनवरी 2023 नु ते भारत दे विच 29 दिसंबर 2022 नु मनाया गया सी। प्रकाश पुरब अते होर गुरपुरबां दीआं तरीकां दे विच इह वखरीवां सिर्फ नानक शाही कैलेंडर दे विवाद दे कारण होया। मूल नानक शाही कैलेंडर 2003 दे विच बनाया ते लागू कीता गया सी। इह कैलेंडर 2009 तक लागू रहा, पर 2010 दे विच इस विच सोध दे नां ते इस नूं मुड विक्रमी कैलेंडर दा रूप दे दित्ता गया। मुड 2015 दे विच इस नूं पूरन विक्रमी कैलेंडर बना दित्ता गया, पर इस दा नां नानक शाही कैलेंडर रहण दित्ता गया। नानक शाही कैलेंडर दे विच कीती गई सोध तों बाद पाकिस्तान च गुरुद्वारा दा प्रबंध देख रही पाकिस्तान सिख गुरुद्वारा प्रबंधक कमेटी वल्लों मूल नानक शाही कैलेंडर नूं ही मन्निया जा रहा, जबकि भारत विच श्रोमणी कमेटी वल्लों सोधे हुए नानक शाही कैलेंडर नूं मानता दित्ती गई है। PSGPC तो इलावा होर भी कई सिख जत्थेबंदियां दे वल्लों मूल नानक शाही कैलेंडर नूं ही मानता दित्ती जा रही है। बीते दिन एक प्रेस कॉन्फ्रेंस दौरान श्रोमणी कमेटी के प्रधान एडवोकेट हरजिंदर सिंह धामी ने कहा कि जे अकाल तख्त दे वल्लों यह मामला श्रोमणी कमेटी कोल भेजा जाएगा तो इस मामले दी ते विचार करनगे। इस दौरान श्रोमणी कमेटी दे वल्लों सोधे हुए नानक शाही कैलेंडर के मुताबिक भलके 16 जनवरी नूं गुरु गोबिंद सिंह जी के प्रकाश पुरब संबंधी नगर कीर्तन सजाया जाएगा ते 17 जनवरी नूं गुरपुरब मनाया जाएगा। इस बुलेटिन दी चोणवीं खबरां एक बार तो फिर सुन लो। विवेक रामास्वामी ने अमेरिकी राष्ट्रपति चोण दे विच अपनी दावेदारी वापस लई, ट्रंप दा कीता समर्थन। नेपाल दे विच भारतीय नंबर वाला वाहन नदी विच डिग गया ते जान बचा गई। ईरान नाल चाबहार बंदरगाह प्रोजेक्ट के बारे सार्थक चर्चा, कहा जयशंकर ने। इंडोनेशिया विच माउंट लोवटो विच ज्वालामुखी दे विच होण लगे धमाके। कैनेडा च भारी बर्फबारी ते जनजीवन दे विच पिया विघन। कैनेडा च भारी बर्फबारी ते जनजीवन दे विच पिया विघन। नोबेल जेतू नरगिस नूं ईरान दे विच 15 महीनियां दी फौज सजा सुनाई गई। इस बुलेटिन दे नाल नाल अपने दोस्त एसआर ठाकुर नूं हुंदे इजाजत। धन्नवाद।
The views expressed on the preceding program may not necessarily be those of the owner or management of WTOR radio station.
770 AM دی نشریات سنن تے حالات حاضرہ تو باخبر رہن دے واسطے نیوز انفارمیشن انالیسس الیکٹرک گڈیاں دے وچ ای آواز آفیشل ایپ یا ساڈی ویب سائٹ eawaz.com لوکل نمبر 6478724900
ਸਰਦੀਆਂ ਤੇ ਬਰਫਬਾਰੀ ਦੇ ਮੌਕੇ ਤੇ ਜ਼ਰੂਰੀ ਹਦਾਇਤਾਂ ਬਰਫਬਾਰੀ ਵਿੱਚ ਸੜਕ ਤੇ ਪਾਰਕਿੰਗ ਗੈਰ ਕਾਨੂੰਨੀ ਹੈ ਆਪਣੀ ਗੱਡੀ ਸੜਕ ਤੋਂ ਹਟਾ ਦਵੋ ਤਾਂ ਕਿ ਸਨੋਅ ਪਲੋਅਰ ਬਰਫ਼ ਨੂੰ ਹਟਾ ਸਕੇ ਨਹੀਂ ਤਾਂ ਗੈਰ ਕਾਨੂੰਨੀ ਪਾਰਕਿੰਗ ਤੇ ਟਿਕਟ ਦਿੱਤੀ ਜਾਵੇਗੀ ਜੁਰਮਾਨਾ ਹੋਵੇਗਾ ਤੇ ਗੱਡੀ ਨੂੰ ਜ਼ਬਤ ਕਰ ਲਿਆ ਜਾਵੇਗਾ ਆਪਣੇ ਇਲਾਕੇ ਵਿੱਚ ਬਰਫ਼ ਹਟਾਉਣ ਦੀ ਅਪਡੇਟ ਲਈ 311 ਐਪ ਤੇ ਟਰੈਕ ਕਰੋ ਜੇਕਰ ਬਰਫ਼ ਹਟਾਉਣ ਸਬੰਧਿਤ ਮਸਲਾ ਹੈ ਤਾਂ 24 ਘੰਟੇ ਇੰਤਜ਼ਾਰ ਕਰਨ ਤੋਂ ਬਾਅਦ ਹੀ brampton.ca/snow ਤੇ ਸ਼ਿਕਾਇਤ ਦਰਜ ਕਰੋ।
ਟੋਡੋ ਦ ਸਿੰਗਸ ਆਰ ਬੈਕ। ਸਫ਼ਰ ਹਲੇ ਸ਼ੁਰੂ ਹੋਇਆ ਹੈ
ਵਿਦ ਮੋਰ ਫੈਸ਼ਨ।
ਇਹ ਹਮੇਸ਼ਾ ਮੇਰਾ ਸੁਪਨਾ ਰਿਹਾ ਹੈ ਕਿ ਮੈਂ ਦੂਜੀ ਲੋਕੇਸ਼ਨ ਖੋਲਾਂ।
ਮੋਰ ਆਲਟਰੇਸ਼ਨਸ।
ਮੈਂ ਬਦਲਾਵਾ ਚਾਹਨੀ ਹੈ।
ਤੁਸੀਂ ਕੀ ਬਦਲਾਵਾ ਚਾਹੁੰਦੇ ਹੋ?
ਸਭ ਕੁਝ।
ਐਂਡ ਮੋਰ ਡਰਾਮਾ ਦੈਟ ਵਿਲ ਹੈਵ ਯੂ ਇਨ ਸਟਿਚਸ।
ਘਾਟਾ ਹੀ ਬਹੁਤ ਹੈ।
ਨਾ, ਉਹ ਜ਼ਿਆਦਾ ਜ਼ਿਆਦਾ ਹੈ।
ਬਾਲੀਵੁੱਡ ਨਿਊ ਸੀਜ਼ਨ ਸੰਡੇ ਵਾਚ ਫ੍ਰੀ ਔਨ CBC ਜੈਮ।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, because we care.
ਲੋਜੀ ਸਟੇਸ਼ਨ ਸਾਈਟ ਹੁਣ ਵਿਕਣਾ ਸ਼ੁਰੂ ਹੋ ਗਿਆ ਹੈ। ਮਿਲਟਨ ਡਾਊਨਟਾਊਨ ਵਿੱਚ ਤੁਹਾਡੀ ਵੱਖਰੀ ਤੇ ਸੋਹਣੀ ਰਿਹਾਇਸ਼ ਜਿਹੜੀ ਸ਼ੁਰੂ ਹੁੰਦੀ ਹੈ $4,90,490 ਚ, ਤੇ GTA ਦਾ ਸਭ ਤੋਂ ਵਧੀਆ ਮੁੱਲ ਹੈ। ਇਹ ਦੋ ਚਾਵਰਾ ਵਾਲੀ ਇਮਾਰਤ ਸੈਂਟਰਲ ਪੋਡੀਅਮ ਤਾਨੀ ਅੰਦਰੂਨੀ ਤੇ ਬਾਹਰਲੀ ਸਹੂਲਤਾਂ ਪੇਸ਼ ਕਰਦੀ ਹੈ। ਮਿਲਟਨ ਗੋ ਸਟੇਸ਼ਨ ਦੇ ਬਿਲਕੁਲ ਨਾਲ ਜੁੜਿਆ ਸਟੇਸ਼ਨ ਸਾਈਟ ਮਿਲਟਨ ਫਿਊਚਰ ਮੋਬਿਲਿਟੀ ਹੱਬ ਦਾ ਨੀਂਹ ਪੱਥਰ ਹੈ, ਜਿਹੜਾ ਤੁਹਾਨੂੰ ਆਰਾਮ ਨਾਲ ਤੁਹਾਡੀਆਂ ਮੰਜ਼ਿਲਾਂ ਤੱਕ ਪਹੁੰਚਾਵੇਗਾ। GTA ਦੇ ਉਜਵਲੇ ਭਵਿੱਖ ਵਿੱਚ ਅੱਜ ਹੀ ਨਿਵੇਸ਼ ਕਰੋ। ਸਟੇਸ਼ਨ ਸਾਈਟ .ca ਤੇ ਰਜਿਸਟਰ ਕਰੋ।
ਵਹਿਮ ਗੁਮਾਨ ਸੇ ਦੂਰ ਦੂਰ, ਯਕੀਨ ਕੀ ਹੱਦ ਕੇ ਪਾਸ ਪਾਸ।
ਪ੍ਰਾਪਰਟੀਜ਼ ਰੈਜ਼ੀਡੈਂਸ਼ੀਅਲ ਔਰ ਕਮਰਸ਼ੀਅਲ, ਬਾਇੰਗ ਔਰ ਸੈਲਿੰਗ
ਇਨਵੈਸਟਮੈਂਟ ਪ੍ਰਾਪਰਟੀਜ਼ ਯਾ ਫਿਰ ਕੋਨਵੀਨੀਅੰਸ ਇਨ ਦੀ ਡਾਊਨਟਾਊਨ ਟੋਰਾਂਟੋ।
ਵੀ ਵਿਲ ਅਰੇਂਜ ਯੋਰ ਮੋਰਗੇਜ,
ਆਲਸੋ ਅ ਹਾਊਸ ਵਾਰਮਿੰਗ ਗਿਫਟ।
ਸਰਵਿਸ ਇਜ਼ ਆਰ ਪ੍ਰਾਇਓਰਿਟੀ,
ਕਸਟਮਰ ਸਰਵਿਸ ਇਜ਼ ਆਰ ਪ੍ਰਾਈਡ। ਪਲੀਜ਼ ਐਕਸਪੀਰੀਅੰਸ ਦ ਡਿਫਰੈਂਸ। ਆਪ ਘਰ ਖਰੀਦਣਾ ਯਾ ਘਰ ਕੋ ਬੇਚਣਾ ਚਾਹਤੇ ਹੈਂ, ਘਰ ਕੀ ਇਵੈਲਿਊਏਸ਼ਨ ਕੇ ਲੀਏ ਏਕ ਦਫਾ ਕਾਲ ਕੀਜੀਏ ਆਰਿਫਾ ਮੁਜ਼ਫਰ 6478986245।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेंट एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773। ऑल स्टेट के साथ आप महफूज हाथों में हैं। टर्म्स एंड कंडीशन अप्लाई।
अपनी कम्युनिटी का सब तो वड्डा, वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा। सोडी फर्नीचर तो 3 साल ले नो ब्याज।
142 कैनेडी रोड, ब्रैम्पटन, 9058747171।
काश घर पैसे भेजना आसान ते सुखाला हुंदा। CIBC ग्लोबल मनी ट्रांसफर दे नाल विदेशां विच वसे तुहाडे प्यारे उसे दिन स्थानक मनी ग्राम केंद्रां तों कैश पिकअप कर सकदे हन, यानी कि ओ पैसा उसे दिन लै सकदे हन जिवें कि ए दिन अते ए दिन। ਜੇ ਤੁਸੀਂ ਪਿਆਰ ਦਾ ਸੁਨੇਹਾ ਭੇਜਣਾ ਹੋਵੇ ਤਾਂ $0 CIBC ਟ੍ਰਾਂਸਫਰ ਫੀ ਰਾਹੀਂ ਆਪਣੇ ਪਿਆਰਿਆਂ ਨੂੰ ਉਸੇ ਦਿਨ ਕੈਸ਼ ਪਿਕਅਪ ਸੁਵਿਧਾ ਰਾਹੀਂ ਭੇਜੋ। ਵਧੇਰੀ ਜਾਣਕਾਰੀ ਲਈ CIBC.com/cashpickup ਤੇ ਜਾਓ। ਸ਼ਰਤਾਂ ਅਤੇ CIBC ਫੋਰਨ ਐਕਸਚੇਂਜ ਰੇਟਸ ਲਾਗੂ। CIBC, ambitions made real.
This is Radio 770 AM, the voice of community. News, current affairs, information, music and chit-chat. I am Ramanjit Singh Sidhu and you're listening to your favorite show, The Current Affairs with Ramanjit, only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
Good morning everyone, you're listening to WTOR 770 AM, your trusted source for news and information. Here comes your host Ramanjit Sidhu with the current affairs.
The current affairs is for the bahut bahut swagat hai, main Ramanjit Singh Sidhu ke program de ke sisse vich ki hai Goa University nu kendra vich rakhda hoya uthe kendri education te fir agge students de ki masle hai is vishe te gal baat karni hai to sade naal Bikram Singh Gulewal ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਗੇ ਤੇ ਅਸੀਂ ਸੰਪਰਕ ਕਰ ਰਹੇ ਹਾਂ, ਹਜੇ ਤੱਕ ਉਹਨਾਂ ਨਾਲ ਸਾਡਾ ਸੰਪਰਕ ਨਹੀਂ ਹੋ ਸਕਿਆ ਤੇ ਸਾਡੇ ਇਸ ਪ੍ਰੋਗਰਾਮ ਨੂੰ ਜੇਕਰ ਤੁਸੀਂ ਕਿਤੇ ਰੇਡੀਓ ਸਿਗਨਲ ਚ ਖਰਾਬੀ ਆਉਂਦੀ ਹੋਵੇ ਤਾਂ ਟੈਲੀਫੋਨ ਦੇ ਜ਼ਰੀਏ ਵੀ ਸੁਣ ਸਕਦੇ ਹੋ 6478724900 ਸਾਡੇ ਸਟੇਸ਼ਨ ਦਾ ਨੰਬਰ ਹੈ ਜਿਹਦੇ ਨਾਲ ਤੁਸੀਂ ਡਾਇਰੈਕਟ ਲਿਸਨ ਲਾਈਵ ਕਰ ਸਕਦੇ ਹੋ। ਰੇਡੀਓ ਨੂੰ ਬਿਲਕੁਲ ਤੁਸੀਂ ਉਹਦੇ ਨਾਲ ਜੁੜ ਜਾਓਗੇ 416-620-1778 416-620-1778 ਸਟੂਡੀਓ ਦਾ ਕਾਲ ਇਨ ਨੰਬਰ ਹੈ। ਜੇਕਰ ਪ੍ਰੋਗਰਾਮ ਦੇ ਮੁਤਲਕ ਜਾਂ ਕਿਸੇ ਹੋਰ ਤਰ੍ਹਾਂ ਦੀ ਜਾਣਕਾਰੀ ਸੂਚਨਾ ਦੇਣੀ ਹੋਵੇ ਤਾਂ ਤੁਸੀਂ ਜਾਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਾ ਹੋਵੇ ਬਸ ਸਿੱਧਾ ਇਹ ਨੰਬਰ ਬੁਲਾਉਣਾ ਤੇ ਅਸੀਂ ਗੱਲਬਾਤ ਕਰ ਸਕਦੇ ਹਾਂ, ਕੁਛ ਇਹ ਗੱਲ ਦੇ ਉੱਤੇ ਕੋਈ ਫੀਡਬੈਕ ਹੁੰਦੀ ਹੈ, ਕੋਈ ਪ੍ਰਤੀਕਰਮ ਹੁੰਦਾ, ਕੋਈ ਤੁਹਾਡੀ ਫੀਡਬੈਕ ਰਿਐਕਸ਼ਨ ਜ਼ਰੂਰ ਤੁਸੀਂ ਸਾਡੇ ਨਾਲ ਨਿਰਸੰਕੋਚ ਸਾਂਝਾ ਕਰ ਸਕਦੇ ਹੋ। ਮੈਂ ਵੀ ਆਪਣੀ ਗੱਲ ਕਹਿਣ ਦੀ ਕੋਸ਼ਿਸ਼ ਕਰਦਾ, ਹਾਲਾਂਕਿ ਬਹੁਤੀ ਗੱਲ ਆਪਾਂ ਕਹਿ ਹੀ ਨਹੀਂ ਸਕਦੇ ਹੁੰਦੇ, ਪਰ ਘੱਟੋ ਘੱਟ ਗੱਲ ਦਬਣੀ ਨਹੀਂ ਚਾਹੀਦੀ, ਕਿਸੇ ਤਰ੍ਹਾਂ ਦੀ ਹੈਸੀਟੇਸ਼ਨ ਨਹੀਂ ਹੋਣੀ ਚਾਹੀਦੀ, ਉਹਨਾਂ ਕੋ ਮਾਹੌਲ ਜ਼ਰੂਰ ਬਣੇ। ਮੈਂ ਵੀ ਆਪਣੀ ਗੱਲ ਕਹਿ ਸਕਾਂ, ਤੁਸੀਂ ਵੀ ਆਪਣੀ ਗੱਲ ਕਹਿ ਸਕਣ, ਕੁਛ ਕਹੀਏ ਕੁਛ ਸੁਣੀਏ, ਇਸ ਰਾਹ ਦੇ ਉੱਤੇ ਚੜਨਾ, ਇਹਦੇ ਨਾਲ ਅਸੀਂ ਸੰਵਾਦ ਰਚਾ ਸਕਦੇ ਹਾਂ, ਵੀ ਕੈਨ ਬਿਲਡ ਐਨ ਐਟਮੋਸਫੀਅਰ ਆਫ ਡਿਸਕਸ਼ਨ ਐਂਡ ਡਾਇਲੋਗ। ਤੇ ਸ਼ਾਦੀਆ ਮਲਿਕ ਸਾਡੇ ਸਟੇਜ ਦੇ ਰੈਪਰਜੈਂਟੇਟਿਵ ਨੇ, 6472 4746 247 46 242 4246 4646 ਤੇ ਸੰਪਰਕ ਕਰਕੇ ਤੁਸੀਂ ਉਹਨਾਂ ਨਾਲ ਸਾਡੇ ਪ੍ਰੋਗਰਾਮਾਂ ਦੇ ਵਿੱਚ ਐਡਵਰਟਾਈਜ਼ ਕਰਨ ਦੇ, ਸਪੋਂਸਰਸ਼ਿਪ ਦੇਣ ਦੇ ਰੇਟਸ ਵਗੈਰਾ ਦਾ ਜਾਣਕਾਰੀਆਂ ਲੈ ਸਕਦੇ ਹੋ। 6477022023 6472 2 ਮੈਂ ਅੰਕ ਭਟਨਾਗਰ ਜੀ ਦਾ ਫੋਨ ਨੰਬਰ ਹੈ, ਤੁਸੀਂ ਇਹਨਾਂ ਨੂੰ ਵੀ ਸੰਪਰਕ ਕਰ ਸਕਦੇ, ਜੀ ਐਮ ਬੀ ਮੋਰਗੇਜ ਔਰ ਦੀ ਮੋਰਗੇਜ ਸੈਂਟਰ ਦੇ ਨਾਲ ਐਸੋਸੀਏਟਿਡ ਨੇ, ਤੇ ਕਈ ਤਰ੍ਹਾਂ ਦੀਆਂ ਫਾਈਨਾਂਸ਼ੀਅਲ ਨੀਡਸ ਦੀਆਂ ਸੇਵਾਵਾਂ ਦਿੰਦੇ ਨੇ, ਜਿਨ੍ਹਾਂ ਵਿੱਚ ਰੈਜੀਡੈਂਸ਼ੀਅਲ, ਕਮਰਸ਼ੀਅਲ, ਇੰਸਟੀਟਿਊਸ਼ਨਲ, ਪ੍ਰਾਈਵੇਟ, ਸੈਲਫ ਇੰਪਲੋਇਡ, ਡੈਟ ਕੰਸੋਲੀਡੇਸ਼ਨ, ਐਕੁਇਟੀ ਲਾਈਨ ਆਫ ਕ੍ਰੈਡਿਟ, ਫਸਟ ਐਂਡ ਸੈਕਿੰਡ ਮੋਰਗੇਜ, ਨਿਊ ਇਮੀਗ੍ਰੈਂਟਸ ਲਈ ਰੀਫਾਈਨਾਂਸ ਤੇ ਹੋਰ ਕਈ ਤਰ੍ਹਾਂ ਦੇ ਪੈਕੇਜਿਸ ਨੇ ਇਹਨਾਂ ਕੋਲ। ਤੁਸੀਂ ਮੈਂ ਅੰਕ ਭਟਨਾਗਰ ਨੂੰ 6477022023 6472 2 ਪੇਜ ਤੇ ਸੰਪਰਕ ਕਰਕੇ ਇਹਨਾਂ ਬਾਰੇ ਵੀ ਜਾਣਕਾਰੀ ਹਾਸਲ ਕਰ ਸਕਦੇ। ਜਦੋਂ ਤੱਕ ਵਿਕਰਮ ਸਾਡੇ ਪ੍ਰੋਗਰਾਮ ਵਿਚ ਸ਼ਾਮਲ ਹੋਣਗੇ, ਮੈਂ ਖ਼ਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਹੀ ਤੁਹਾਡੇ ਨਾਲ ਨਿਰੰਤਰ ਜਾਰੀ ਰੱਖਦਾ। ਇੱਕ ਤਾਂ ਉਭਰ ਕੈਨੇਡਾ ਦੀ ਟੋਰੋਂਟੋ ਸਿਟੀ ਕਾਊਂਸਲ ਦੇ ਨਾਲ ਹਲਕੀ ਜੀ ਤਕਰਾਰਬਾਜ਼ੀ ਹੈ, ਮਿੱਠਾ ਮਿੱਠਾ ਫ੍ਰੈਂਡਲੀ ਮੈਚ ਜਿਹੀ ਹੁੰਦਾ ਮੈਚ, ਜ਼ਿਆਦਾਤਰ ਜੋ ਬੜੇ ਆਦਮੀ ਹੈ ਨਾ ਉਹ ਬੜੇ ਢੰਗ ਸੇ ਲੜਦੇ ਹੈ, ਜੋ ਹਮਾਰੇ ਜੈਸੇ ਗਵਾਰ ਹੋਤੇ ਹੈ ਨਾ ਉਨਮੇ ਤੂੰ ਤੂੰ ਮੈਂ ਕੀ ਆਦਤ ਹੋਤੀ ਹੈ, ਬੜੇ ਲੋਕੋਂ ਕਾ ਤੌਰ ਤਰੀਕਾ ਥੋੜਾ ਅੱਛਾ ਹੋਤਾ ਹੈ। ਤੋ ਉਬਰ ਦੇ ਨਾਲ ਇੱਕ ਤਕਰਾਰ ਦਾ ਮਾਹੌਲ ਚੱਲ ਰਿਹਾ ਸੀ, ਉਹਦੇ ਵਿੱਚ ਅਜੇ ਗੱਲਬਾਤ ਰੁਕੀ ਹੈ ਕਿਸੇ ਪੱਧਰ ਦੇ ਉੱਤੇ, ਪਰ ਹੁਣ ਸਾਡੇ ਨਾਲ ਪਹਿਲਾਂ ਵਿਕਰਮ ਆ ਗਏ ਨੇ ਤੇ ਪਹਿਲਾਂ ਵਿਕਰਮ ਹੋਰਾਂ ਨੂੰ ਪ੍ਰੋਗਰਾਮ ਸ਼ਾਮਲ ਕਰਕੇ ਉਦੋਂ ਬਾਅਦ ਆਪਾਂ ਫਿਰ ਉਬਰ ਵਾਲੀ ਖ਼ਬਰਾਂ ਨੇ ਜਿਹੜੀਆਂ ਉਹ ਰਹਿੰਦੇ ਟਾਈਮ ਦੇ ਵਿੱਚ ਡਿਸਕਸ ਕਰਾਂਗੇ। ਵਿਕਰਮ ਸਿੰਘ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ, ਗੁੱਡ ਮਾਰਨਿੰਗ ਜੀ ਆਇਆਂ ਨੂੰ।
ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ ਸਾਰਿਆਂ।
ਸਤਿ ਸ਼੍ਰੀ ਅਕਾਲ ਜੀ। ਤੇ ਪਹਿਲਾਂ ਦੋਵਾਂ ਯੂਨੀਵਰਸਿਟੀ ਦੀ ਐਜੂਕੇਸ਼ਨ ਚੱਲ ਰਹੀ ਹੈ, ਉਹਦੇ ਨਾਲ ਕੈਨੇਡੀਅਨ ਐਜੂਕੇਸ਼ਨ ਸਿਸਟਮ ਤੇ ਕੁਐਸਚਨ ਹੁੰਦੇ ਆ, ਕਈ ਤਰ੍ਹਾਂ ਦੀਆਂ ਪਰਤਾਂ ਖੁੱਲ ਕੇ ਆਈਆਂ। ਸੋ ਇਟ ਇਜ਼ ਨਾਟ ਵਨ ਆਫ ਇਟਸ ਕਾਇੰਡ ਆਈਸੋਲੇਟਿਡ ਇੰਸੀਡੈਂਟ। ਫਸਟ ਆਫ ਆਲ ਇਹਦੇ ਵਿੱਚ ਜਿਹੜੀ ਚੀਜ਼ਾਂ ਦੇਖ ਕੇ ਮੀਡੀਆ ਦੇ ਐਂਗਲ ਤੋਂ ਜੋ ਸਾਨੂੰ ਦਿਲਚਸਪੀ ਹੈ, ਕਈ ਵਾਰ ਹੁੰਦਾ ਨਾ ਕਿ ਇੱਕ ਇੰਸਟੀਟਿਊਸ਼ਨ ਨਾਲ ਉਹਦੇ ਸਟੂਡੈਂਟਸ ਦੀ ਕੁਝ ਪ੍ਰੋਬਲਮ ਹੈ, ਬਟ ਦੇਰ ਇਜ਼ ਮੋਰ ਟੂ ਇਟ, ਹਨਾ ਪੂਰਾ ਐਂਟਾਇਰ ਸਿਸਟਮ ਦੀ ਕੁਝ ਗਲਿੰਸਸ ਸਾਨੂੰ ਮਿਲਦੀਆਂ ਨੇ ਇਸ ਵਰਤਾਰੇ ਤੋਂ, ਜਿਵੇਂ ਸਟੂਡੈਂਟਸ ਐਜੂਕੇਸ਼ਨ ਕਰ ਰਹੇ, ਔਰ ਅੱਜ ਕੱਲ੍ਹ ਤਾਂ ਹਾਲਾਤ ਵੀ ਬੜੇ ਮੌਸਮ ਦੇ ਨਜ਼ਰੀਏ ਤੋਂ ਬੜੇ ਖਰਾਬ ਨੇ, ਇਹਨਾਂ ਦਿਨਾਂ ਦੇ ਵਿੱਚ ਸੰਘਰਸ਼ ਕਰਨਾ, ਸੜਕਾਂ ਤੇ ਉਤਰਨਾ ਜ਼ਿਆਦਾ ਔਖਾ ਹੁੰਦਾ। ਸੋ ਬਿਕਰਮ ਸਿੰਘ, ਪਹਿਲਾਂ ਤਾਂ ਤੁਸੀਂ ਇਹਦੀ ਬੈਕਗਰਾਉਂਡ ਕੀ ਹੈ ਤੇ ਕੀ ਗੱਲਬਾਤ ਹੈ ਉਹ ਸਾਡੇ ਨਾਲ ਸਾਂਝੀ ਕਰੋ, ਤੇ ਫੇਰ ਅੱਗੇ ਜਾ ਕੇ ਤੁਹਾਡੇ ਤਜਰਬੇ ਵਿੱਚ ਕਿਹੜੀਆਂ ਨਾ ਖੁਸ਼ਗਵਾਰ ਗੱਲਾਂ ਆਈਆਂ ਨੇ ਉਹਨਾਂ ਦਾ ਅਸੀਂ ਬਾਕਾਇਦਗੀ ਨਾਲ ਜ਼ਿਕਰ ਕਰਾਂਗੇ ਜੀ।
ਹਾਂਜੀ ਸਰ, ਮੈਂ ਇਹਦੇ ਵਿੱਚ ਦੱਸਣਾ ਚਾਹੂੰਗਾ ਕਿ ਸਾਡੀ ਜਥੇਬੰਦੀ ਨੌਜਵਾਨ ਸਟੇਟ ਨੈਟਵਰਕ ਦੇ ਧਿਆਨ ਦੇ ਵਿੱਚ 3 ਤਰੀਕ ਨੂੰ ਆਇਆ ਸੀਗਾ, ਤੇ ਅਸੀਂ ਕੁਛ ਵੀਡੀਓ ਦੇਖੀਆਂ ਸੋਸ਼ਲ ਮੀਡੀਆ ਦੇ ਉੱਤੇ, ਅਸੀਂ ਉੱਥੇ ਦੂਜੇ ਦਿਨ 2 ਤਰ੍ਹਾਂ ਤੋਂ ਬੱਚੇ ਪ੍ਰੋਟੈਸਟ ਕਰ ਰਹੇ ਸੀਗੇ, ਤੇ ਅਸੀਂ ਉਹਨਾਂ ਤੱਕ ਰੀਚ ਕੀਤੀ। 4-5 ਤਰੀਕ ਨੂੰ ਅਸੀਂ ਡਿਸਪੈਂਸਰੀ ਮੇਰੇ ਕੋਲ ਗਏ ਹਾਂ, ਅਸੀਂ ਉੱਥੇ 50-60 ਬੱਚੇ ਸਾਨੂੰ ਮਿਲੇ ਸੀਗੇ, ਤੇ ਗੱਲਬਾਤ ਹੋਈ ਸਾਰੀ, ਪਤਾ ਲੱਗਾ ਕਿ ਇੱਕ ਕਲਾਸ ਦੇ ਮੈਜੋਰਟੀ ਸਟੂਡੈਂਟ ਬਾਕੀ ਸਾਰੇ ਵਿਸ਼ਿਆਂ ਦੇ ਵਿੱਚ ਪਾਸ ਨੇ, ਸਬਜੈਕਟ ਦੇ ਵਿੱਚ ਇੱਕ ਸਬਜੈਕਟ ਦੇ ਵਿੱਚੋਂ ਉਹਨਾਂ ਨੂੰ ਫੇਲ ਕੀਤਾ ਹੋਇਆ ਵਾ ਮੈਜੋਰਟੀ ਆਫ ਸਟੂਡੈਂਟ ਨੇ। ਪਹਿਲਾਂ ਸਾਨੂੰ ਅੰਕੜੇ ਨਹੀਂ ਪਤਾ ਸੀਗਾ ਡਾਟਾ ਕੀ ਹੋਗਾ, ਬਟ ਜਦੋਂ 4 ਦਿਨ ਬਾਅਦ ਯੂਨੀਵਰਸਿਟੀ ਦੇ ਨਾਲ ਗੱਲਬਾਤ, ਪਹਿਲੇ ਦਿਨ ਮੀਟਿੰਗ ਹੋਈ ਹੈ ਫਿਰ 4 ਵੀਕ ਦੇ ਪ੍ਰੋਟੈਸਟ ਤੋਂ ਬਾਅਦ, ਤੇ ਉਹਨਾਂ ਨੂੰ ਪਤਾ ਲੱਗਾ, ਯੂਨੀਵਰਸਿਟੀ ਨੇ ਦੱਸਿਆ ਕਿ 132 ਸਟੂਡੈਂਟ ਫੇਲ ਨੇ 200 ਵਿੱਚੋਂ, 220 ਸਟੂਡੈਂਟ ਦੇ ਵਿੱਚੋਂ, ਜਿਹੜੇ ਕਿ ਕਾਫੀ ਬੱਚੇ ਬਣ ਗਏ ਸੀਗੇ। ਤੇ ਉਸ ਦਿਨ ਪਤਾ ਲੱਗਿਆ ਯੂਨੀਵਰਸਿਟੀ ਨੇ ਕਿਹਾ ਕਿ ਸਾਡੇ ਸਿਸਟਮ ਦੇ ਵਿੱਚ ਪ੍ਰੋਬਲਮ ਹੈ, ਅਸੀਂ ਗੱਲ ਕਰਨ ਦੇ ਨਾਲ ਗ੍ਰੇਸ ਮਾਰਕ ਦੇ ਕੇ ਕੁਛ ਸਟੂਡੈਂਟ ਆ ਜਿਹੜੇ ਪਾਸ ਕਰ ਦਿੱਤੇ ਆ, ਤੇ ਬਟ ਜਿਹੜੇ ਸਟਿਲ 32 ਸਟੂਡੈਂਟ ਆ ਜਿਹੜੇ ਫੇਲ ਆ, ਤੇ ਉਹਦੇ ਵਿੱਚ
ਤੁਸੀਂ ਥੋੜੀ ਜਿਹੀ ਆਵਾਜ਼ ਆਪਣੀ ਉੱਚੀ ਕਰ ਸਕਦੇ ਹੋ, ਕਿਤੇ ਮਾਈਕ ਦੂਰ ਹੋਵੇ, ਕਲੈਰਿਟੀ ਨਹੀਂ ਆ ਰਹੀ, ਮਤਲਬ ਤੁਹਾਡੀ ਆਵਾਜ਼ ਜਿਹੋ ਜਿਹੀ ਧੜਕ ਨਹੀਂ ਆਉਣੀ ਚਾਹੀਦੀ, ਉਹਨੂੰ ਧੜਕ ਨਾਲ ਨਹੀਂ ਆ ਰਹੀ ਪੂਰੀ।
ਹਾਂਜੀ, ਹੁਣ ਆ ਰਹੀ ਹੈ।
ਥੋੜਾ ਜਿਹਾ ਕਰਿਓ ਇੰਪਰੂਵ।
ਹਾਂਜੀ ਹਾਂਜੀ ਹੁਣ ਆ ਰਹੀ ਹੈ।
ਹਾਂਜੀ ਥੋੜਾ ਦੱਬ ਕੇ ਜੇ ਥੋੜਾ ਮੂੰਹ ਦੇ ਕੋਲ ਕਰਕੇ ਨਾ ਮਾਈਕ ਹੋ ਬੈਟਰ ਹੈ ਬੈਟਰ ਹੈ। ਹਾਂਜੀ ਪਲੀਜ਼ ਕੰਟੀਨਿਊ ਹੁਣ ਸੋਰੀ।
ਹਾਂਜੀ ਤੇ ਉਹ ਇਸ ਤੋਂ ਜਦੋਂ ਪਹਿਲੇ ਦਿਨ ਮੀਟਿੰਗ ਹੁੰਦੀ ਆ ਉਦਣ ਬਾਅਦ 125 ਸਟੂਡੈਂਟ ਫੇਲ ਨੇ ਤੇ ਉਹਦੇ ਵਿਚੋਂ 100 ਸਟੂਡੈਂਟ ਨੂੰ ਜਿਹੜਾ ਉਹਨਾਂ ਨੇ ਬੈਲ ਕਰਵ ਮਤਲਬ 25 ਨੰਬਰ ਗ੍ਰੇਸ ਦੇ ਕੇ ਸਾਰੇ ਸਟੂਡੈਂਟਸ ਨੂੰ ਉਹਨਾਂ ਨੇ ਪਾਸ ਕਰ ਦਿੱਤਾ ਤੇ 100 ਸਟੂਡੈਂਟਸ ਉਹਦੇ ਵਿਚ ਆ ਗਏ ਜਿਹੜੇ ਬੈਲ ਕਰਵ ਦੇ 25 ਨੰਬਰ ਮਿਲੇ ਆ ਸਾਰੇ ਉਹਨਾਂ ਸਟੂਡੈਂਟਸ ਨੂੰ ਉਹਦੇ ਨਾਲ 100 ਸਟੂਡੈਂਟ ਪਾਸ ਹੋ ਗਏ। ਇਹ ਯੂਨੀਵਰਸਿਟੀ ਦੀ ਸਟੇਟਮੈਂਟ ਸੀਗੀ ਤੇ ਜਿਹੜੇ ਇਸ ਮੀਟਿੰਗ ਦੇ ਵਿਚ ਸਿਰਫ ਸਟੂਡੈਂਟਸ ਗਏ ਆ ਕੋਈ ਆਰਗੇਨਾਈਜੇਸ਼ਨ ਨਹੀਂ ਗਈ ਤੇ ਉਸ ਮੀਟਿੰਗ ਤੋਂ ਬਾਅਦ ਸਟੂਡੈਂਟਸ ਨੇ ਥੱਲੇ ਆ ਕੇ ਪ੍ਰੈਸ ਕਾਨਫਰੰਸ ਵੀ ਕੀਤੀ ਉਹਨਾਂ ਨੇ ਅਨਾਊਂਸ ਕਰ ਦਿੱਤਾ ਕਿ ਅਸੀਂ ਇੰਨੇ ਸਟੂਡੈਂਟ ਪਾਸ ਹੋ ਗਏ ਬਟ ਸਟਿਲ ਜਿਹੜੇ 32 ਆ ਉਹਨਾਂ ਦੀ ਕੋਈ ਕਲੈਰੀਫਿਕੇਸ਼ਨ ਨਹੀਂ ਦਿੱਤੀ ਕਿ ਉਹ ਫੇਰ ਕਿਉਂ ਕੀਤੇ ਆ। ਡਿਮਾਂਡ ਪਹਿਲੇ ਦਿਨ ਤੋਂ ਇਹ ਨਹੀਂ ਸੀਗੀ ਕਿ ਸਾਨੂੰ ਪਾਸ ਕੀਤਾ ਜਾਵੇ, ਡਿਮਾਂਡ ਤਾਂ ਪਹਿਲੇ ਦਿਨ ਤੋਂ ਇਹ ਸੀਗੀ ਕਿ ਟਰਾਂਸਪੇਰੈਂਸੀ ਹੈ ਨੀ, ਯੂਨੀਵਰਸਿਟੀ ਰੀਜਨ ਨਹੀਂ ਦੱਸ ਰਹੀ। ਪ੍ਰੋਫੈਸਰ 700 ਕਿਲੋਮੀਟਰ ਦੂਰ ਸ਼ਹਿਰ ਚ ਬੈਠਾ ਪੜ੍ਹਾ ਰਿਹਾ, 400 ਬੱਚਿਆਂ ਲਈ ਇੱਕ ਪ੍ਰੋਫੈਸਰ ਆ ਤੇ ਉਹ ਪ੍ਰੋਫੈਸਰ ਨੂੰ ਜਦੋਂ ਪੁੱਛ ਰਹੇ ਆ ਬੱਚੇ ਕਿ ਸਾਨੂੰ ਫੇਲ ਕਰਨ ਦਾ ਕਾਰਨ ਦੱਸੋ ਕੀ ਆ ਤੇ ਉਹਨੂੰ ਵੀ ਸਾਡੀ ਪਲੈਗਰਿਜ਼ਮ ਆ ਜਾਂ ਅਸੀਂ ਕੀ ਕੁਛ ਵੀ ਕੀਤਾ ਸਾਨੂੰ ਦੱਸਿਆ ਜਾਵੇ, ਉਹ ਪ੍ਰੋਫੈਸਰ ਨੇ ਦੱਸਣ ਦੀ ਬਜਾਏ ਇਹਨਾਂ ਨੂੰ ਬਲੌਕ ਕਰ ਦਿੱਤਾ। ਤਾਂ ਕਰਕੇ ਬੱਚਿਆਂ ਨੇ ਪ੍ਰੋਟੈਸਟ ਸ਼ੁਰੂ ਕੀਤਾ ਸੀਗਾ ਕਿਉਂਕਿ ਉਹਨਾਂ ਦੀ ਅਗਲੀ ਡੇਟ ਨੇੜੇ ਆਈ ਜਾਂਦੀ ਸੀ ਉਹਨਾਂ ਨੇ ਰਜਿਸਟ੍ਰੇਸ਼ਨ ਕਰਵਾਉਣ ਜੀ ਅਗਲੇ ਕੋਰਸ ਦੇ ਵਿੱਚ। ਉਹ ਸਾਰੇ ਮਸਲੇ ਦੇ ਵਿੱਚ ਅਗਲੇ ਦਿਨ ਕਾਲਜ ਨੇ ਸਟੇਟਮੈਂਟ ਇਹ ਦਿੱਤੀ ਕਿ ਇਹ ਸਿਰਫ 32 ਸਟੂਡੈਂਟ ਦਾ ਇਸ਼ੂ ਆ ਤੇ ਅਸੀਂ ਫਰਾਈਡੇ ਤੱਕ ਸੋਲਵ ਕਰ ਦਾਂਗੇ, ਬਟ ਉਹ 100 ਵਾਲਾ ਬਿਆਨ ਬੱਚਿਆਂ ਨੇ ਦਿੱਤਾ ਤੇ 32 ਵਾਲਾ ਕਾਲਜ ਨੇ ਯੂਨੀਵਰਸਿਟੀ ਨੇ ਦਿੱਤਾ। ਉਸ ਬਿਆਨ ਦੇ ਵਿੱਚ ਯੂਨੀਵਰਸਿਟੀ ਉਲਝ ਗਈ, ਮੀਡੀਆ ਨੇ ਵੀ ਸਵਾਲ ਕੀਤੇ ਕਿ ਯੂਨੀਵਰਸਿਟੀ ਨੇ ਤਾਂ 100 ਬੱਚੇ ਦੀ ਕਿਤੇ ਗੱਲ ਹੀ ਨਹੀਂ ਕੀਤੀ ਤੇ ਯੂਨੀਵਰਸਿਟੀ ਨੇ ਬੱਚਿਆਂ ਨੂੰ ਕਿਹਾ ਸੀਗਾ ਕਿ ਤੁਸੀਂ ਬਾਹਰ ਹੀ ਕੋਈ ਸਟੇਟਮੈਂਟ ਇੱਦਾਂ ਦੀ ਨਹੀਂ ਦੇਣੀ ਤੇ ਅਸੀਂ 32 ਸਟੂਡੈਂਟ ਦਾ ਵੀ ਕੁਛ ਨਾ ਕੁਛ ਕਰਾਂਗੇ, ਬਟ ਸਟੂਡੈਂਟ ਨੇ ਆ ਕੇ ਸੱਚ ਬੋਲਿਆ ਤੇ ਉਸ ਤੋਂ ਬਾਅਦ ਯੂਨੀਵਰਸਿਟੀ ਨੇ ਨੈਕਸਟ ਡੇ ਯੂ ਟਰਨ ਮਾਰ ਲਿਆ ਤੇ ਉਹਨਾਂ ਨੇ ਕਿਹਾ ਅਸੀਂ ਦੁਬਾਰਾ ਚੈਕਿੰਗ ਕੀਤੀ ਆ ਤੇ ਉਹਨਾਂ ਨੇ 90 ਜਿਹੜੇ 100 ਸੀਗੇ ਉਹਦੇ ਵਿੱਚੋਂ ਵੀ ਇਹਨਾਂ ਨੇ ਮੈਨੂੰ ਲੱਗਦਾ ਵੀ 22 ਮੈਨੂੰ ਹੁਣ ਐਗਜੈਕਟ ਨੰਬਰ ਨਹੀਂ ਪਤਾ 22 ਦੇ ਕਰੀਬ ਸਟੂਡੈਂਟ ਦੀ ਇਹਨਾਂ ਨੇ ਉਹਨਾਂ ਨੂੰ ਫੇਲ ਕਰ ਦਿੱਤਾ, ਕਹਿੰਦੇ ਉਹਦੇ ਚੋਂ ਸਿਰਫ 62 ਪਾਸ ਆ ਤੇ ਇਹ ਉਹ ਮਤਲਬ ਅਗਲੇ ਦਿਨ ਫੇਰ ਉਸ ਦਿਨ ਤੱਕ ਹਜੇ ਸਿਰਫ ਇੱਕ ਕਲਾਸ ਪ੍ਰੋਟੈਸਟ ਦੇ ਵਿੱਚ ਸੀਗੀ ਬਟ ਜਦੋਂ 4 ਦਿਨ ਬਾਅਦ 5 ਕਲਾਸਾਂ ਹੋਰ ਇਹਦੇ ਵਿੱਚ ਐਡ ਹੋ ਗਈਆਂ, ਹੁਣ 6 ਕਲਾਸਾਂ ਦੇ ਸਟੂਡੈਂਟ ਦਾ ਸੇਮ ਐਲੀਗੇਸ਼ਨ ਆ। ਇਹ 2 ਪ੍ਰੋਫੈਸਰ ਆ ਤੇ ਇਹਨਾਂ ਸਾਰੀਆਂ ਕਲਾਸਾਂ ਨੂੰ ਪੜ੍ਹਾਉਂਦੇ, ਜਿਹੜੀਆਂ ਦੂਜੀਆਂ 4 ਕਲਾਸਾਂ ਆਈਆਂ 5 ਕਲਾਸਾਂ ਉਹਨਾਂ ਦਾ ਪ੍ਰੋਫੈਸਰ ਵੀ ਇੱਕੋ ਹੀ ਆ, ਫਿਲਿਪ ਮੈਥੀ ਉਹਦਾ ਨਾਮ ਆ ਤੇ ਪਹਿਲੇ ਤਾਂ ਸੋਰੀ ਮੈਨੂੰ ਨਾਮ ਨਹੀਂ ਯਾਦ ਹੈਗਾ ਤੇ ਇਹ ਸਾਰਾ ਮਸਲਾ ਸੀਗਾ। ਤੇ ਉਸ ਦਿਨ ਤੋਂ ਬਾਅਦ ਲਗਾਤਾਰ ਬੱਚੇ ਦਿਨ ਰਾਤ ਉੱਥੇ ਪ੍ਰੋਟੈਸਟ ਕਰ ਰਹੇ ਆ, ਇੱਕ ਦਿਨ ਮਾਰਚ ਕੀਤਾ ਉਹਨਾਂ ਨੇ ਪੀਸਫੁਲੀ ਤੇ ਹਜੇ ਤੱਕ ਯੂਨੀਵਰਸਿਟੀ ਨੇ ਉਹਨਾਂ ਨੇ ਈਮੇਲ ਵਗੈਰਾ ਕੀਤੀਆਂ ਸਾਰੇ MP MPBs ਨੂੰ ਸਿਟੀ ਨੂੰ ਤੇ ਕੋਈ ਯੂਨੀਵਰਸਿਟੀ ਦੇ ਉਸ ਤੋਂ ਬਾਅਦ ਆਈ ਨਹੀਂ ਹੈਗੀ ਉਸ ਤੋਂ ਬਾਅਦ ਕਾਲ। ਤੇ ਇਹ ਸਾਰਾ ਅਸਲ ਦੇ ਵਿੱਚ ਮਸਲਾ ਹੈਗਾ ਇਹ ਕਿ ਇਹਨਾਂ ਨੇ ਬੱਚਿਆਂ ਤੋਂ $3,500-$2,000 ਜਿੰਨੀ ਵੀ ਮਤਲਬ ਰੀਪੀਅਰ ਦੀ ਫੀਸ ਹੈਗੀ ਆ ਉਹ ਇਕੱਠੀ ਕਰਨੀ ਆ।
ਹਾਂਜੀ ਇਹਦਾ ਜਿਸ ਹਿਸਾਬ ਨਾਲ ਇਹ ਪੇਸ਼ ਹੁੰਦਾ ਹੈ ਇਹਦੇ ਵਿੱਚ ਤਾਂ ਇੱਕ ਐਜੂਕੇਸ਼ਨਲ ਸਿਸਟਮ ਦੀ ਫਲਾਅ ਆ। ਹੁਣ ਕੀ ਇਹ ਸਟੂਡੈਂਟ ਦੀ ਜੋ ਐਜੂਕੇਸ਼ਨ ਹੈ ਇਹਦੇ ਵਿੱਚ ਤਾਂ 2 ਪਾਰਟੀਜ਼ ਬਣ ਗਿਆ, ਔਨ ਵਨ ਸਾਈਡ ਐਡਮਿਨਿਸਟ੍ਰੇਸ਼ਨ ਦੂਜੇ ਪਾਸੇ ਸਟੂਡੈਂਟ ਹੈ, ਉਹਦੇ ਵਿੱਚ ਹੁੰਦਾ ਨਾ ਵੀ ਕੋਈ ਤੀਜੀ ਧਿਰ ਹੋਵੇ ਕੋਈ ਵੱਡੀ ਜਿਹੜੀ ਵਿੱਚ ਸਾਲਸੀ ਕਰ ਸਕਦੀ ਹੋਵੇ ਵਿੱਚ ਕਿਤੇ, ਹਨਾ ਜਿਵੇਂ ਜੱਜ ਕੋਲ ਆਪਾਂ ਜਾਂਦੇ ਹਾਂ ਜਿਹੜੀ ਦੋਨਾਂ ਦੇ ਉੱਪਰ ਸੁਪਰੀਮ ਹੋਵੇ ਤੇ ਦੋਨਾਂ ਲਈ ਬਾਇਸ ਨਾ ਹੋਵੇ ਪਾਰਸ਼ੀਅਲ ਨਾ ਹੋਵੇ। ਇੱਥੇ ਤਾਂ ਇੱਕ ਤੇ ਰੈਲੀਗੇਸ਼ਨ ਆਉਂਦੀ ਹੈ ਦੂਜੀ ਡਿਨਾਈ ਕਰ ਦਿੰਦੀ ਹੈ, ਇਸ ਪੱਧਰ ਤੋਂ ਗੱਲ ਕਿਵੇਂ ਅੱਗੇ ਜਾਵੇ? ਜਿਵੇਂ ਹੁੰਦਾ ਕਿ ਐਜੂਕੇਸ਼ਨ ਮਿਨਿਸਟਰੀ ਹੈ ਤੁਹਾਡੇ ਕੋਲ ਉੱਪਰ ਕੋਈ ਸੁਪਰੀਮ ਬੋਡੀ ਕੀ ਬਚਦੀ ਹੈ, ਕੀ ਪ੍ਰੋਸੈਸ ਹੈਗਾ ਇਹਦਾ? ਕਿਉਂਕਿ ਇੱਥੇ ਤਾਂ ਇੱਕ ਧਿਰ ਦਊਗੀ ਉਹ ਕਹੂੰਗੇ ਸਾਡੇ ਝੂਠੀ ਗੱਲ ਕਹਿਤੀ, ਦੂਜੇ ਨੇ ਉਹ ਕਹਿਤੀ, ਕਈ ਮਹੀਨਿਆਂ ਤੋਂ ਪ੍ਰੋਸੈਸ ਕੁਛ ਇੱਥੇ ਘੁੰਮੀ ਜਾਂਦਾ। ਹਾਂਜੀ
ਹਾਂਜੀ ਬਿਲਕੁਲ, ਅਸੀਂ ਇਹਦੇ ਵਿੱਚ ਇੱਕ ਹੋਰ ਕੀਤਾ ਹੈਗਾ, ਅਸੀਂ ਇੱਕ ਸ਼ਿਕਾਇਤ ਐਜੂਕੇਸ਼ਨ ਡਿਪਾਰਟਮੈਂਟ ਨੂੰ ਐਜੂਕੇਸ਼ਨ ਮਿਨਿਸਟਰ ਤੱਕ ਵੀ ਇਹਦੀ ਜਿਹੜੀ ਈਮੇਲ ਆਪਣਾ ਜਿਹੜਾ ਡਿਮਾਂਡ ਲੈਟਰ ਹੈਗਾ ਸਾਡੇ, ਅਸੀਂ ਸਾਰੇ ਪਰੂਫ ਹੈਗੇ ਬੱਚੇ ਜਿਹੜੀ ਗੱਲ ਕਹਿ ਰਹੇ ਆ ਨਾ ਉਹ ਜੇ ਹੁਣ ਇੱਕ ਮੰਨ ਲਓ 22 ਬੱਚਿਆਂ ਦੀ ਜਿਨ੍ਹਾਂ ਨੇ ਪਲੈਗਰਿਜ਼ਮ ਇਹਨਾਂ ਨੇ ਪਾਈ ਆ, ਉਹਨਾਂ 22 ਬੱਚਿਆਂ ਵਿੱਚੋਂ ਇੱਕ ਬੱਚੇ ਦੀ ਪਲੈਗਰਿਜ਼ਮ ਇਸ ਕਰਕੇ ਆ ਵੀ ਉਹਨੇ ਇੱਕ ਡਾਇਗ੍ਰਾਮ ਇੰਟਰਨੈਟ ਤੋਂ ਕਾਪੀ ਕੀਤੀ ਆ ਤੇ ਉਹ ਬੱਚੇ ਨੇ ਥੱਲੇ ਕ੍ਰੈਡਿਟ ਸੋਰਸ ਮੈਂਸ਼ਨ ਕੀਤਾ ਕਿ ਮੈਂ ਇੰਟਰਨੈਟ ਤੋਂ ਲਈ ਆ ਤੇ ਪ੍ਰੋਫੈਸਰ ਨੇ ਕਲਾਸ ਦੇ ਵਿੱਚ ਕਿਹਾ ਸੀਗਾ ਕਿ ਤੁਸੀਂ ਡਾਇਗ੍ਰਾਮ ਯੂਜ਼ ਕਰ ਸਕਦੇ ਆ, ਉਹਨੂੰ ਤੁਸੀਂ ਪਲੈਗਰਿਜ਼ਮ ਚ ਨਹੀਂ ਪਾ ਸਕਦੇ। ਜਦੋਂ ਉਹਨੇ ਥੱਲੇ ਸੋਰਸ ਵੀ ਮੈਂਸ਼ਨ ਕੀਤਾ ਕਿ ਮੈਂ ਗੂਗਲ ਤੋਂ ਡਾਊਨਲੋਡ ਕੀਤੀ ਹੈ, ਇੱਕ ਬੱਚੇ ਦੀ ਪਲੈਗਰਿਜ਼ਮ ਪਾਈ ਆ ਕਿ ਉਹ ਅੱਖਾਂ ਉਹਨੇ ਟੈਸਟ ਕਰਦੇ ਦੌਰਾਨ ਆਨਲਾਈਨ ਕੰਪਿਊਟਰ ਤੇ ਜਦੋਂ ਟੈਸਟ ਕਰਦੇ ਸੀਗੇ ਬੈਠ ਕੇ ਕਿ ਉਹਨੇ ਅੱਖਾਂ ਘੁਮਾਈਆਂ, ਉਹਨੇ ਦੂਜੇ ਪਾਸੇ ਦੇਖਿਆ ਵੀ ਸ਼ਾਇਦ ਕੋਈ ਇਹਨੇ ਹੋਰ ਪਾਸੇ ਚੀਟਿੰਗ ਕੀਤੀ ਹੈ, ਜਦਕਿ ਜਦੋਂ ਤੁਸੀਂ 2.5-3 ਘੰਟੇ ਦਾ ਪੇਪਰ ਆ ਤਾਂ ਮਤਲਬ ਇਹਦਾ ਮਤਲਬ ਬੇਵਕੂਫ ਵਾਲੀ ਗੱਲ ਆ ਵੀ ਤੁਸੀਂ 2.5-3 ਘੰਟੇ ਲਗਾਤਾਰ ਕੰਪਿਊਟਰ ਦੀ ਸਕਰੀਨ ਵੱਲ ਨਹੀਂ ਦੇਖ ਸਕਦੇ। ਜੇ ਤੁਸੀਂ ਕਮਰੇ ਚ ਬੈਠ ਕੇ ਵੀ ਪੇਪਰ ਕਰ ਰਹੇ ਹੋ ਬੰਦਾ ਸੋਚਣ ਲੱਗਾ ਇੱਧਰ ਉੱਧਰ ਨੂੰ ਧੋਣ ਤਾਂ ਮੋੜਦਾ ਹੀ ਹੈ ਮਾੜੀ ਮੋਟੀ, ਉਹ ਉਹਦੀ ਵੀ ਤੁਸੀਂ ਪਲੈਗਰਿਜ਼ਮ ਨਹੀਂ ਪਾ ਸਕਦੇ ਇਨ ਕਲਾਸ ਹੋਵੇ ਜਾਂ ਉਹਦਾ ਕੋਲ ਇਸ ਚੀਜ਼ ਦਾ ਕੋਈ ਪਰੂਫ ਹੋਵੇ ਜਾਂ ਬੱਚਿਆਂ ਨੂੰ ਕਹਿ ਦਿੰਦੇ ਵੀ ਤੁਸੀਂ ਕਮਰੇ ਦੇ ਵਿੱਚ ਰਿਕਾਰਡਰ ਲਾ ਕੇ ਰੱਖਣਾ ਕੈਮਰਾ ਵੀ ਸਾਨੂੰ ਸਾਰੇ ਕਮਰੇ ਦਾ ਦਿਸਣਾ ਚਾਹੀਦਾ ਉਹ ਵੀ ਕੋਈ ਸੈਂਸ ਨਹੀਂ ਬਣਦੀ ਹੈਗੀ ਤੇ ਜੇ ਤੁਸੀਂ ਪਲੈਗਰਿਜ਼ਮ ਪਾਉਣੀ ਆ ਪਲੈਗਰਿਜ਼ਮ ਪਾਉਣ ਤੋਂ ਪਾਈ ਸੀਗੀ ਤਾਂ ਜਦੋਂ ਬੱਚਿਆਂ ਨੇ ਤੁਹਾਨੂੰ ਮੇਲਸ ਕੀਤੀਆਂ ਕਿ ਸਾਡਾ ਰੀਜ਼ਨ ਦੱਸੋ ਸਾਡਾ ਨੰਬਰ ਕਿਉਂ ਲਾਏ ਆ ਪਲੈਗਰਿਜ਼ਮ ਦੇ ਵਿੱਚ ਜੀਰੋ ਨੰਬਰ ਹੁੰਦਾ ਬਟ ਇਹਨਾਂ ਨੇ ਜੀਰੋ ਨਹੀਂ ਦਿੱਤੇ ਕਿਸੇ ਦੇ 20 ਨੰਬਰ ਆ ਕਿਸੇ ਦੇ 25 ਨੰਬਰ ਆ ਕਿਸੇ ਦੇ 45 ਨੰਬਰ ਆ ਉਹ ਪਲੈਗਰਿਜ਼ਮ ਦਾ ਕਦੋਂ ਕੀਤਾ ਪਹਿਲਾਂ ਪ੍ਰੋਟੈਸਟ ਤੋਂ ਬਾਅਦ ਜਦੋਂ ਪਾਸ ਕਰ ਦਿੱਤੇ ਉਸ ਤੋਂ ਬਾਅਦ ਦੁਬਾਰਾ ਅਗਲੇ ਦਿਨ ਬਾਅਦ ਦੇ ਵਿੱਚ ਪਲੈਗਰਿਜ਼ਮ ਦਾ ਨੋਟਿਸ ਆਇਆ 10 ਦਿਨ ਬਾਅਦ ਜਿਹਦੀ ਕੋਈ ਸੈਂਸ ਨਹੀਂ ਬਣਦੀ ਇਹ ਸਾਰਾ ਇਨਵੈਸਟੀਗੇਸ਼ਨ ਦਾ ਮਸਲਾ ਇਸ ਕਰਕੇ ਅਸੀਂ ਸਾਰੇ ਵਿਦ ਪ੍ਰੂਵ ਹੁਣ ਅਸੀਂ ਇਕੱਠੇ ਕੀਤੇ ਆ ਅਸੀਂ ਇਹਦੇ ਵਿੱਚ ਇੱਕ ਲੀਗਲ ਕਮੇਟੀ ਬਣਾ ਰਹੇ ਹਾਂ ਅੱਜ ਕੱਲ੍ਹ ਦੇ ਵਿੱਚ ਇਹਨਾਂ ਨੂੰ ਕੋਰਟ ਦੇ ਵਿੱਚ ਲਿਜਾਵਾਂਗੇ ਤੇ ਕੋਰਟ ਦੇ ਵਿੱਚ ਵੀ ਸ਼ਿਕਾਇਤ ਕੀਤੀ ਜਾਊਗੀ ਤੇ ਐਜੂਕੇਸ਼ਨ ਡਿਪਾਰਟਮੈਂਟ ਤੱਕ ਤੋਂ ਅਸੀਂ ਸ਼ਿਕਾਇਤ ਪਹੁੰਚ ਵੀ ਕਰ ਦਿੱਤੀ ਆ
ਸੋ ਇਹੀ ਹੈ ਕਿ ਉਹ ਯਾਰ ਕੋਰਟ ਹੈ ਵੈਸੇ ਕੋਈ ਐਜੂਕੇਸ਼ਨ ਟ੍ਰਾਈਬਿਊਨਲ ਕਈ ਵਾਰ ਜਿਵੇਂ ਇੰਡੀਆ ਕਦੇ ਯੂਜੀਸੀ ਹੁੰਦਾ ਕੋਈ ਯੂਨੀਵਰਸਿਟੀ ਦੇ ਉੱਪਰ ਆਪਣੀ ਕੈਨੇਡਾ ਵਿੱਚ ਤੁਸੀਂ ਜਦੋਂ ਸਿਸਟਮ ਨੂੰ ਹੁਣ ਛੱਡ ਕਰਕੇ ਵੇਖਿਆ ਜਿਵੇਂ ਹੁਣ ਪ੍ਰਾਈਵੇਟ ਅਦਾਰਾ ਹੈ ਇੱਕ ਪਾਸੇ ਸਟੂਡੈਂਟ ਆ ਜਿਵੇਂ ਫ੍ਰੀ ਮਾਰਕੀਟ ਵਾਲੀ ਗੱਲ ਹੈ ਕਿ ਹਾਂ ਭਾਈ ਜਿਹੜਾ ਜਿਹਦੇ ਨਾਲ ਜੋ ਕਰੇਗਾ ਠੀਕ ਹੈ ਕੋਈ ਰੈਫਰੀ ਰੱਖਣ ਦੀ ਕੋਈ ਸਰਦਾਰ ਰੱਖਣ ਦੀ ਕੁਛ ਲੋੜ ਹੈ ਨੀ ਇਹ ਤਾਂ ਓਦਾਂ ਦੀ ਗੱਲ ਹੋ ਗਈ ਕਿ ਦੋਨੇ ਜਣ ਆਪਸ ਚ ਡਿਬੇਟ ਲੋ ਬਈ ਹਮ ਕਿਆ ਕਰ ਸਕਦੇ ਹਾਂ ਏਦਾਂ ਦੀ ਸਿਚੁਏਸ਼ਨ ਹੈ
ਹਾਂਜੀ ਬਿਲਕੁਲ ਇੱਦਾਂ ਦੀ ਬਣੀ ਹੋਈ ਹੈ ਸਿਚੁਏਸ਼ਨ ਤਾਂ ਬਟ ਉਹ ਤਾਂ ਹੀ ਸਾਨੂੰ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗੀ ਅਸੀਂ ਆਪਣੀ ਜਥੇਬੰਦੀ ਵੱਲੋਂ ਇਹ ਸਮਝਦੇ ਹਾਂ ਪੂਰੇ ਤਰੀਕੇ ਨਾਲ ਕਿ ਇਹ ਇੱਕ ਨੰਗੇ ਚਿੱਟੇ ਰੂਪ ਦੇ ਵਿੱਚ ਲੁੱਟ ਹੈਗੀ ਆ ਇਹ ਐਜੂਕੇਸ਼ਨ ਪਾਲਿਸੀ ਤੇ ਇਮੀਗ੍ਰੇਸ਼ਨ ਪਾਲਿਸੀ ਨੂੰ ਵੀ ਬਿਲਕੁਲ ਰਲ ਕੇ ਚੱਲਦੀ ਆ ਤੇ ਸਰਕਾਰ ਜਿਹੜੀ ਪ੍ਰੋਵਿੰਸ਼ੀਅਲ ਗਵਰਨਮੈਂਟ ਦਾ ਇਹ ਮਸਲਾ ਆ ਤੇ ਪ੍ਰੋਵਿੰਸ ਦੀ ਸਰਕਾਰ ਇਸ ਮਸਲੇ ਦੇ ਉੱਤੇ ਇਹਦੇ ਨਾਲ ਡਟ ਕੇ ਖੜੀ ਆ ਸਿਰਫ ਇਸੇ ਕਾਲਜ ਦੇ ਨਾਲ ਹੀ ਜਿੰਨੇ ਪ੍ਰਾਈਵੇਟ ਕਾਲਜ ਓਨਟਾਰੀਓ ਦੇ ਇਸ ਟਾਈਮ ਧਾਂਦਲੀਆਂ ਕਰ ਰਹੇ ਆ ਉਹਨਾਂ ਸਾਰਿਆਂ ਦੇ ਨਾਲ ਪ੍ਰੋਵਿੰਸ ਦੀ ਗਵਰਨਮੈਂਟ ਡਟ ਕੇ ਖੜਦੀ ਆ ਮੈਂ ਜੀ ਪਿਛਲੇ ਸਾਲ ਦੀ ਆਪਾਂ ਸ਼ਾਇਦ ਪਹਿਲਾਂ ਵੀ ਤੁਹਾਡੇ ਰੇਡੀਓ ਤੇ ਗੱਲ ਕੀਤੀ ਸੀਗੀ ਜਿਹੜਾ ਅਲਫਾ ਕਾਲਜ ਦਾ ਮਸਲਾ ਸੀਗਾ ਇੱਕ ਹਫ਼ਤਾ ਕਾਲਜ ਦੇ ਬਾਹਰ ਵਿਦਿਆਰਥੀਆਂ ਨੇ ਟੈਂਟ ਲਾਏ ਉਹ ਕੀ ਸੀਗਾ ਉਹ ਵੀ ਇਹੀ ਚੀਜ਼ ਸੀਗੀ ਉਹ ਵੀ ਵਿਦਿਆਰਥੀਆਂ ਨੂੰ ਲੋੜ ਤੋਂ ਜ਼ਿਆਦਾ ਸੱਦਿਆ ਗਿਆ ਕਿਸੇ ਸਰਕਾਰ ਨੇ ਉਹਨਾਂ ਨੂੰ ਪੁੱਛਿਆ ਨੀ ਨਾ ਵਿਦਿਆਰਥੀਆਂ ਨੂੰ ਪੁੱਛਿਆ ਇੱਕ ਹਫ਼ਤਾ ਬਾਅਦ ਉਹਨਾਂ ਦੇ ਟੈਂਟ ਲਾ ਕੇ ਬੈਠੇ ਰਹੇ ਉਹ ਵੀ ਇਹੀ ਮਸਲਾ ਸੀਗਾ ਡੈਪੂਟੇਸ਼ਨ ਵਾਲੇ ਕੇਸ ਦੇ ਵਿੱਚ 20 ਕਾਲਜਾਂ ਦੀ ਇਨਵੋਲਵਮੈਂਟ ਅਸੀਂ ਕਹਿ ਰਹੇ ਸੀਗੇ ਕਿ ਅਸੀਂ ਇਹਦੇ ਵਿੱਚ ਵੀ ਸਾਨੂੰ ਇਹ ਸ਼ੱਕ ਹੈਗਾ ਬਟ ਕਿਸੇ ਸਰਕਾਰ ਨੇ ਕੋਈ ਜਾਂਚ ਨਹੀਂ ਕੀਤੀ ਆਪਣੇ ਅਫਸਰਾਂ ਨੂੰ ਵੀ ਬਚਾਉਣ ਦੇ ਲਈ ਇੱਕ ਸਿਰਫ ਬ੍ਰਿਜੇਸ਼ ਮਿਸ਼ਰਾ ਅਰੈਸਟ ਕੀਤਾ ਉਦੋਂ ਬਾਅਦ ਬੱਚਿਆਂ ਨੂੰ ਟੀ ਆਰ ਦੇਣ ਲੱਗ ਪਏ ਬੱਚਿਆਂ ਦੀ ਡੈਪੋਟੇਸ਼ਨ ਰੋਕ ਦਿੱਤੀ ਬੱਚੇ ਨਿਰਦੋਸ਼ ਸਾਬਤ ਹੋਏ ਬਟ ਉਹਦਾ ਦੋਸ਼ੀ ਕੌਣ ਸੀ ਉਹਦੇ ਤੇ ਵੀ ਸਰਕਾਰ ਨੇ ਕੋਈ ਫੜਿਆ ਨੀ ਹੁਣ ਇਹਦੇ ਵਿੱਚ ਵੀ ਟੀਚਰ ਆ ਕੇ ਬਾਹਰ ਕਹਿ ਕੇ ਜਾਂਦੀ ਆ ਕਿ ਇਸ ਜਿਹੜੀ ਕਾਲਜ ਆ ਜਿਹੜੀ ਟੀਚਰ ਇੱਕ ਮਿਡਲਮੈਨ ਹੈਗੀ ਸੀਗੀ ਉਹ ਮੈਡਮ ਨੇ ਕਿਹਾ ਕਿ ਜਿਹੜਾ ਯੂਨੀਵਰਸਿਟੀ ਆ ਉਹਦੀ ਪੋਲੀਟੀਕਲ ਅਪਰੋਚ ਬਹੁਤ ਤਕੜੀ ਆ ਉਹਨੂੰ ਤੁਹਾਡੇ ਪ੍ਰੋਟੈਸਟ ਨਾਲ ਕੋਈ ਫਰਕ ਨਹੀਂ ਪੈ ਰਿਹਾ ਇਹ ਮੈਡਮ ਦੇ ਸ਼ਬਦ ਆ ਤੇ ਇਦੋਂ ਤੋਂ ਸਾਫ਼ ਪਤਾ ਲੱਗਦਾ ਕਿ ਇਹਨਾਂ ਦੀ ਅਪਰੋਚ ਤਕੜੀ ਆ ਜਿਹੜੀ ਗੱਲ ਤੁਹਾਡੀ ਕਿ ਮੰਡੀ ਦੇ ਵਿੱਚ ਦੋ ਤਰ੍ਹਾਂ ਦੀ ਹੈਗੀ ਆਪਣੀ ਤੇ ਇਹਦੇ ਵਿੱਚ ਜਿਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਉਹ ਸੇਫਲੀ ਬਾਹਰ ਬੈਠੇ ਆ ਇਹ ਬਿਲਕੁਲ ਇੱਦਾਂ ਜੀ
ਤੁਸੀਂ ਆਪਣੀ ਮਜ਼ਬੂਤ ਕਰਨ ਲਈ ਆਵਾਜ਼ ਨੂੰ ਇਸ ਆਵਾਜ਼ ਨੂੰ ਮਜ਼ਬੂਤ ਕਰਨ ਲਈ ਤੁਹਾਡੇ ਕੋਲ ਹੋਰ ਕੀ ਐਵੇਨਿਊ ਆ ਬਿਕੋਜ਼ ਵੀ ਲਿਵ ਇਨ ਅ ਡੈਮੋਕ੍ਰੇਸੀ ਤੁਸੀਂ ਸਟੂਡੈਂਟ ਹੋ ਤੁਸੀਂ ਜਾਣਦੇ ਹੋ ਇਹਨਾਂ ਚੀਜ਼ਾਂ ਨੂੰ ਕਿ ਦੁਨੀਆਂ ਦੇ ਵਿੱਚ ਜੇ ਕਿਤੇ ਕੋਈ ਗੱਲ ਲੈ ਕੇ ਜਾਣਾ ਤੇ ਆਪਣੀ ਗੱਲ ਨਾਲ ਬਹੁਤੇ ਲੋਕਾਂ ਦੀ ਸਹਿਮਤੀ ਹੋਣੀ ਚਾਹੀਦੀ ਹੈ ਤੁਹਾਡੇ ਨਾਲ ਲੋਕ ਸਹਿਮਤ ਹੋਣ ਇਹ ਇਕੱਲਾ ਅੰਤਰਰਾਸ਼ਟਰੀ ਜਿਹਨੂੰ ਇੰਟਰਨੈਸ਼ਨਲ ਸਟੂਡੈਂਟਸ ਕਹਿੰਦੇ ਉਹਨਾਂ ਦਾ ਮਾਮਲਾ ਨਹੀਂ ਹੈ ਜੇ ਉਹਨਾਂ ਦਾ ਵੀ ਹੈ ਤੇ ਸਟੂਡੈਂਟ ਹੋਰ ਦੇਸ਼ਾਂ ਤੋਂ ਵੀ ਆਏ ਹੋਣਗੇ ਪਹਿਲਾਂ ਤਾਂ ਉੱਥੇ ਤੱਕ ਗੱਲ ਜਾਵੇ ਫਿਰ ਕੀ ਭਾਰਤ ਸਰਕਾਰ ਵੀ ਕਿਤੇ ਕੋਈ ਜ਼ਿੰਮੇਵਾਰੀ ਬਣਦੀ ਹੈ ਕਿ ਭਾਈ ਸਾਡੇ ਬੰਦਿਆਂ ਦੀ ਐਕਸਪਲੋਇਟੇਸ਼ਨ ਹੁੰਦੀ ਹੈ ਜਿਵੇਂ ਮਜ਼ਦੂਰ ਕਿਸੇ ਦੇਸ਼ ਚ ਜਾਣ ਉਹ ਦੇਸ਼ ਬੋਲਦਾ ਅੱਜ ਕੋਈ ਕੈਨੇਡੀਅਨ ਸਿਟੀਜ਼ਨ ਹੈ ਉਹਨੂੰ ਇੰਡੀਆ ਚ ਕੋਈ ਦਿੱਕਤ ਆ ਜਾਵੇ ਤੇ ਕੈਨੇਡਾ ਦੀ ਸਰਕਾਰ ਤੇ ਖੁਦ ਨੀਲੀਆਂ ਪਲੇਟਾਂ ਵਾਲੀਆਂ ਗੱਡੀਆਂ ਲੈ ਕੇ ਪਹੁੰਚ ਜਾਂਦੇ ਆ ਤੇ ਇਸ ਚੀਜ਼ ਤੁਸੀਂ ਮਾਣ ਵੀ ਮਹਿਸੂਸ ਕਰਦੇ ਆ ਹਨਾ ਕਿ ਬਈ ਆਹ ਆ ਬ੍ਰਿਟਿਸ਼ ਪਾਸਪੋਰਟ ਜਾਂ ਕੈਨੇਡੀਅਨ ਪਾਸਪੋਰਟ ਦੀ ਵੈਲਿਊ ਕੀ ਭਾਰਤੀ ਪਾਸਪੋਰਟ ਦੀ ਵੀ ਕੀ ਵੈਲਿਊ ਆਈ ਨੋ ਕਿ ਆਪਾਂ ਨੂੰ ਕੀ ਕ੍ਰਾਈਸਿਸ ਹੈ ਤਾਂ ਹੀ ਤਾਂ ਉੱਥੋਂ ਭੱਜ ਕੇ ਆਉਂਦੇ ਆ ਲੋਕ ਅਗਲਾ ਕਹੂਗਾ ਯਾਰ ਆਹ ਮੈਨੂੰ ਕੋਈ ਸਵਾਲ ਪੁੱਛੇ ਨਾ ਤੈਨੂੰ ਨੀ ਪਤਾ ਬਾਹਰ ਕਾਹਤੋਂ ਆਉਂਦੇ ਆਪਾਂ ਬਟ ਸਟਿਲ ਆਈ ਐਮ ਟਾਕਿੰਗ ਅਬਾਊਟ ਵਟ ਕਾਇੰਡ ਆਫ ਐਵਨਿਊਜ ਡੂ ਯੂ ਹੈਵ ਮੈਂ ਫਿਰ ਇੱਥੇ ਲੋਕਲ ਸੰਸਥਾਵਾਂ ਤੇ ਵੀ ਆਊਂਗਾ ਕਈ ਸਮਾਜ ਸੇਵੀ ਸੰਸਥਾਵਾਂ ਨੇ ਚੰਗੇ ਕੰਮ ਕਰਨ ਵਾਲੀਆਂ ਪਬਲਿਕ ਵੈਲਫੇਅਰ ਲਈ ਕੰਮ ਕਰਦੇ ਆ ਜੇ ਤੁਹਾਡਾ ਜਨਤਕ ਆਧਾਰ ਜਿਹਨੂੰ ਕਹਿੰਦੇ ਆ ਤੁਹਾਡਾ ਪਬਲਿਕ ਪਲੇਟਫਾਰਮ ਦੇ ਉੱਤੇ ਤੁਹਾਡਾ ਜਨ ਦਾ ਆਧਾਰ ਕਿਵੇਂ ਬਣੂਗਾ ਉਹਦੇ ਬਾਰੇ ਵੀ ਤੁਸੀਂ ਕੁਝ ਸੋਚਿਆ ਕਿਉਂਕਿ ਬਾਕੀ ਧਿਰਾਂ ਕਹਿੰਦੇ ਹੋਣਗੇ ਕਿ ਠੀਕ ਆ ਭਾਈ ਕਰੀ ਜਾਣਦੇ ਇਹਨਾਂ ਨੂੰ ਇਹਨਾਂ ਚ ਕਹਿੰਦਾ ਸਾਰੇ ਚੰਗੇ ਹੁੰਦੇ ਨੇ ਸਭਰੇ ਕੀ ਕਰਦੇ ਫਿਰਦੇ ਹੁਣ ਫੇਲ ਹੋ ਗਏ ਤੇ ਹੁਣ ਸੜਕਾਂ ਰੋਕੀ ਖੜੇ ਨੇ ਹਾਂਜੀ ਭਾਈ
ਡੈਮੋਕਰੇਸੀ ਬਾਰੇ ਤਾਂ ਸਾਡੀ ਇਹ ਹੈਗੀ ਹੈ ਜੀ ਸਿੱਧੀ ਸਮਝ, ਬਿਲਕੁਲ ਸਪਸ਼ਟ ਕਿ ਅਸੀਂ ਇਹਨੂੰ ਸਮਝਦੇ ਨਹੀਂ ਹੈਗੇ। ਸੋ ਕਾਲਡ ਡੈਮੋਕਰੇਸੀ ਉਹਨਾਂ ਚਿਰ ਹੀ ਹੈ ਜਿੰਨਾ ਚਿਰ ਕੋਈ ਐਜੂਕੇਸ਼ਨ ਜਾਂ ਕੋਈ ਮੂਵਮੈਂਟ ਨਹੀਂ ਚੱਲਦੀ ਜੀ। ਜਦੋਂ ਕੋਈ ਮੂਵਮੈਂਟ ਚੱਲਦੀ ਹੈ ਡੈਮੋਕਰੇਸੀ ਤੋਂ ਅਗਰ ਨੰਗੀ ਹੋ ਜਾਂਦੀ, ਪਤਾ ਲੱਗ ਜਾਂਦਾ ਕਿ ਇਹ ਸਾਰਾ ਕੁਛ ਕਿਹਦੇ ਲਈ ਬਣਿਆ, ਇਹ ਕੁਝ ਕੁ ਅਮੀਰ ਲੋਕਾਂ ਦੇ ਲਈ ਸਾਰਾ ਕੁਛ ਬਣਿਆ ਹੋਇਆ ਹੈ। ਤੇ ਉਦੋਂ ਪਤਾ ਲੱਗ ਜਾਂਦਾ ਕਿ ਪੁਲਿਸ ਕਿਹਦੇ ਨਾਲ ਖੜਦੀ ਆ, ਅਦਾਲਤ ਕਿਹਦੇ ਨਾਲ ਖੜਦੀ ਆ, ਅਮੀਰ ਲੋਕਾਂ ਦੇ ਨਾਲ ਖੜਦੀ ਆ ਆਲਵੇਜ਼। ਇਹ ਇੰਡੀਆ ਚ ਵੀ ਇੱਦਾਂ ਹੁੰਦਾ। ਦੂਜੀ ਹੈਗੀ ਇੰਡੀਆ ਸਰਕਾਰ ਦੀ ਜਿੰਮੇਵਾਰੀ ਬਿਲਕੁਲ ਬਣਦੀ ਆ, ਬਾਕੀ ਤੁਸੀਂ ਗੱਲ ਆਪੇ ਕਲੀਅਰ ਕਰ ਦਿੱਤੀ ਕਿ ਉੱਥੋਂ ਅੱਕ ਕੇ ਅਸੀਂ ਇੱਥੇ ਆਏ ਹਾਂ, ਉਹ ਤਾਂ ਉੱਥੇ ਦੇ ਲੋਕਾਂ ਦੀ ਜਿੰਮੇਵਾਰੀ ਨਹੀਂ ਚੱਕ ਰਹੇ ਹੈਗੇ। ਜਦੋਂ ਇੱਥੇ ਆ ਗਏ ਤਾਂ ਇੱਥੇ ਦੇ ਮਸਲੇ ਦੇ ਵਿੱਚ ਉਹ ਕਿੰਨਾ ਕੁ ਕਰ ਸਕਦੇ ਆ, ਸਾਨੂੰ ਉਹਨਾਂ ਤੋਂ ਕੋਈ ਬਹੁਤੀ ਆਸ ਹੈ ਨਹੀਂ। ਬਟ ਸਟਿਲ ਜੇ ਮਸਲਾ ਇਹ ਵਧੀਆ ਲੰਬਾ ਚੱਲਿਆ, ਅਸੀਂ ਉਹਨਾਂ ਨੂੰ ਵੀ ਕਰਾਂਗੇ ਅਪਰੋਚ ਜਦੋਂ ਅਸੀਂ ਡੈਪੂਟੇਸ਼ਨ ਦਾ ਮਸਲਾ ਲੜਿਆ ਹੈਗਾ, ਤੇ ਅਸੀਂ ਉਦੋਂ ਵੀ ਅਪਰੋਚ ਕੀਤੀ ਸੀਗੀ। ਤੇ ਜਿਹੜੀ ਹੈਗੀ ਜਨਤਕ ਆਧਾਰ ਦੀ ਲੋਕਾਂ ਦੇ ਵਿੱਚ ਗੱਲ, ਇਹ ਬਿਲਕੁਲ ਤੁਹਾਡੀ ਗੱਲ ਸਹੀ ਆ ਕਿ ਲੋਕਾਂ ਦੇ ਵਿੱਚ ਇਹ ਥੋੜੇ ਜਿਹੇ ਲੋਕਾਂ ਦੇ ਵਿੱਚ ਇਹ ਵਿਚਾਰ ਬਣਿਆ ਹੋਇਆ ਕਿ ਸਟੂਡੈਂਟ ਇੱਦਾਂ ਹੈਗੇ ਆ, ਥੋੜੇ ਕਾਫੀ ਲੋਕਾਂ ਚ ਬਣਿਆ ਹੋਇਆ। ਉਹ ਕਿਹਦੇ ਕਰਕੇ ਆ? ਸੋਸ਼ਲ ਮੀਡੀਆ ਤੇ ਜਿਹੜਾ ਨੈਗੇਟਿਵ ਪ੍ਰਚਾਰ ਕੀਤਾ ਜਾਂਦਾ ਸਿਰਫ ਉਹਦੇ ਕਰਕੇ, ਜਿਹੜੀਆਂ ਪੋਜ਼ਿਟਿਵ ਚੀਜ਼ਾਂ ਆ ਉਹ ਸ਼ੇਅਰ ਹੀ ਨਹੀਂ ਕੀਤੀਆਂ ਜਾਂਦੀਆਂ। ਸੋਸ਼ਲ ਮੀਡੀਆ ਦਾ ਐਲਗੋਰਿਥਮ ਵੀ ਇੱਦਾਂ ਦਾ ਆ ਕਿ ਸਿਰਫ ਘਟੀਆਂ ਚੀਜ਼ਾਂ ਵੱਧ ਸ਼ੇਅਰ ਹੁੰਦੀਆਂ ਤੇ ਚੰਗੀਆਂ ਚੀਜ਼ਾਂ ਨੂੰ ਕੋਈ ਸ਼ੇਅਰ ਹੀ ਨਹੀਂ ਕਰਦਾ। ਤੇ ਜਦੋਂ ਇਹ ਬੱਚੇ ਉਹ ਨਹੀਂ ਹੈਗੇ, ਇਹ ਬੱਚੇ ਚੰਗੇ ਪੜ੍ਹੇ ਲਿਖੇ, ਡਿਗਰੀਆਂ ਇਹਨਾਂ ਨੇ ਕੀਤੀਆਂ, ਕਈ ਜੋਬ ਕਰਦੇ ਆਏ ਆ, ਇਸੇ ਕਰਕੇ ਉਹ ਯੂਨੀਵਰਸਿਟੀ ਨੂੰ ਚੈਲੰਜ ਕਰ ਰਹੇ। ਉਹ ਕਹਿੰਦੇ ਅਸੀਂ ਰੀਟੈਸਟ ਦੇਣ ਨੂੰ ਵੀ ਤਿਆਰ ਆ, ਸਾਡੀ ਡਿਮਾਂਡ ਇਹ ਨਹੀਂ ਹੈਗੀ ਕਿ ਅਸੀਂ ਧਰਨਾ ਲਾ ਤਾ ਸਾਨੂੰ ਪਾਸ ਕਰ ਦਿਓ, ਸਾਡੀ ਡਿਮਾਂਡ ਇਹ ਆ ਕਿ ਟਰਾਂਸਪੇਰੈਂਸੀ ਹੋਣੀ ਚਾਹੀਦੀ ਆ, ਗ੍ਰੇਡਿੰਗ ਕ੍ਰਾਈਟੀਰੀਆ ਸਾਰੀ ਯੂਨੀਵਰਸਿਟੀ ਦਾ ਇੱਕ ਹੋਣਾ ਚਾਹੀਦਾ। ਤੇ ਜਿਹੜਾ ਪ੍ਰੋਫੈਸਰ ਆ, ਜਦੋਂ ਮੈਜੋਰਟੀ ਕਲਾਸ ਇਹ ਕਹਿ ਰਹੀ ਵੀ ਆ ਪ੍ਰੋਫੈਸਰ ਦੇ ਕੋਲ ਨਹੀਂ ਪੜ੍ਹਨਾ, ਇਹਦੀ ਰੇਟਿੰਗ 5 ਦੇ ਵਿੱਚੋਂ 1.5 ਆ ਪੁਰਾਣੇ ਸਟੂਡੈਂਟ ਦੀ, ਇਹ ਤੁਸੀਂ ਆਨਲਾਈਨ ਚੈੱਕ ਕਰ ਸਕਦੇ ਹੋ, ਫਿਲਿਪ ਮੈਥਿਊਜ਼ ਦੀ ਤੇ ਉਹ ਇੱਕ ਹੋਰ ਆ ਉਹਦੀ ਵੀ। ਤੇ ਉਹ ਬੱਚਿਆਂ ਨੂੰ ਪ੍ਰੋਫੈਸਰ ਹੋਰ ਪ੍ਰੋਵਾਈਡ ਹੋਣਾ ਚਾਹੀਦਾ। ਯੂਨੀਵਰਸਿਟੀ ਕੋਲ ਪੂਰੇ ਕਮਰੇ ਹੈ ਨਹੀਂ, ਯੂਨੀਵਰਸਿਟੀ ਦੇ ਕੋਲ ਟੀਚਰ ਹੈ ਨਹੀਂ, 700 ਕਿਲੋਮੀਟਰ ਤੋਂ ਇੱਕ ਟੀਚਰ ਪੜ੍ਹਾ ਰਿਹਾ। ਉਹਨਾਂ ਦੀਆਂ ਡਿਮਾਂਡਸ ਇਹ ਆ, ਨਾ ਕਿ ਉਹ ਕਹਿੰਦੇ ਕਿ ਸਾਨੂੰ ਪਾਸ ਕਰ ਦਿਓ, ਉਹ ਰੀਟੈਸਟ ਦੇਣ ਨੂੰ ਵੀ ਤਿਆਰ ਆ। ਤੇ ਜਿਹੜਾ ਹੈਗਾ ਜਨਤਕ ਆਧਾਰ, ਉਹ ਬਦਲਣਾ ਹੈਗਾ ਮੀਡੀਆ ਨਾਲ। ਤੁਹਾਡੇ ਵਰਗੇ ਜਿਹੜੇ ਕੁਛ ਕੁ ਲੋਕ ਪੱਖੀ ਚੈਨਲ ਹੈਗੇ ਆ, ਜਦੋਂ ਤੁਸੀਂ ਲੋਕਾਂ 'ਚ ਗੱਲ ਲੈ ਕੇ ਜਾਓਗੇ, ਉਹਨਾਂ ਨੂੰ ਸੱਚੀ ਗੱਲ ਦੱਸੋਗੇ ਤਾਂ ਹੀ ਬਦਲਣਾ ਆ। ਜਾਂ ਅਸੀਂ ਸੋਸ਼ਲ ਮੀਡੀਆ ਚੈਨਲ, ਸਾਡੇ ਨਾਲ ਜਿੰਨੇ ਕੁ ਬਲੌਗਰ ਜੁੜੇ ਹੋਏ ਆ, ਜਿੰਨੇ ਕੁ ਜੁੜੇ ਹੋਏ, ਅਸੀਂ ਉਹ ਲਗਾਤਾਰ ਦੱਸ ਰਹੇ ਹਾਂ। ਤੇ ਲੋਕਾਂ ਦੀ ਸਪੋਰਟ ਜੁੜ ਰਹੀ ਹੈ, ਉੱਡੀ ਵੱਡੀ ਪੱਧਰ ਤੇ ਨਹੀਂ ਜੁੜੀ ਹਜੇ ਜਿੱਡੀ ਵੱਡੀ ਪੱਧਰ ਤੇ ਡੈਪੂਟੇਸ਼ਨ ਵਾਲੇ ਮਸਲੇ ਤੇ ਜੁੜੀ ਸੀਗੀ। ਬਟ ਅਸੀਂ ਸਟਿਲ ਅਸੀਂ ਸੱਚ ਨੂੰ ਸੱਚ ਕਹਿਣਾ ਹੈ। ਮਤਲਬ ਇਹ ਹੁਣ ਲੋਕਾਂ ਤੱਕ ਵਾ ਵੀ, ਸਾਨੂੰ ਪਤਾ ਹੈ ਕਿ ਅਸੀਂ ਸਮਝਦੇ ਹਾਂ ਕਿ ਲੀਡਰ ਹਮੇਸ਼ਾ ਗਲਤ ਹੁੰਦੇ, ਲੋਕ ਹਮੇਸ਼ਾ ਸਹੀ ਹੁੰਦੇ ਆ। ਜੇ ਲੋਕਾਂ ਤੱਕ ਸਹੀ ਜਾਣਕਾਰੀ ਨਹੀਂ ਪਹੁੰਚ ਰਹੀ ਤਾਂ ਹੀ ਲੋਕ ਉਹਦੀ ਗਿਣਤੀ 'ਚ ਨਹੀਂ ਆਏ। ਪਰ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਉੱਥੇ ਆ ਕੇ ਮਸਲੇ ਦੀ ਸੁਣੋ, ਉਹਦੀ ਜੇ ਤੁਹਾਨੂੰ ਲੱਗਦਾ ਗਲਤ ਤਾਂ ਤੁਸੀਂ ਨਾ ਸਪੋਰਟ ਕਰੋ, ਜੇ ਤੁਹਾਨੂੰ ਸਹੀ ਲੱਗਦਾ ਤਾਂ ਕਰੋ। ਅਸੀਂ ਇਹਨੂੰ ਲੜਾਂਗੇ, ਜਿੰਨਾ ਕੁ ਗਰਾਊਂਡ ਤੇ ਲੜਿਆਗਾ ਉਨਾ ਚਿਰ ਲੜਾਂਗੇ, ਜਿੰਨਾ ਚਿਰ ਨਹੀਂ ਜਦੋਂ ਬਸ ਚੱਲਿਆ ਤਾਂ ਫਿਰ ਅਸੀਂ ਲੀਗਲੀ ਵੀ ਲੜਾਈ ਲੜਾਂਗੇ। ਲੀਗਲ ਪ੍ਰੋਸੈਸ ਅਸਲ ਦੇ ਵਿੱਚ ਲੰਬੇ ਬਹੁਤ ਆ, ਉਹ ਅਸੀਂ ਬਾਅਦ 'ਚ ਸ਼ੁਰੂ ਕਰਦੇ ਹਾਂ। ਅਸੀਂ ਪਬਲਿਕ ਦੇ, ਅਸੀਂ ਲੋਕਾਂ ਦੇ ਸਟਰਗਲ ਦੇ ਉੱਤੇ ਵੱਧ ਯਕੀਨ ਰੱਖਦੇ ਹਾਂ, ਤਾਂ ਹੀ ਅਸੀਂ ਲੋਕਾਂ ਦੀ ਕਚਹਿਰੀ 'ਚ ਪਹਿਲਾਂ ਜਾਂਦੇ ਹਾਂ। ਅਸੀਂ ਅਦਾਲਤਾਂ ਦੇ ਵਿੱਚ ਵੀ ਹੈਗਾ ਸਾਡਾ ਯਕੀਨ, ਅਸੀਂ ਜਾਵਾਂਗੇ ਤੇ ਉਹ ਬਾਅਦ ਦੇ ਵਿੱਚ ਜਾਵਾਂਗੇ ਜਦੋਂ ਸਾਡੀ ਸਾਰੇ ਪਾਸੇ ਬਾਹ ਪੇਸ਼ ਨਾ ਚੱਲੀ ਗਈ, ਉੱਧਰ ਕੰਮ ਚੱਲੀ ਜਾਵੇ, ਇਹਦੇ ਬੱਚਿਆਂ ਨੇ ਕੰਮ ਵੀ ਕਰਨੇ ਆ, ਪੜ੍ਹਾਈ ਵੀ ਕਰਨੀ ਆ, ਸਾਰਾ ਕੁਛ ਮੈਨੇਜ ਕਰਨਾ, ਮੌਸਮ ਨਹੀਂ ਸਾਥ ਦੇ ਰਿਹਾ, ਪਰ ਅਸੀਂ ਲੱਗੇ ਹੋਏ, ਕੋਰਟ ਦੇ ਵਿੱਚ ਵੀ ਜਾਵਾਂਗੇ। ਤੇ ਬਾਕੀ ਜਦੋਂ ਅਸੀਂ ਜਿੱਤ ਗਏ ਫਿਰ ਅਸੀਂ ਲੋਕਾਂ ਦੀ ਕਚਹਿਰੀ 'ਚ ਦੁਬਾਰਾ ਰੱਖਾਂਗੇ ਕਿ ਆਹ ਦੇਖੋ ਜਿਹੜੀ ਅਸੀਂ ਗੱਲ ਕਹਿ ਰਹੇ ਸੀਗੇ ਉਹ ਸੱਚੀ ਆ, ਲੋਕ ਸਾਡੇ ਕੋਲ ਹੈਗੇ ਆ, ਤੇ ਲੋਕ ਉਦੋਂ ਦੇਖਣਗੇ ਵੀ ਸੱਚ ਕੀ ਸੀ ਤੇ ਝੂਠ ਕੀ ਸੀ।
ਜੀ ਵਿਕਰਮ, ਮੈਂ ਇੱਕ ਛੋਟੀ ਜਿਹੀ ਬ੍ਰੇਕ ਵੀ ਲੈਣੀ ਹੈ, ਉਦੋਂ ਪਹਿਲਾਂ ਗੇਟ ਸਮ ਟਾਈਮ ਯੂ ਟੂ ਪ੍ਰਿਪੇਅਰ ਫੋਰ ਦੀ ਆਨਸਰ। ਬਟ ਇੱਕ ਚੀਜ਼ ਹੋਰ ਮੈਂ ਬੜੀ ਇੱਥੇ ਸੁਣੀ ਆ ਸਟੂਡੈਂਟਸ ਦੇ ਮੁਤਲਕ। ਚਲੋ ਸਾਡਾ ਇੰਡੀਆ 'ਚ ਸਿਸਟਮ ਵੀ ਐਜੂਕੇਸ਼ਨ ਕੁਝ ਇਹੋ ਜਿਹਾ ਰਿਹਾ, ਸਾਡੀ ਪੜ੍ਹਾਈ ਨੂੰ ਲੈ ਕੇ ਨਜ਼ਰੀਏ ਦੇ ਵਿੱਚ ਕੁਛ ਬੱਚੇ ਇਹੋ ਜਿਹੇ ਆਏ ਵੀ ਹੈ ਕਿ ਨਕਲਾਂ ਮਾਰ ਲਓ, ਜਗਾਰ ਲਾ ਲਓ, ਪਲੈਜੀ ਮੈਂ ਸੁਣਿਆ, ਮੈਂ ਪਲੈਜੀ, ਫਿਰ ਬਾਅਦ ਚ ਪਤਾ ਲੱਗਿਆ ਪਲੈਜਰਿਜ਼ਮ ਦੀ ਗੱਲ ਆ, ਨਕਲਾਂ ਮਾਰਨ ਦੀ ਆ। ਇੱਥੇ ਅਸਾਈਨਮੈਂਟਾਂ ਕਰਵਾਉਣ ਦਾ ਵੀ ਇੱਕ ਧੰਦਾ ਬਣ ਚੁੱਕਿਆ, ਬੜੀਆਂ ਬਣਾਈਆਂ ਅਸਾਈਨਮੈਂਟਸ ਚੈਟ GPT, ਮੈਨੂੰ ਕੁਝ ਟੀਚਿੰਗ ਪ੍ਰੋਫੈਸ਼ਨ ਦੇ ਨਾਲ ਜੁੜੇ ਲੋਕ ਜਾਣਦੇ ਆ, ਉਹਨਾਂ ਨੇ ਵੀ ਇਹ ਬਕਾਇਦਾ ਜ਼ਿਕਰ ਕੀਤਾ ਮੇਰੇ ਕੋਲ ਕਈ ਵਾਰ ਕਿ ਅਕਸਰ ਚੋਰੀਆਂ ਕਰਦੇ ਆ ਬੱਚੇ ਇਸ ਤਰ੍ਹਾਂ ਦੀਆਂ, ਸਾਹਿਤਕ ਚੋਰੀਆਂ ਜਿਹਨੂੰ ਪਲੈਜਰਿਜ਼ਮ ਕਹਿੰਦੇ ਆ, ਔਰ ਅਸਾਈਨਮੈਂਟਾਂ ਤਿਆਰ ਕਰਾ ਲੈਂਦੇ। ਕਈ ਵਾਰ ਇੱਕੋ ਬੰਦੇ ਤੋਂ ਬਣਵਾਈਆਂ ਹੁੰਦੀਆਂ ਤੇ ਉਹਨਾਂ ਨੂੰ ਪਤਾ ਲੱਗ ਜਾਂਦਾ, ਜਾਂ ਚੈਟ GPT ਤੱਕ ਵੀ ਗੱਲਾਂ ਗਈਆਂ ਨੇ। ਸੋ ਅਜਿਹੇ ਬੈਡ ਐਲੀਮੈਂਟ ਜੇ ਕਿਤੇ ਆਉਂਦੇ ਆ ਜਿਹਨੂੰ ਬਲੈਕ ਸ਼ੀਪ ਆਪਾਂ ਕਹਿੰਦੇ ਆ, ਉਹਨਾਂ ਦੇ ਬਾਰੇ ਵੀ ਗੱਲ ਹੋਣੀ ਚਾਹੀਦੀ। ਕਹਿੰਦੇ ਹੁੰਦੇ ਆ ਜਿਵੇਂ ਆਪਾਂ ਲੀਡਰਸ਼ਿਪ ਚ ਮੁਕਾਉਣ ਵਾਲੀ ਗੱਲ ਵੀ ਲੋਕਾਂ ਵੱਲੋਂ ਆਉਂਦੀ ਹੈ ਕਿ ਬਈ ਆਹੋ ਸਾਨੂੰ ਤਾਂ ਦੱਸਣਾ ਚਾਹੀਦਾ, ਕਿ ਇੱਕ ਵਾਰੀ ਪਰਚੂ ਪਵੇ ਤੇ ਫਿਰ ਨਾ ਬਣ ਜਾਂਦਾ,
ਉਹ ਤੂੰ ਮਿਅੰਕ ਜੀ ਨੂੰ ਕਿਉਂ ਨੀ ਮਿਲਦੀ? ਉਹ ਤੈਨੂੰ ਲੋਵੈਸਟ ਕ੍ਰੈਡਿਟ ਸਕੋਰ ਦੇ ਬਾਵਜੂਦ ਘੱਟ ਤੋਂ ਘੱਟ ਦਰਾਂ ਦੇ ਮੋਰਗੇਜ ਲੈ ਕੇ ਦੇ ਸਕਦੇ ਨੇ। ਹੁਣ ਦੇਰ ਨਾ ਕਰ, ਹੁਣੇ ਹੀ ਕਾਲ ਕਰ ਮਿਅੰਕ ਜੀ ਨੂੰ।
ਜੀ ਹਾਂ, ਜੇਕਰ ਤੁਸੀਂ ਵੀ ਘਰ ਲੱਭ ਰਹੇ ਹੋ ਤਾਂ ਫਿਰ ਹੁਣੇ ਹੀ ਕਾਲ ਕਰੋ ਮਿਅੰਕ ਜੀ ਨੂੰ 6477022023 ਜਾਂ 6474724141।
ਏਸ਼ੀਅਨ ਫੂਡ ਸੈਂਟਰ ਦੀਆਂ ਸਾਰੀਆਂ ਹੀ ਲੋਕੇਸ਼ਨਸ ਤੇ 11 ਜਨਵਰੀ ਤੋਂ 21 ਜਨਵਰੀ ਤੱਕ ਲੱਗ ਚੁੱਕੀ ਹੈ ਲੋਹੜੀ ਸੇਲ। 10 ਪੌਂਡ ਸ਼ੇਰ ਮਲਟੀਗ੍ਰੇਨ ਆਟਾ 13.99, 10 ਪਾਉਂਡ ਇੰਡੀਆ ਗੇਟ ਬਾਸਮਤੀ ਰਾਈਸ 11.99, ਆਲਮੰਡਸ 4.99 ਪਰ ਪਾਉਂਡ, 300 ਗ੍ਰਾਮ ਖਾਲਸਾ ਪਨੀਰ 4.29। ਲੋਹੜੀ ਦੇ ਖਾਸ ਮੌਕੇ ਤੇ ਲਾਰਜ ਵਰਾਇਟੀ ਆਫ ਰੇਵੜੀ, ਗੱਚਕ, ਮੂੰਗਫਲੀ, ਗਿਫਟ ਬਾਕਸਿਸ ਵੀ ਮਿਲਣਗੀਆਂ। ਫਲ ਫਰੂਟ ਦਾਲਾਂ ਸਬਜ਼ੀਆਂ ਦੀ ਲਾਰਜ ਵਰਾਇਟੀ ਅੰਡਰ ਵਨ ਰੂਫ। ਏਸ਼ੀਅਨ ਫੂਡ ਸੈਂਟਰ ਨਾਓ ਓਪਨ ਇਨ ਗੁਐਲਫ 416-740-3262। ਏਸ਼ੀਅਨ ਫੂਡ ਸੈਂਟਰ ਵਿਸ਼ਿੰਗ ਯੂ ਆਲ ਹੈਪੀ ਲੋਹੜੀ।
ਕੀ ਤੁਸੀਂ ਆਪਣੇ ਘਰ ਤੇ ਆਟੋ ਇੰਸ਼ੋਰੈਂਸ ਦੇ ਰਿਨਿਊਵਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਦੋਨਾਂ ਦੇ ਲਈ ਹੀ ਇੱਕ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫੇਰ ਘਬਰਾਉਣ ਦੀ ਲੋੜ ਨਹੀਂ। ਹੁਣ ਤੁਸੀਂ ਜਾਓ ਆਲ ਸਟੇਟ ਦੇ ਰਾਜਾ ਮੁਦੱਸਰ ਕੋਲ।
ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 647-290-3773। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ$1,775 ਦੀ ਬਚਤ ਕਰ ਸਕਦੇ ਹੋ।
आपके घर की खूबसूरती आपका ज़ौक। खूबसूरत दिलकश किचन, कैबिनेट्स, काउंटर टॉप्स, बाथरूम्स, कैबिनेट्स एंड काउंटर्स,
राइट कस्टम कैबिनेटरी इंक,
यूरोपियन टेक्नोलॉजी और मैन्युफैक्चरिंग, किसी भी किस्म का रेजिडेंशियल या कमर्शियल, वुडवर्क, 3D स्क्रीन पर कस्टम डिजाइन का इंतखाब कीजिए। जदीद दौर का तकाजा,
राइट कस्टम कैबिनेटरी इंक।
स्पेशल प्रोमो 12 मंथ्स, नो इंटरेस्ट, नो पेमेंट। काम आज करवाइए, पेमेंट 12 महीने में कीजिए। राइट कस्टम कैबिनेटरी इंक 6473008473।
तुसी सुन रहे हो द करंट अफेयर्स विद जमनजीत सिद्धू। इस प्रोग्राम च तुसी अपने व्यापार लई, कारोबार लई एडवरटाइजमेंट दे सकते हो। इश्तेहार देने दे लई हुणे संपर्क करो साडी मार्केटिंग एसोसिएट शाजिया मलिक नू 6472424746।
Good morning, everyone. You're listening to WTUR 770 AM, your trusted source for news and information. Here comes your host, Ramanjeet Sidhu, with the current affairs.
The current affairs is for the Equarpate Swagat. I am Ramanjeet Singh Sidhu, as the Algoma University, the Nal Dutte Galbaat Kare, Vikram Singh Kulewal Sa, the Nal. Is Galbaat, which is students, the Pakhara Kare, the education, the Tele. 647-872-4907-24900 ਸਾਡੇ ਸਟੂਡੀਓ ਦਾ ਨੰਬਰ ਹੈ, ਜਿਹਦੇ ਨਾਲ ਤੁਸੀਂ ਸਾਡਾ ਪ੍ਰੋਗਰਾਮ ਟੈਲੀਫੋਨ ਜ਼ਰੀਏ ਸੁਣ ਸਕਦੇ ਹੋ। 416-620-1778 ਸਾਡਾ ਨੰਬਰ ਹੈ, ਜਿਹਦੇ ਨਾਲ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਸਕਦੇ ਹੋ। ਆਪਣੀ ਗੱਲਬਾਤ, ਰਾਏ ਜਾਂ ਕੋਈ ਸਵਾਲ ਸਿੱਧਾ ਵਿਕਰਮ ਨੂੰ ਪੁੱਛਣਾ ਹੋਵੇ ਤਾਂ 416-620-1778 ਤੇ ਸੰਪਰਕ ਕਰੋ। ਸ਼ਾਦੀਆ ਮਲਿਕ ਸਾਡੇ ਸੇਲਸ ਰੈਪ੍ਰਜੈਂਟੇਟਿਵ 6472-4247-46 ਕੁਝ ਸਟੂਡੈਂਟ ਭਾਰਤ ਵਿਚ ਵੀ ਸ਼ਰਾਰਤੀ ਕਿਸਮ ਦੇ ਨੇ, ਨਕਲਾਂ ਮਾਰ ਕੇ ਕੰਮ ਚਲਾਉਂਦੇ ਆ ਤੇ ਇਧਰ ਵੀ ਪੜ੍ਹਨ ਦੇ ਨਾਂ ਤੇ ਆਏ ਹੋਏ ਨੇ। ਕੁਝ ਬੱਚਿਆਂ ਨੂੰ ਇਧਰ ਆ ਕੇ ਪਤਾ ਨੀ ਲੱਗਦਾ ਕਿ ਪਲੈਜਰਿਜ਼ਮ ਕੀ ਹੈ, ਉਹ ਇਧਰੋਂ ਉਧਰੋਂ ਚੀਜ਼ਾਂ ਚੋਰੀ ਕਰ ਲੈਂਦੇ ਆ। ਅਸਾਈਨਮੈਂਟ ਅੱਜ ਪੜੇ ਜਾਂਦੇ ਆ ਜਿਹੜੇ ਕਿ ਕੈਨੇਡੀਅਨ ਪੜ੍ਹਾਈ ਦੇ ਮਿਆਰਾਂ ਦੇ ਮੁਤਾਬਕ ਗਲਤ ਐਕਟੀਵਿਟੀ ਹੈ, ਤੇ ਇਸੇ ਤਰ੍ਹਾਂ ਹੀ ਗੱਲ ਆਉਂਦੀ ਹੈ ਕਿ ਸਪੋਰਟਸ ਮੈਂਸ਼ਨ ਨਹੀਂ ਕਰਦੇ ਤੇ ਇਸ ਕਰਕੇ ਪਲੈਜਰਿਜ਼ਮ ਪੈ ਜਾਂਦੀ। ਪਰ ਇਹ ਤੋਂ ਇਲਾਵਾ ਇੱਕ ਚੀਜ਼ ਤਾਂ ਮੈਂ ਕਈ ਅਧਿਆਪਕਾਂ ਤੋਂ ਸੁਣੀ ਹੈ ਜਿਹੜੇ ਕਾਲਜਿਸ ਚ ਪੜ੍ਹਾਉਂਦੇ ਨੇ, ਮੇਰੇ ਜਾਣਕਾਰ ਵੀ ਨੇ, ਕਿ ਬੱਚੇ ਅਸਾਈਨਮੈਂਟਾਂ ਬਾਹਰੋਂ ਤਿਆਰ ਕਰਾ ਲੈਂਦੇ ਆ, ਫਿਰ ਮਿੰਟਾਂ ਪਾਉਣ ਦੀ ਕੋਸ਼ਿਸ਼ ਕਰਦੇ ਆ ਕਿ ਚਲੋ ਤੁਸੀਂ ਪੰਜਾਬੀ ਇੰਡੀਆ ਤੋਂ ਕਰ ਲਓ, ਮੈਡਮ ਜੀ ਸਾਡੀ ਕੁਛ ਕਰ ਲਓ। ਸੋ ਕਈਆਂ ਕੋਲ ਇਹੋ ਜਿਹੇ ਬੰਦੇ ਵੀ ਆ, ਕਿਤੇ ਉਹਨਾਂ ਦੀ ਪ੍ਰੋਟੈਕਸ਼ਨ ਨਾ ਹੋ ਜੇ, ਬਿਕੋਜ਼ ਯੂ ਆਰ ਟਾਕਿੰਗ ਅਬਾਊਟ ਹਾਰਡ ਵਰਕਿੰਗ ਸਟੂਡੈਂਟਸ, ਪਰ ਸਾਰੇ ਸਟੂਡੈਂਟ ਉਸ ਤਰ੍ਹਾਂ ਦੇ ਨਹੀਂ ਹੋਣਗੇ। ਇਹ ਗੱਲ ਵੀ ਇੱਥੇ ਕਾਫੀ ਫੈਲੀ ਹੋਈ ਹੈ ਕਿ ਇੰਡੀਆ ਤੋਂ ਵੀ ਅਸਾਈਨਮੈਂਟਾਂ ਤਿਆਰ ਕਰਾਉਂਦੇ ਆ, ਇੱਥੇ ਵੀ ਜਿਹੜੇ ਪਹਿਲਾਂ ਪੜ੍ਹ ਚੁੱਕੇ ਆ ਉਹ ਥੋੜੇ ਜਿਹੇ ਚੇਂਜਸ ਕਰਕੇ ਉਹੋ ਜਿਹੇ ਅਸਾਈਨਮੈਂਟ ਬਣਾਉਂਦੇ। ਮੈਨੂੰ ਕਿਸੇ ਟੀਚਰ ਨੇ ਕਿਹਾ, ਕਹਿੰਦੇ 4-5 ਬੱਚਿਆਂ ਨੇ ਅਸਾਈਨਮੈਂਟ ਮੈਨੂੰ ਲਿਆ ਕੇ ਫੜਾਈ, ਉਹ ਇੱਕੋ ਬੰਦੇ ਦੇ ਤਿਆਰ ਕਰਾ ਕੇ ਲਿਆਏ ਹੋਏ ਸੀਗੇ, ਠੇਕੇ ਤੇ 20 ਡਾਲਰ 50-50 ਡਾਲਰ ਤੇ ਅਗਲੇ ਬਣਾ ਦਿੰਦੇ ਨੇ, ਕਿਉਂਕਿ ਉਹਨਾਂ ਕੋਲ ਪਹਿਲਾਂ ਦਾ ਤਿਆਰ ਪਿਆ ਮਾਲ ਹੈ। ਇਹ ਸਿਚੁਏਸ਼ਨ ਤੁਹਾਡੇ ਧਿਆਨ ਵਿੱਚ ਹੈ, ਜੇ ਹੈ ਤਾਂ ਉਹਨੂੰ ਤੁਸੀਂ ਕਿਵੇਂ ਨਿਬੜੋਗੇ, ਕਿਉਂਕਿ ਇਹ ਬੜਾ ਵੱਡਾ ਕਲੰਕ ਹੈ। ਹਾਂਜੀ
ਹਾਂਜੀ ਸਰ, ਇਹ ਬਿਲਕੁਲ ਸਹੀ ਕਿਹਾ, ਆਪਾਂ ਕੋਈ
ਪਤਾ ਹੀ ਹੈ ਸਾਰਿਆਂ ਨੂੰ ਇਹ ਝੂਠ ਨਹੀਂ ਹੈਗੀ ਗੱਲ, ਇਹ ਐਜੂਕੇਸ਼ਨ ਸਿਸਟਮ ਦਾ ਹੀ ਇੱਕ ਆਪਾਂ ਕਹਿ ਲਓ ਵੀ ਸਿਸਟਮ ਦੇ ਵਿੱਚ ਹੀ ਇੱਕ ਘਾਟ ਆ ਵੱਡੀ, ਜਿਹਦੇ ਕਰਕੇ ਸਟੂਡੈਂਟਸ ਇਹ ਕਰ ਰਹੇ ਆ, ਤੇ ਇਹਦੇ ਲਈ ਸਟੂਡੈਂਟ ਵੀ ਜ਼ਿੰਮੇਵਾਰ ਆ, ਬਟ ਸਟੂਡੈਂਟ ਸੈਕਿੰਡ ਨੰਬਰ ਤੇ ਜ਼ਿੰਮੇਵਾਰ ਆ, ਪਹਿਲੇ ਨੰਬਰ ਤੇ ਸਿਸਟਮ ਐਜੂਕੇਸ਼ਨ ਸਿਸਟਮ ਜ਼ਿੰਮੇਵਾਰ ਆ ਇਹਦੇ ਲਈ, ਆਪਾਂ ਇਹ ਸਮਝਦੇ ਹਾਂ। ਜੇ ਬੱਚਿਆਂ ਨੂੰ 400 ਬੱਚਿਆਂ ਨੂੰ ਇੱਕ ਪ੍ਰੋਫੈਸਰ ਪੜ੍ਹਾਊਗਾ ਉਹ ਵੀ ਆਨਲਾਈਨ, ਜਦੋਂ ਤੁਸੀਂ ਪੈਸੇ ਪੇ ਕੀਤੇ ਆ, ਕਿਉਂਕਿ ਗਲਤੀ ਸ਼ੁਰੂ ਕਿੱਥੋਂ ਹੁੰਦੀ ਹੈ ਅਸਲ ਦੇ ਵਿੱਚ, ਤਾਂ ਬਿਮਾਰੀ ਸ਼ੁਰੂ ਤਾਂ ਜੜ ਤਾਂ ਇੱਥੇ ਪਈ ਹੈ ਨਾ ਐਜੂਕੇਸ਼ਨ ਸਿਸਟਮ ਦੇ ਵਿੱਚ। ਜਦੋਂ ਬੱਚਿਆਂ ਨੂੰ ਪੜ੍ਹਾਈ ਇੱਕ ਰਿਕਾਰਡਰ ਲੈਕਚਰ ਦੇ ਨਾਲ ਦਿੱਤੀ ਜਾਊਗੀ, ਸਿੰਕਰੋਨਾਈਜ ਲੈਕਚਰ ਅਸੀਂ ਕਦੇ ਸੁਣੇ ਨਹੀਂ ਸੀ ਇੰਡੀਆ ਦੇ ਵਿੱਚ। ਇੱਕ ਤਾਂ ਹੋ ਗਿਆ ਵੀ ਚਲੋ ਜ਼ੂਮ ਤੇ ਕਲਾਸ ਲੱਗ ਰਹੀ ਹੈ, ਟੀਚਰ ਤੁਹਾਡੇ ਸਾਹਮਣੇ ਆ, 40-50 ਬੱਚੇ ਉਹਨੂੰ ਅਟੈਂਡ ਕਰ ਰਹੇ, ਜੇ ਉਹਦੇ ਸਵਾਲ ਵੀ ਹੈ ਤਾਂ ਸਵਾਲ ਵੀ ਬੱਚਿਆਂ ਦੇ ਦਊਗਾ ਜਵਾਬ ਉਹ। ਬਟ ਜਦੋਂ 600-700 ਬੱਚੇ ਨੂੰ ਇੱਕ ਹੀ ਪ੍ਰੋਫੈਸਰ 400 ਬੱਚੇ ਨੂੰ ਪੜ੍ਹਾ ਰਿਹਾ, ਤਾਂ ਉਹ ਕਿੰਨੇ ਕੁ ਬੱਚਿਆਂ ਦੀ ਈਮੇਲ ਦੀ ਰਿਪਲਾਈ ਕਰ ਦੂਗਾ ਵਿਦ ਇਨ ਅ ਵੀਕ ਜੇ 400 ਬੱਚਿਆਂ ਦਾ ਕੁਐਸਚਨ ਹੈਗਾ? ਇਟ ਇਜ਼ ਇੰਪੋਸੀਬਲ ਨਾ, ਇਹ ਮੁਸ਼ਕਲ ਲੱਗਦਾ ਗਾ। ਤੇ ਦੂਜਾ ਸਿੰਕਰੋਨਾਈਜ਼ ਲੈਕਚਰ ਰਿਕਾਰਡਰ ਤੁਹਾਨੂੰ ਇੱਕ ਲਿੰਕ ਪ੍ਰੋਵਾਈਡ ਕਰ ਦਿੰਦੇ ਆ, ਜੇ 400 ਬੱਚਾ ਇੱਕ ਵਿਸ਼ੇ ਦੋ, ਮੰਨ ਲਓ ਤੁਹਾਨੂੰ ਦੋ ਟੋਪਿਕ ਦਿੱਤੇ 400 ਬੱਚੇ, ਉਹ ਦੋ ਟੋਪਿਕਾਂ ਦੇ ਵਿੱਚੋਂ ਓਬੀਅਸ ਆ ਵੀ ਬਹੁਤ ਜ਼ਿਆਦਾ ਬੰਦਿਆਂ ਦੇ ਵਿਊਜ਼ ਰਲੂਗੇ, ਕਿੰਨੀਆਂ ਕੁ ਤੁਸੀਂ ਗੱਲਾਂ ਉਹ ਅਲੱਗ ਅਲੱਗ ਲਿਖ ਸਕਦੇ ਹੋ, ਨਹੀਂ ਲਿਖ ਸਕਦੇ, ਤੁਹਾਡੇ ਕੁਛ ਨਾ ਕੁਛ ਵਿਊਜ਼ ਮੈਚ ਕਰਨਗੇ। ਤੇ ਜਦੋਂ ਬੱਚਿਆਂ ਦੇ ਕੁਐਸਚਨ ਨੀ ਉਹਨਾਂ ਨੂੰ ਪੂਰੇ ਮਿਲ, ਆਨਸਰ ਨੀ, ਜਵਾਬ ਨੀ ਪੂਰੇ ਮਿਲਦੇ, ਤਾਂ ਬੱਚੇ ਫਿਰ ਜਦੋਂ ਉਹਨਾਂ ਨੇ ਅਸਾਈਨਮੈਂਟਸ ਬਣਾਉਣੀਆਂ ਉਹ ਇਧਰ ਉਧਰੋਂ ਵੀ ਦੇਖਦੇ ਆ, ਤੇ ਉਹ ਕਰਾਉਂਦੇ ਆ ਬਿਲਕੁਲ ਜਿਹੜੀ ਕਿ ਆਪਾਂ ਮੰਨਦੇ ਹਾਂ ਗਲਤ ਆ, ਬਟ ਉਹਦੇ ਲਈ ਜ਼ਿੰਮੇਵਾਰ ਕੌਣ ਆ? ਗਲਤ ਇਹੀ ਹੈ ਨਾ, ਉਹ ਚੀਜ਼ ਲਈ ਮਜਬੂਰ, ਕਿਹਨਾਂ ਨੂੰ ਕੀਤੇ ਉਸ ਚੀਜ਼ ਦੇ ਵਿੱਚ, ਮਤਲਬ ਪੂਰਾ ਦੋਸ਼ੀ ਆਪਾਂ ਇਕੱਲੇ ਬੱਚਿਆਂ ਨੂੰ ਨੀ ਨਾ ਠਹਿਰਾ ਸਕਦੇ। ਤੇ ਆਪਾਂ ਉਹ ਬੱਚਿਆਂ ਦੀ ਸਪੋਰਟ ਨਹੀਂ ਕਰਦੇ ਜਿਹਦੇ ਵਿੱਚ ਕੋਈ ਇੱਦਾਂ ਦੇ ਕੇਸ ਹੈਗੇ ਆ, ਜੇ ਕਾਲਜ ਦੇ ਕੋਲ ਪ੍ਰੂਫ ਹੈਗੇ ਯੂਨੀਵਰਸਿਟੀ ਦੇ ਕੋਲ, ਯੂਨੀਵਰਸਿਟੀ ਅੱਗੇ ਰੱਖੇ। ਹੁਣ ਇੱਕ ਕੇਸ ਦੇ ਵਿੱਚ ਯੂਨੀਵਰਸਿਟੀ ਨੇ ਕਿਹਾ ਕਿ ਇਹਨਾਂ ਦੇ ਆਈ ਪੀ ਐਡਰੈਸ ਸੇਮ ਆ, ਤੁਹਾਨੂੰ ਸਾਰਿਆਂ ਨੂੰ ਆਪਾਂ ਸਾਰੇ ਜਾਣਦੇ ਆ ਕਿ ਬਹੁਤ ਸਾਰੇ ਬੱਚੇ ਸ਼ੇਅਰਿੰਗ ਦੇ ਵਿੱਚ ਇਕੱਠੇ ਰਹਿੰਦੇ ਆ, ਜੇ ਕਲਾਸ ਦੇ ਬੱਚੇ 3-4 ਬੱਚੇ ਇੱਕ ਸੇਮ ਘਰ ਦੇ ਵਿੱਚ ਰਹਿੰਦੇ ਤਾਂ ਸੇਮ ਵਾਈਫਾਈ ਯੂਜ਼ ਕਰਦੇ ਹੋਣਗੇ, ਤਾਂ ਓਬੀਅਸ ਆ ਵੀ ਉਹਨਾਂ ਦਾ ਆਈ ਪੀ ਐਡਰੈਸ ਵੀ ਸੇਮ ਹੀ ਹੋਊਗਾ, ਹਨਾ। ਤੇ ਇਹ ਜਿਹੜੀ ਇੱਦਾਂ ਦੇ ਐਲੀਗੇਸ਼ਨ ਆ ਇਹ ਗਲਤ ਆ, ਬਟ ਜੇ ਹੈਦਾਂ ਦੇ ਕੋਈ ਪ੍ਰੂਫ ਹੈਗੇ ਵੀ ਆਹ ਦੇਖੋ ਵੀ ਸਾਰਾ ਵਰਡ ਟੂ ਵਰਡ ਮੈਚ ਕਰ ਰਿਹਾ, ਤੇ ਆਹ 5 ਬੱਚੇ ਦੀ ਅਸਾਈਨਮੈਂਟ ਸੇਮ ਆ, ਤੇ ਉਹ ਬੰਦੇ ਨੂੰ ਆਪਾਂ ਮੰਨਦੇ ਹਾਂ ਵੀ ਗਲਤ, ਆਪਾਂ ਤਾਂ ਉਹਨਾਂ ਦੀ ਡਿਮਾਂਡ ਹੀ ਨਹੀਂ ਕਰ ਰਹੇ, ਆਪਾਂ ਤਾਂ ਇਹਨੂੰ ਕਹਿ ਰਹੇ ਵੀ ਇਹਨੂੰ ਸੁਧਾਰ ਕੀਤਾ ਜਾਵੇ। ਤੇ ਜਿਹੜਾ ਇਹ ਸਾਰਾ ਤੁਹਾਡਾ ਕਹਿ ਰਹੇ ਹਾਂ ਵੀ ਅਸਾਈਨਮੈਂਟ ਬਣਾਉਣ ਦਾ, ਇਹ ਬਿਲਕੁਲ ਚੱਲ ਰਿਹਾ। ਤੇ ਜਦੋਂ ਆਪਾਂ ਸਮਝਦੇ ਹਾਂ ਵੀ ਜਿਹੜਾ ਸਾਡੀ ਸੋਸਾਇਟੀ ਆ ਇਹ ਪ੍ਰੋਫਿਟ ਬੇਸਡ ਸੋਸਾਇਟੀ ਆ, ਇੱਥੇ ਸਾਰਾ ਕੁਝ ਪ੍ਰੋਫਿਟ ਲਈ ਕੀਤਾ ਜਾਂਦਾ, ਜੇ ਪੜ੍ਹਾਈ ਆ ਤਾਂ ਉਹ ਵੀ ਪ੍ਰੋਫਿਟ ਲਈ ਆ, ਜੇ ਮਕਾਨ ਬਣਾਉਣੇ ਆ, ਐਜੂਕੇਸ਼ਨ, ਸਿਹਤ ਸਹੂਲਤਾਂ, ਸਾਰਾ ਕੁਝ ਪ੍ਰੋਫਿਟ ਦੇ ਉੱਤੇ ਲੋਕ ਪੈਸੇ ਦੇ ਲਈ ਹੀ ਕਰ ਰਹੇ ਆ, ਤੇ ਫਿਰ ਪੜ੍ਹਾਈ ਵੀ ਇਹਦੇ ਤੋਂ ਬਚੀ ਨਹੀਂ ਰਹਿ ਸਕਦੀ, ਪੜ੍ਹਾਉਣ ਵਾਲੇ ਵੀ ਪ੍ਰੋਫਿਟ ਲਈ ਕਰਦੇ ਆ, ਤੇ ਪੜ੍ਹਨ ਵਾਲੇ ਬੱਚਿਆਂ ਦਾ ਵੀ ਇਹੀ ਆ ਵੀ ਫਟਾਫਟ ਅਸੀਂ ਪੜ੍ਹ ਕੇ, ਬਹੁਤੇ ਬੱਚਿਆਂ ਦੇ, ਬਹੁਤ ਘੱਟ ਬੱਚਿਆਂ ਦੇ ਦਿਮਾਗ 'ਚ ਹੁੰਦਾ ਵੀ ਅਸੀਂ ਕੋਈ ਮਤਲਬ ਬਹੁਤ ਕੋਈ ਰਿਸਰਚ ਸਕਾਲਰ ਬਣ ਲਿਆ ਹੈਗਾ, ਬਸ ਉਹਨਾਂ ਨੇ ਇੱਕ ਡਿਗਰੀ ਲੈਣੀ ਹੁੰਦੀ ਆ, ਤੋਂ ਬਾਅਦ ਮਾਰਕੀਟ ਦੇ ਵਿੱਚ ਆ ਕੇ ਉਹਨਾਂ ਨੇ ਲੇਬਰ ਹੀ ਕਰਨੀ ਹੁੰਦੀ ਆ। ਸੋ ਇਸ ਕਰਕੇ ਬਹੁਤ ਸਾਰੀਆਂ ਕਮੀਆਂ ਹੈਗੀਆਂ ਇਸ ਪ੍ਰਬੰਧ ਦੇ ਵਿੱਚ ਵੀ, ਤੇ ਇਹ ਸੁਧਾਰ ਕਰਨ ਵਾਲੀਆਂ ਹੈਗੀਆਂ, ਆਪਾਂ ਇਹ ਸਮਝਦੇ ਹਾਂ ਜੀ।
ਇੱਕ ਤੱਕ ਤਾਂ ਗੱਲ ਆਈ, ਹੁਣ ਜਿਹੜੇ ਬਾਕੀ ਸੰਸਥਾ ਪੋਲੀਟੀਸ਼ੀਅਨ ਤੱਕ ਵੀ ਤੁਸੀਂ ਇਹ ਮਾਮਲਾ ਲੈ ਕੇ ਗਏ ਹੋ, ਕੋਈ ਵਿਰੋਧੀ ਧਿਰ ਵਾਲੇ ਤਾਂ ਕਈ ਵਾਰ ਕਹਿੰਦੇ ਵੀ ਚਲੋ ਠੀਕ ਆ, ਉਹਨਾਂ ਨੇ ਆਪਣੇ ਹਿਸਾਬ ਦਾ ਮੁੱਦਾ ਦੇਖਣਾ ਜਾਂ ਨਹੀਂ ਦੇਖਣਾ, ਤੁਹਾਨੂੰ ਕਿਸੇ ਕਾਰਨਰ ਤੋਂ 3 ਜਨਵਰੀ ਤੋਂ ਤੁਸੀਂ ਇਸ ਸਾਈਡ ਤੇ ਹੋ, ਤੇ ਕੋਈ ਹੋਰ ਕਿਸੇ ਪਾਸੋਂ ਕੁਛ ਗੱਲ ਸੁਣੀ, ਕਈ ਵਾਰ NDP ਜਾਂ ਕੋਈ ਹੋਰ ਪਾਰਟੀ, ਵਿਰੋਧੀ ਪਾਰਟੀਆਂ ਕਈ ਵਾਰ ਸਰਗਰਮੀ ਨਾਲ ਸਾਥ ਦੇ ਦਿੰਦੀਆਂ ਨੇ, ਜਾਂ ਆਲ ਪਾਰਟੀ ਆਰ ਸੇਮ, ਬਾਕੀ ਪੋਲੀਟੀਕਲ ਪਾਰਟੀਆਂ ਦਾ ਤੁਹਾਡਾ ਹੁਣ ਤੱਕ ਕੀ ਐਟੀਟਿਊਡ ਹੈ, ਕੋਈ ਜਵਾਬ ਆਇਆ ਕਿਸੇ ਵੱਲੋਂ?
ਇਹਦੇ ਵਿੱਚ ਇਸ ਮਸਲੇ ਦੇ ਵਿੱਚ ਕੋਈ ਪੋਲੀਟੀਕਲ ਪਾਰਟੀ ਦਾ ਲੀਡਰ ਹਜੇ ਤੱਕ ਇੱਥੇ ਆ ਕੇ ਬੜਿਆ ਹੈਗਾ, ਉਹਦੇ ਵਿੱਚ ਸਿਰਫ ਇੱਕ ਦਿਨ ਜਦੋਂ ਪਹਿਲੇ ਦਿਨ ਰਾਤ ਨੂੰ ਸਿਕਿਉਰਿਟੀ ਦੇ ਨਾਲ ਇਸ਼ੂ ਹੋਇਆ, ਜਿੱਦਣ ਬੱਚਿਆਂ ਨੇ ਟੈਂਟ ਲਾਏ ਆ, ਉਦਣ ਗੁਰਪ੍ਰਤਾਪ ਤੂਰ ਬਾਈ ਹੋਣੀ ਉਹ ਸਿਰਫ ਆਏ ਸੀਗੇ, ਤੇ ਉਹ ਵੀ ਕੁਛ ਬੰਦਿਆਂ ਨੇ ਉਹਨਾਂ ਦਾ ਨਾਮ ਲੈਤਾ ਸੀਗਾ ਕਿ ਅਸੀਂ ਸਾਡੀ ਉਹਨਾਂ ਨਾਲ ਜਾਣ ਪਛਾਣ ਆ, ਜਾਂ ਅਸੀਂ ਇਹਨਾਂ ਨੂੰ ਕਹਿ ਦਾਂਗੇ ਵੀ ਸਿਟੀ ਦੇ ਕੌਂਸਲਰ, ਉਹਦੇ ਵਿੱਚ ਇੱਕ ਵਾਰ ਤੋਂ ਕੌਂਸਲਰ ਹੈਗੇ ਆ, ਤਾਂ ਕਰਕੇ ਉਹ ਆਏ ਸੀਗੇ ਸਿਰਫ ਸਿਕਿਉਰਿਟੀ ਵਾਲਿਆਂ ਨੂੰ ਕਹਿਣ ਦੇ ਲਈ ਕਿ ਚਲੋ ਠੀਕ ਹੈ, ਸਿੱਧੀ ਪ੍ਰੋਪਰਟੀ ਤੇ ਬੱਚੇ ਬੈਠੇ ਆ, ਜੇ ਪੀਸਫੁਲੀ ਪ੍ਰੋਟੈਸਟ ਕਰ ਰਿਹਾ ਤਾਂ ਉਹ ਨੋ ਪ੍ਰੋਬਲਮ ਹੈ ਨਾ, ਤੇ ਉਹ ਸਿਰਫ ਇਸ ਚੀਜ਼ ਲਈ ਆਏ ਸੀਗੇ। ਇਸ ਤੋਂ ਬਿਨਾਂ ਕੋਈ ਉੱਥੇ ਇਸ ਚੀਜ਼ ਲਈ ਨਹੀਂ ਆਇਆ ਹੈਗਾ ਕਿ ਬੱਚੇ ਇੱਕ ਹਫ਼ਤੇ ਤੋਂ ਠੰਡ ਦੇ ਵਿੱਚ ਬੈਠੇ ਆ, ਇਹ ਸਾਡੀ ਇਮੀਗ੍ਰੇਸ਼ਨ ਪਾਲਿਸੀ ਦੇ ਤਹਿਤ ਅਸੀਂ ਇਹਨਾਂ ਨੂੰ ਲੈ ਕੇ ਆਏ ਹਾਂ, ਤੇ ਅਸੀਂ ਆਪਣੀਆਂ ਦੇਸ਼ ਦੀਆਂ ਜਿਹੜੀਆਂ ਲੋੜਾਂ ਹੈਗੀਆਂ, ਇੱਥੇ ਦੀਆਂ ਸਕਿਲਡ ਲੇਬਰ ਚਾਹੀਦੀ ਇਹਨਾਂ ਨੂੰ ਜਾਂ ਹੋਰ ਚਾਹੀਦੀਆਂ, ਉਹਦੇ ਲਈ ਅਸੀਂ ਲਿਆਂਦੇ ਆ ਬੰਦੇ ਵੀ, ਸਾਡੀ ਕੋਈ ਜ਼ਿੰਮੇਵਾਰੀ ਬਣਦੀ ਆ, ਕਿਉਂਕਿ ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਕਿ ਡੈਮੋਕ੍ਰੇਸੀ ਹੈਗੀ ਹੈ, ਡੈਮੋਕ੍ਰੇਸੀ ਦੇ ਵਿੱਚ ਬੰਦੇ ਦੀ ਕੀਮਤ ਇੱਕ ਵੋਟ ਹੀ ਆ, ਵੋਟ ਤੋਂ ਵੱਧ ਹੈ ਨੀ, ਜੇ ਤੁਹਾਡੀ ਵੋਟ ਹੈ ਨੀ ਤਾਂ ਤੁਹਾਡੀ ਕੋਈ ਕੀਮਤ ਨਹੀਂ ਹੈਗੀ, ਤੇ ਉਹ ਮੈਨੂੰ ਸਾਨੂੰ ਐਂ ਲੱਗਦਾ ਵੀ ਹਜੇ ਇਹਨਾਂ ਦੀ ਕੋਈ ਬਾਹਲੀ ਕੀਮਤ
ਰਾਈਟ ਅੱਛਾ ਵਿਕਰਮ ਇੱਕ ਚੀਜ਼ ਮੈਨੂੰ ਜਾਣੇ ਦੱਸਿਓ ਵੀ ਇੱਥੇ ਸਟੂਡੈਂਟ ਯੂਨੀਅਨ ਦਾ ਕੀ ਕਲਚਰ ਹੈ ਕੈਨੇਡਾ ਵਿੱਚ ਤਾਂ ਖੈਰ ਚਲੋ ਹੁਣ ਮੈਂ ਦੇਖ ਰਿਹਾ ਕਿ ਯੂਨੀਫੋਰ ਤੇ ਹੋਰ ਇੰਪਲੋਈਜ਼ ਦੀ ਆਰਗੇਨਾਈਜੇਸ਼ਨ ਆ ਉਹਨਾਂ ਦਾ ਘੱਟ ਕਲਚਰ ਹੈ ਪਰ ਮੈਂ ਜਦੋਂ ਆਇਆ ਤਾਂ ਕਈ ਵਾਰ ਐਫੀਲੀਏਟਡ ਹੁੰਦੀਆਂ ਸੀਗੀਆਂ ਇੰਡੀਆ ਦੇ ਵਿੱਚ ਕਿ ABP ਜਾਂ GA BJP ਸਟੂਡੈਂਟ ਵਿੰਗ ਹੈ ਮਿਨਿਸਟਰਾਂ ਦਾ ਕਾਂਗਰਸ ਦਾ NSUI ਹੈ ਇੱਥੇ ਸਟੂਡੈਂਟ ਪੋਲੀਟਿਕਸ ਅਦਰਵਾਈਜ਼ ਜੇ ਗੱਲ ਕਰੀਏ ਕਿਉਂਕਿ ਇਹ ਇੱਕ ਬੜਾ ਮਹੱਤਵਪੂਰਨ ਵਿਸ਼ਾ ਹੈ ਇੰਡੀਆ ਦੇ ਵਿੱਚ ਵੀ ਬਹੁਤ ਪੋਲੀਟੀਸ਼ੀਅਨ ਨਹੀਂ ਚਾਹੁੰਦੇ ਕਿ ਸਟੂਡੈਂਟ ਸ਼ੁੱਡ ਇੰਗੇਜ ਇਨ ਪੋਲੀਟਿਕਸ ਕਿਉਂਕਿ ਉਹ ਕਹਿੰਦੇ ਕਿ ਸਾਡਾ ਹੀ ਇਹ ਜਨਮ ਸਿੱਧ ਅਧਿਕਾਰ ਹੈ ਪੋਲੀਟਿਕਸ ਕਰਨਾ ਤੇ ਇਹਨੂੰ ਗੰਦਾ ਕਹਿ ਕੇ ਇਹ ਕੰਮ ਤੁਸੀਂ ਸਿਰਫ ਸਾਡੇ ਕਰਨ ਜੋਗਾ ਛੱਡ ਦਿੱਤਾ ਛੱਡ ਦੋ ਤਾਂ ਜ਼ਿਆਦਾ ਬੈਟਰ ਹੈ ਤੇ ਇਸੇ ਬਾਰੇ ਜਦੋਂ ਆਪਾਂ ਨੂੰ ਰੈਫਰੈਂਸ ਲੈਣਾ ਹੁੰਦਾ ਹੈ ਤੇ ਸ਼ਹੀਦ ਭਗਤ ਸਿੰਘ ਹੋਰਾਂ ਦਾ ਇੱਕ ਆਰਟੀਕਲ ਹੈ ਮੈਂ ਵੀ ਪੜ੍ਹਦਾ ਰਿਹਾ ਉਹਨਾਂ ਨੂੰ ਸਟੂਡੈਂਟ ਲਾਈਫ ਦੇ ਵਿੱਚ ਵੀ ਤੇ ਉਹਨਾਂ ਨੇ ਸਟੂਡੈਂਟ ਐਂਡ ਪੋਲੀਟਿਕਸ ਦੇ ਉੱਪਰ ਇੱਕ ਪੂਰਾ ਲੇਖ ਲਿਖਿਆ ਕਿ ਜੇ ਉਦੋਂ ਮਾਊਂਟ ਬੈਟਨ ਦਾ ਬਾਅਦ ਚ ਆਇਆ ਖੈਰ ਕੀ ਕਹਿੰਦੇ ਵਾਈਸ ਰਾਏ ਕਿ ਜੇ ਵਾਈਸ ਰਾਏ ਕਿਸੇ ਕਾਲਜ ਦੇ ਵਿੱਚ ਆਉਂਦਾ ਤੇ ਉਹ ਵੀ ਪੋਲੀਟਿਕਸ ਹੈ ਤੇ ਬਾਕੀ ਬੰਦੇ ਆਉਂਦੇ ਆ ਜਾਂ ਸਿੱਖਿਆ ਦੀ ਨੀਤੀ ਜੇ ਪੋਲੀਟੀਸ਼ੀਅਨ ਤਿਆਰ ਕਰਦੇ ਆ ਤਾਂ ਉਹਨੂੰ ਸਫ਼ਰ ਕਰਨ ਵਾਲੇ ਲੋਕ ਵਾਈ ਸ਼ੁਡਨਟ ਦੇ ਬੀ ਇੰਗੇਜ ਇਨ ਪੋਲੀਟਿਕਸ ਸੋ ਵਟ ਇਜ਼ ਦੀ ਗਰਾਊਂਡ ਰਿਐਲਿਟੀ ਆਫ ਵਟ ਇਜ਼ ਯੋਰ ਐਕਸਪੀਰੀਅੰਸ ਅਬਾਊਟ ਸਟੂਡੈਂਟ ਐਂਡ ਪੋਲੀਟਿਕਸ ਜਾਂ ਸਟੂਡੈਂਟ ਪੋਲੀਟਿਕਸ ਇਨ ਕੈਨੇਡਾ
ਹਾਂਜੀ ਸਰ ਸਾਨੂੰ ਸਾਡੀ ਜਥੇਬੰਦੀ ਅਸੀਂ NSL ਬਣਾਈ ਨੂੰ ਸਾਨੂੰ 3 ਸਾਲ ਤੋਂ ਸਾਡਾ ਐਕਸਪੀਰੀਅੰਸ ਹੈਗਾ ਸਟੂਡੈਂਟ ਯੂਨੀਅਨ ਪਲੱਸ ਹੋਰ ਬਹੁਤ ਸਾਰੀਆਂ ਆਰਗੇਨਾਈਜੇਸ਼ਨਾਂ ਦੇ ਨਾਲ ਅਸੀਂ ਲੇਬਰ ਅਸੀਂ ਵੇਜ ਥੈਫਟ ਦੇ ਉੱਤੇ ਲੜਦੇ ਹਾਂ ਸਾਡਾ ਬਹੁਤ ਸਾਰੀਆਂ ਯੂਨੀਅਨਸ ਦੇ ਨਾਲ ਵਾਹ ਇੱਥੇ ਪੈਂਦਾ ਗਾ ਸਾਡੇ ਪ੍ਰੋਗਰਾਮਾਂ ਚ ਆਉਂਦੇ ਆ ਬਟ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਮਜੋਰਟੀ ਜਿਹੜੀਆਂ ਯੂਨੀਅਨਸ ਹੈਗੀਆਂ ਨੋਟ ਈਵਨ ਲਾਈਕ ਸਟੂਡੈਂਟ ਯੂਨੀਅਨ ਨਹੀਂ ਇਕੱਲੀਆਂ ਜਿਹੜੀਆਂ ਹੋਰ ਆਰਗੇਨਾਈਜੇਸ਼ਨ ਵੀ ਹੈਗੀਆਂ ਲੇਬਰ ਨਾਲ ਸੰਬੰਧਿਤ ਹੈਗੀਆਂ ਆ ਉਹ ਜਿਵੇਂ ਪੰਜਾਬੀ ਚ ਇੱਕ ਸ਼ਬਦ ਹੈ ਵੀ ਆਰਥਿਕਤਾਵਾਦ ਦੇ ਵਿੱਚ ਫਸੀਆਂ ਹੋਈਆਂ ਉਹ ਸਿਰਫ ਆਪਣੇ ਮੰਗਾਂ ਮਸਲਿਆਂ ਤੋਂ ਉੱਤੇ ਵੀ ਪ੍ਰੋਪਰ ਤਰੀਕੇ ਨਾਲ ਨਹੀਂ ਲੜਦੀਆਂ ਇੰਨੇ ਮਿਲੀਟੈਂਸੀ ਦੇ ਨਾਲ ਜਿੰਨਾ ਉਹਨਾਂ ਨੂੰ ਲੜਨਾ ਚਾਹੀਦਾ ਉਹਦੇ ਤੇ ਵੀ ਉਹਨਾਂ ਦਾ ਰੁੱਖ ਸਮਝੌਤਾਵਾਦੀ ਆ ਕਿ ਉਹ ਉੱਪਰਲੇ ਬੰਦਿਆਂ ਨਾਲ ਸਮਝੌਤਾ ਉਹਨਾਂ ਦੇ ਜਿਹੜੇ ਲੀਡਰ ਆ ਉਹ ਬਾਲਾ ਉਹਦੇ ਤੇ ਸਮਝੌਤਾ ਕਰਦੇ ਆ ਮਤਲਬ ਕੋਈ ਬਾਲਾ ਸਿੱਧੇ ਰੂਪ ਦੇ ਵਿੱਚ ਬੋਲਦੇ ਨਹੀਂ ਹੈਗੇ ਤੁਸੀਂ ਪਿੱਛੇ ਜੇ ਆ ਕਿਊਪ ਜਿਹੜੇ ਯੂਨੀਅਨ ਹੈਗੀ ਆ ਇਹਨਾਂ ਦੀ ਤੁਸੀਂ ਸਟ੍ਰਾਈਕ ਦੇਖੀ ਸੀਗੀ ਟੀਚਰਾਂ ਦੇ ਜਿਹੜੇ ਸਹਿਯੋਗੀ ਹੈਗੇ ਆ ਇਹਨਾਂ ਦੀ ਸਟ੍ਰਾਈਕ ਚੱਲੀ ਸੀਗੀ ਜਾਂ $1-2 ਦੇ ਲਈ ਉਹਨਾਂ ਦੀ ਉਹ ਵੀ ਨਹੀਂ ਉਹਨਾਂ ਦੇ ਸਿਰੇ ਨਹੀਂ ਚਾੜ ਸਕੇ ਕਿਉਂ ਉਹ ਲੀਡਰ ਦਾ ਰੁੱਖ ਸਾਨੂੰ ਐਂ ਲੱਗਦਾ ਵੀ ਉਹਨਾਂ ਦਾ ਰੁੱਖ ਜਿਹੜਾ ਸਮਝੌਤਾਵਾਦੀ ਸੀਗਾ ਤਾਂ ਕਰਕੇ ਉਹ ਲੜਾਈ ਜਿਹੜੀ ਉਹਨਾਂ ਦੀ ਡਿਮਾਂਡ ਸੀਗੀ ਉਹ ਅਚੀਵ ਨਹੀਂ ਹੋਈ ਸੇਮ ਥਿੰਗ ਇਸ ਇਸ਼ੂ ਦੇ ਵਿੱਚ ਆ ਕਿ ਜਿਹੜਾ ਸਟੂਡੈਂਟਸ ਯੂਨੀਅਨ ਦਾ ਇਹ ਮਸਲਾ ਹੈਗਾ ਬਿਲਕੁਲ ਤੁਹਾਡੀ ਸਹੀ ਹੈ ਗੱਲ ਕਿ ਹਜੇ ਤੱਕ ਇੱਥੇ ਕੋਈ ਸਟੂਡੈਂਟ ਯੂਨੀਅਨ ਇਨਵੋਲਵ ਨਹੀਂ ਹੋਈ ਤੇ ਅਸੀਂ ਟਰਾਈ ਕੀਤੀ ਆ ਤੇ ਸਾਡੇ ਲਿੰਕ ਹੈਗੇ ਆ ਕੁਸ਼ਕ ਦੇ ਤੇ 1-2 ਬੰਦਿਆਂ ਉਹਨਾਂ ਨੇ ਬੜਾ ਰਿਸਪਾਂਸ ਨਹੀਂ ਸਾਨੂੰ ਹਜੇ ਤੱਕ ਕੀਤਾ ਈਵਨ ਕਿ ਜਿਹੜੀ ਅਲਗੋਮਾ ਦੀ ਵੀ ਇੱਕ ਸਟੂਡੈਂਟ ਯੂਨੀਅਨ ਬਣੀ ਹੋਈ ਆ ਅੰਦਰ ਅਲਗੋਮਾ ਦੇ ਉਹ ਬੰਦਾ ਮੈਨੂੰ ਸੋਰੀ ਉਹਦਾ ਬਾਈ ਦਾ ਨਾਮ ਨਹੀਂ ਯਾਦ ਸੀਗਾ ਕੋਈ ਉਹ ਪੰਜਾਬ ਤੋਂ ਬਾਹਰੋਂ ਹੀ ਸੀਗਾ ਕਿਤੇ ਉਹ ਕਹਿੰਦਾ ਮੈਂ ਸਟੂਡੈਂਟ ਯੂਨੀਅਨ ਤੋਂ ਅਲਗੋਮਾ ਦੀ ਤੇ ਉਹ ਸਟੂਡੈਂਟ ਨੂੰ ਰੀਪ੍ਰੈਜੈਂਟ ਕਰਦਾ ਤੇ ਉਹ ਬੰਦਾ ਸ਼ਰੇਆਮ ਕਾਲਜ ਦੀ ਬੋਲੀ ਬੋਲ ਰਿਹਾ ਯੂਨੀਵਰਸਿਟੀ ਦੀ ਤੇ ਬੱਚਿਆਂ ਨੂੰ ਅੱਗੇ ਧਮਕਾ ਰਿਹਾ ਕਿ ਤੁਹਾਡੇ ਕੋਲ 5 ਮਿੰਟਾਂ ਤੇ ਜਲਦੀ ਤੋਂ ਜਲਦੀ ਆਪਣਾ ਫੈਸਲਾ ਲਓ ਨਹੀਂ ਤਾਂ ਮੈਨੇਜਮੈਂਟ ਤੇ ਚਲੇ ਜਾਣਾ ਤੇ ਬੱਚੇ ਮੈਨੇਜਮੈਂਟ ਦੀ ਵੇਟ ਪਿਛਲੇ 5 ਦਿਨ ਤੋਂ ਕਰ ਰਹੇ ਬਰਫ਼ ਦੇ ਵਿੱਚ ਬੈਠ ਕੇ ਤੇ ਅਸੀਂ ਉਹਨੂੰ ਮੀਟਿੰਗ ਦੇ ਵਿੱਚੋਂ ਭਜਾਤਾ ਕਿ ਤੂੰ ਇੱਥੋਂ ਜਾ ਜਿਹੜਾ ਤੂੰ 5 ਮਿੰਟ ਬਾਅਦ ਜਾਣਾ ਤੂੰ 5 ਮਿੰਟ ਪਹਿਲਾਂ ਜਾ ਤੇ ਅਸੀਂ ਦੇਖ ਲਾ ਕੀ ਕਰਨਾ ਸਾਡਾ ਹਜੇ ਫੈਸਲਾ ਨਹੀਂ ਹੋਇਆ ਤੇ ਉਹਨਾਂ ਦਾ ਰੁੱਖ ਵੀ ਉਹੀ ਹੈ ਬਿਲਕੁਲ ਜਿਹੜਾ ਬਾਕੀਆਂ ਦਾ ਹੈਗਾ ਆ ਸੋ ਸਟੂਡੈਂਟ ਯੂਨੀਅਨ ਇੱਥੇ ਕੋਈ ਨਹੀਂ ਆਈ ਹਜੇ ਤੱਕ ਜਦ ਕਿ ਆਉਣਾ ਚਾਹੀਦਾ ਇੰਟਰਨੈਸ਼ਨਲ ਸਟੂਡੈਂਟ ਮੈਂ ਕਹਿੰਦਾ ਜੇ ਇਸ ਟਾਈਮ ਨਾ ਹੋਣ ਤਾਂ ਕੈਨੇਡਾ ਦੀਆਂ ਯੂਨੀਵਰਸਿਟੀਆਂ ਸਕੂਲ ਖਾਲੀ ਆ ਤੁਸੀਂ ਪਰਸੈਂਟੇਜ ਕੱਢ ਕੇ ਦੇਖ ਲਓ ਅੱਧ ਵੀ ਨਹੀਂ ਹੈਗੇ ਡੋਮੈਸਟਿਕ ਸਟੂਡੈਂਟ ਇਹ ਵੱਡੀ ਪਾਵਰ ਨੇ ਇੰਟਰਨੈਸ਼ਨਲ ਸਟੂਡੈਂਟ ਤੇ ਜਿਹੜੀਆਂ ਕੈਨੇਡਾ ਦੀਆਂ ਸਟੂਡੈਂਟਸ ਯੂਨੀਅਨ ਆ ਉਹਨਾਂ ਨੂੰ ਇਹਨਾਂ ਦੇ ਹੱਕ 'ਚ ਬੋਲਣਾ ਚਾਹੀਦਾ ਇਹਨਾਂ ਨੂੰ ਇਹਨਾਂ ਦੀ ਪਾਵਰ ਨੂੰ ਸਮਝਣਾ ਚਾਹੀਦਾ ਹੈਗਾ ਬਟ ਉਹ ਫੇਰ ਆ ਇਸ ਚੀਜ਼ ਦੇ ਵਿੱਚ ਸਾਡੇ ਨਜ਼ਰੀਏ ਦੇ ਹਿਸਾਬ ਨਾਲ ਅਸੀਂ ਕੋਈ ਦੇਖਿਆ ਨਹੀਂ ਹਜੇ ਤੱਕ
ਰਾਈਟ ਤੇ ਹੁਣ ਆਪਣਾ ਆਖਰੀ ਦੌਰ ਦੀ ਸਵਾਲ ਹੈ ਕਿ ਜੀ ਕੁਛ ਇੱਥੇ ਤੁਸੀਂ ਆਪਣੇ ਕੰਕਲੂਡਿੰਗ ਰਿਮਾਰਕਸ ਦੇਣਾ ਹੁਣ ਮੈਨੂੰ ਤੁਹਾਡੇ ਲਈ ਕੋਈ ਕੁਐਸਚਨ ਵੀ ਆਏ ਸੀ ਸੁਣਨ ਵਾਲਿਆਂ ਵੱਲੋਂ ਉਹਨਾਂ ਨੇ ਵੀ ਕਿਹਾ ਮੈਂ ਕੋਈ ਸਵਾਲ ਤੁਹਾਡੇ ਕੋਲ ਉਹ ਵੀ ਰੱਖੇ ਆ ਓਵਰਆਲ ਜਿਹੜਾ ਐਜੂਕੇਸ਼ਨ ਸਿਸਟਮ ਹੈ ਚਲੋ ਇਹ ਤਾਂ ਹੋ ਗਿਆ ਵੀ ਫੇਲ ਪਾਸ ਦੇ ਮਾਮਲੇ ਤੋਂ ਲੜਾਈ ਤੁਰੀ ਹੈ ਓਵਰਆਲ ਮਾਮਲਿਆਂ ਦੇ ਵਿੱਚ ਜੇ ਕਿਤੇ ਹੋਰ ਕੋਈ ਖਾਮੀਆਂ ਨੇ ਪੜ੍ਹਾਈ ਦਾ ਇਨਫਰਾਸਟ੍ਰਕਚਰ ਪੂਰਾ ਨਹੀਂ ਟੀਚਿੰਗ ਸਟਾਫ ਨਹੀਂ ਉਵੇਂ ਦਾ ਮਿਲਦਾ ਜਾਂ ਕਈ ਵਾਰ ਕਹਿੰਦੇ ਕਮਰਿਆਂ ਦੇ ਵਿੱਚ ਘਰਾਂ ਦੇ ਵਿੱਚ ਟਾਊਨ ਹੋਮ ਦੇ ਵਿੱਚ ਯੂਨੀਵਰਸਿਟੀ ਚੱਲਦੀਆਂ ਨੇ ਉਹਨਾਂ ਮਾਮਲਿਆਂ ਨੂੰ ਲੈ ਕੇ ਹੋਰ ਜਨਤਕ ਆਧਾਰ ਤੇ ਲੋਕਾਂ ਦੀ ਅਵੇਅਰਨੈਸ ਦਾ ਲੈਵਲ ਜਾਂ ਪੋਲੀਟੀਸ਼ੀਅਨ ਵੱਲੋਂ ਗੱਲ ਕਰਨ ਦਾ ਠੀਕ ਹੈ ਤੁਹਾਡਾ ਨਿੱਜੀ ਮਾਮਲਾ ਕੁਛ ਬੱਚਿਆਂ ਦਾ ਕਹਿ ਕੇ ਆਪਾਂ ਛੱਡ ਸਕਦੇ ਹਾਂ ਪਰ ਓਵਰਆਲ ਜੋ ਐਜੂਕੇਸ਼ਨ ਸਿਸਟਮ ਵਿੱਚ ਹੋ ਵਾਪਰ ਰਿਹਾ ਇਹਦੇ ਉੱਤੇ ਕੋਈ ਡਿਬੇਟ ਡਾਇਲੋਗ ਬਣਨ ਦਾ ਕੋਈ ਮਾਹੌਲ ਬਣਿਆ ਜਾਂ ਕਿਸੇ ਨਾਲ ਕੋਈ ਗੱਲ ਹੋਈ ਹੋਵੇ ਅਪਾਰਟ ਫਰੋਮ ਦਿਸ ਕਰੰਟ ਇਸ਼ੂ ਹਾਂਜੀ ਓਵਰਆਲ ਐਜੂਕੇਸ਼ਨ
ਨਹੀਂ ਇਸ ਤੋਂ ਪਹਿਲਾਂ ਕਦੇ ਸਾਡਾ ਇੱਦਾਂ ਵਾਹ ਨਹੀਂ ਪਿਆ ਸਿਰਫ ਗਲਫਾ ਕਾਲਜ ਦੀ ਵਾਰੀ ਵਾਹ ਪਿਆ ਸੀਗਾ ਯਾਨੀ ਕਾਲਜ ਦੇ ਨਾਲ
ਉੱਥੇ ਵੀ ਅਸੀਂ ਰੀਚ ਕੀਤੀ ਸੀਗੀ, ਗਏ ਆ, ਉਹ ਵੀ ਐਜੀਟੇਸ਼ਨ ਲੜੀ ਆ, ਮਾਈਸੋ ਯੂਨੀਅਨ ਬਣਾਈ ਸੀ ਉਹਨਾਂ ਨੇ ਉੱਥੇ, ਉਹਦੇ ਵਿੱਚ ਵੀ ਆਪਾਂ ਹਿੱਸਾ ਸੀਗੇ ਉਸ ਵੇਲੇ, ਮੌਂਟਰੀਅਲ ਯੂਥ ਸਟੂਡੈਂਟ ਆਰਗੇਨਾਈਜੇਸ਼ਨ, ਉਹ ਤਿੰਨ ਕਾਲਜਾਂ ਦੇ ਲਈ ਲੜੇ ਆ, ਉਹ ਪੈਸੇ ਵਾਪਸ ਕਰਾਏ ਆ, ਉਸ ਤੋਂ ਬਾਅਦ ਜਦੋਂ ਨਾਰਦਰਨ ਕਾਲਜ ਬੱਚਿਆਂ ਨੂੰ, ਮਤਲਬ ਸਾਰੇ ਕਾਲਜ ਇਹ ਕੰਮ ਕਰ ਰਹੇ ਆ ਵੀ ਕਪੈਸਿਟੀ ਤੋਂ ਜ਼ਿਆਦਾ ਬੱਚਿਆਂ ਨੂੰ ਬੁਲਾ ਕੇ, ਉਦੋਂ ਬਾਅਦ ਜਦੋਂ ਇਹਨਾਂ ਕੋਲ ਜਗ੍ਹਾ ਨਹੀਂ ਹੁੰਦੀ ਤੇ ਉਹ ਆਫਰ ਲੈਟਰ ਰਿਵੋਕ ਕਰ ਦਿੰਦੇ ਆ, ਇਹ ਕੰਮ ਤਾਂ ਲਗਾਤਾਰ ਹੀ ਧੰਦਾ ਚੱਲਦਾ ਆ ਰਿਹਾ, ਬਟ ਹੁਣ ਜਿਹੜਾ ਆਹ ਫੇਲ ਕਰਕੇ ਤਰੀਕਾ, ਇਹ ਸਾਨੂੰ ਐਂ ਲੱਗਦਾ, ਪਰ ਸਾਡੀ ਗੱਲ ਨਹੀਂ ਕਦੇ ਇਸ ਬਾਰੇ ਹੋਈ ਹੈ ਕਿ ਕਿਸੇ ਦੇ ਨਾਲ, ਨਾ ਹੀ ਕੋਈ ਉਹਦੇ ਤੇ ਕਰ ਰਿਹਾ ਆ, ਤੇ ਬਟ ਇਹ ਇੱਕ ਗੱਲ ਆਪਾਂ ਤੁਹਾਡੇ ਚੈਨਲ ਤੇ ਕਹਿਣਾ ਚਾਹੁੰਦੇ ਹਾਂ ਸਪਸ਼ਟ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਦਾ ਜਿਹੜਾ ਇਹ ਮਸਲਾ ਆ, ਇਹ ਇੱਕ ਇਹ ਜਿਹਨਾਂ ਨੂੰ ਇਹ ਲੱਗਦਾ ਹੈਗਾ ਕਿ ਇਹ ਸਿਰਫ ਅਲਗੋਮਾ ਯੂਨੀਵਰਸਿਟੀ ਦਾ ਇਸ਼ੂ ਆ, ਅਸੀਂ ਉਹਨਾਂ ਨੂੰ ਪਹਿਲਾਂ ਕਿੰਨੇ ਨੂੰ ਲੱਗਦਾ ਸੀ ਕਿ ਇੱਕ ਕਲਾਸ ਦਾ ਆ, ਜਦੋਂ ਪੰਜ ਕਲਾਸਾਂ ਉਹਦੇ ਵਿੱਚ ਸ਼ਾਮਿਲ ਹੋ ਗਈਆਂ ਤਾਂ ਉਹ ਗੱਲ ਉਹਨਾਂ ਨੂੰ ਕਲੀਅਰ ਹੋ ਗਈ ਕਿ ਇਹ ਯੂਨੀਵਰਸਿਟੀ ਦੇ ਪ੍ਰਬੰਧ ਦਾ ਮਸਲਾ ਹੈਗਾ, ਟ੍ਰਾਂਸਪੇਰੈਂਸੀ ਦਾ, ਫੇਅਰ ਗ੍ਰੇਡਿੰਗ ਦਾ, ਤੇ ਇਹ ਉਹਦਾ ਐਜੂਕੇਸ਼ਨ ਸਿਸਟਮ ਦਾ ਮਸਲਾ ਹੈਗਾ। ਹੁਣ ਅਸੀਂ ਇਹ ਕਹਿੰਦੇ ਹਾਂ ਕਿ ਅਲਗੋਮਾ ਦੀ ਲੜਾਈ ਨਹੀਂ, ਇਹ ਓਨਟਾਰੀਓ ਦੇ, ਕੈਨੇਡਾ ਦੇ ਬਹੁਤ ਸਾਰੇ ਮੈਜੋਰਟੀ ਕਾਲਜ ਯੂਨੀਵਰਸਿਟੀ ਦੀ ਲੜਾਈ ਆ, ਤੇ ਇਹਦੇ ਤੁਹਾਨੂੰ ਨਤੀਜੇ ਇਸ ਸਾਲ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਗੇ, ਕਿਉਂਕਿ ਯੂਨੀਵਰਸਿਟੀਆਂ ਦੇ ਵਿੱਚ ਗਿਣਤੀ ਘੱਟ ਗਈ ਆ, ਕਾਲਜਾਂ ਦੇ ਵਿੱਚ 40% ਡਰੋਪ ਆ ਗਿਆ GIC ਵਧਣ ਦੇ ਨਾਲ, ਤੇ ਜਦੋਂ ਸਟੂਡੈਂਟ ਦੀ ਗਿਣਤੀ ਘਟਣੀ ਆ ਤਾਂ ਕਾਲਜ ਵਾਲਿਆਂ ਨੂੰ ਪ੍ਰੋਫਿਟ ਘਟਣਾ ਆ, ਯੂਨੀਵਰਸਿਟੀਆਂ ਨੂੰ, ਉਹਨਾਂ ਨੂੰ ਜਿਵੇਂ ਕਹਿੰਦੇ ਨੇ ਵੀ ਮੂੰਹ ਨੂੰ ਖੂਨ ਲੱਗਿਆ ਉਹ ਹਟ ਨਹੀਂ ਸਕਦੇ, ਉਹ ਆ ਵੀ ਇਹਨਾਂ ਨੂੰ ਪ੍ਰੋਫਿਟ ਹੁਣ ਜਦੋਂ ਘਟਣਾ ਤਾਂ ਇਹਨਾਂ ਨੇ ਇਹਨਾਂ ਬੱਚਿਆਂ ਦੀ ਛਿੱਲ ਲਾਉਣੀ ਆ, ਉਹ ਚਾਹੇ ਫੇਲ ਕਰਕੇ, ਚਾਹੇ ਇਹਨਾਂ ਦੀਆਂ ਫੀਸਾਂ ਵਧਾ ਕੇ, ਚਾਹੇ ਕਿਸੇ ਵੀ ਤਰੀਕੇ ਦੇ ਨਾਲ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਇਹ ਸਾਰਾ ਕੁਝ ਦੇਖੋਗੇ ਕਿ ਇਹ ਬੱਚਿਆਂ ਨੂੰ, ਉਹ ਬੱਚੇ ਲੁੱਟ ਕਿਸ ਹੱਦ ਤੱਕ ਕਰਾ ਲੈਣਗੇ, ਨਹੀਂ ਕਰਾ ਸਕਦੇ, ਕੰਮ ਹੈ ਨਹੀਂ ਤੇ ਉਹਨਾਂ ਨੇ ਫੀਸਾਂ ਵੀ ਕਿੱਥੋਂ ਭਰਨੀਆਂ। ਸੋ ਤੁਹਾਨੂੰ ਇਹ ਮੂਵਮੈਂਟ ਦੇਖਣ ਨੂੰ ਮਿਲੂਗੀ ਆਉਣ ਵਾਲੇ ਦਿਨਾਂ ਦੇ ਵਿੱਚ, ਤੇ ਇਹੀ ਆ ਸਾਡਾ, ਅਸੀਂ ਇਹਦੇ ਵਿੱਚ ਕਹਿ ਸਕਦੇ ਹਾਂ ਕਿ ਇਹਨੂੰ ਅਲਗੋਮਾ ਦੀ ਲੜਾਈ ਦਾ ਸਮਝੋ, ਇਹਦੇ ਤੇ ਜਿੰਨਾ ਚਿਰ ਕੈਨੇਡੀਅਨ ਲੋਕ ਨਹੀਂ ਬੋਲਦੇ ਉਨਾ ਚਿਰ ਇਸ ਮਸਲੇ ਨੂੰ, ਇਸ ਸਾਰੇ ਉਹਦੇ ਚ ਸੁਧਾਰ ਨਹੀਂ ਹੋ ਸਕਦਾ।
ਤੇ ਇੱਕ ਵਿਕਰਮ ਇਹ ਗੱਲ ਦੇਖੋ ਵੀ ਇੰਨੇ ਸਟੂਡੈਂਟ ਆ ਰਹੇ ਆ, ਇੰਨੀ ਵੱਡਾ ਸਰਮਾਇਆ ਪਿੱਛੇ, ਹੁਣ ਤਾਂ ਆਲਮੋਸਟ ਇੰਡੀਆ ਚ 80-80 ਦਿਨ ਕੋਈ ਨਾ ਕੋਈ ਅਖਬਾਰ ਐਕਸਕਲੂਸਿਵ ਇਹ ਕਹਿ ਕੇ ਖ਼ਬਰ ਲਾ ਦਿੰਦਾ ਕਿ ਇੰਨੇ ਬਿਲੀਅਨ ਡਾਲਰ ਜਾਂ ਇੰਨੇ ਹਜ਼ਾਰ ਕਰੋੜ ਭਾਰਤ ਤੋਂ ਡਰੇਨ ਡਰੇਨ ਵੀ ਹੋ ਗਿਆ, ਜਾਂ ਨਾਲ ਪੈਸਾ ਵੀ ਗਿਆ, ਜ਼ਮੀਨਾਂ ਗਈਆਂ, ਉਹ ਗਿਆ, ਇਹਦਾ ਮਤਲਬ ਇਹ ਇੱਕ ਤਰ੍ਹਾਂ ਨਾਲ ਬੜੀ ਵੱਡੀ ਪਾਵਰ ਵੀ ਆ ਤੁਹਾਡੇ ਕੋਲ, ਬ੍ਰੇਨ ਵੀ ਆ ਜਿਹਨੂੰ ਭਾਰਤ ਕਹਿ ਰਿਹਾ, ਡਰੇਨ ਹੋ ਗਿਆ ਤੇ ਪੈਸਾ ਵੀ ਤੁਸੀਂ ਨਾਲ ਲੈ ਕੇ ਗਏ ਹੋ, ਪੈਸਾ ਤੇ ਦਿਮਾਗ ਦੋ ਚੀਜ਼ਾਂ ਕੋਲ ਨੇ, ਤੇ ਇਹਨਾਂ ਦੀ ਗਿਣਤੀ ਵੀ ਬੜੀ ਵੱਡੀ ਹੈ, ਕਿ ਇਹਨਾਂ ਦਾ ਕੋਈ ਸਾਂਝਾ ਮੰਚ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਵੀ ਬਣ ਰਹੀ ਹੈ ਤੁਹਾਡੇ ਕੋਲ ਸਟੂਡੈਂਟਸ ਦੀ, ਜਿਹਦੇ ਵਿੱਚ ਚਾਈਨੀਜ਼ ਵੀ ਹੋਣਗੇ, ਵੀਅਤਨਾਮੀ ਵੀ ਹੋਣਗੇ, ਬਾਕੀ ਸਟੂਡੈਂਟ, ਇਹ ਤਾਂ ਇਕੱਲੇ ਦਾ ਮਾਮਲਾ ਨਹੀਂ, ਯੂ ਆਰ ਬ੍ਰਿੰਗਿੰਗ ਗੁੱਡ ਨੰਬਰ, ਜੇ ਕੈਨੇਡੀਅਨ ਸਿਸਟਮ ਹੈ ਐਜੂਕੇਸ਼ਨ ਦਾ ਸਸਟੇਨ ਕਰਦੇ ਹੋ, ਜੇ 21 ਬਿਲੀਅਨ ਡਾਲਰ ਦੇ ਨੇੜੇ ਤੇੜੇ ਪਤਾ 23 ਬਿਲੀਅਨ ਡਾਲਰ ਦੀ ਰਕਮ ਬਣਦੀ ਸੀਗੀ 2021 ਦੀ, ਜੇ ਏਡੇ ਮੋਟੀਆਂ ਰਕਮਾਂ ਤੇ ਏਡਾ ਵੱਡਾ ਬਜਟ ਜਿਹੜਾ ਆਲਮੋਸਟ ਕਲੋਜ਼ ਟੂ ਡਿਫੈਂਸ ਬਜਟ ਆਫ ਕੈਨੇਡਾ ਹੈ, ਜੇ ਇੰਨੀ ਪਾਵਰ ਰੱਖਦੇ ਹੋ ਤੇ ਫਿਰ ਇੰਨੇ ਹੈਪਲੈਸ ਜੇ ਵੀ ਦਿਖਾਈ ਦੇ ਰਹੇ ਆ, ਤੇ ਉਸ ਚੀਜ਼ ਨੂੰ ਲੈ ਕੇ ਕਦੇ ਕਿਸੇ ਨੇ ਨੰਬਰ ਕਾਊਂਟ ਕੀਤਾ ਕਿ ਇਹਦਾ ਮੈਗਨੀਟਿਊਡ ਕੀ ਹੋ ਸਕਦਾ, ਜਾਂ ਉਹੀ ਆ ਕਿ ਅਨਆਰਗੇਨਾਈਜ਼ਡ ਲੈਵਲ ਤੇ ਫਿਰਦੇ ਆ?
ਇਹਦਾ ਦੇਖੋ, ਮੈਨੂੰ ਤਾਂ ਮੈਂ ਇੱਥੇ ਥੋੜੇ ਮੈਨੂੰ ਸੋਰੀ, ਉਹਨਾਂ ਦਾ ਮਿਨਿਸਟਰ ਦਾ ਨਾਮ ਹੈ ਸੋਰੀ, ਤੇ ਉਹਨਾਂ ਨੇ ਕਿਹਾ ਪਹਿਲਾਂ ਇੱਕ ਪਾਸੇ ਜਦੋਂ ਉਹ ਸੀਗੇ ਐਜੂਕੇਸ਼ਨ ਮਿਨਿਸਟਰ ਤਾਂ ਉਹਨਾਂ ਨੇ ਬਿਆਨ ਦਿੱਤਾ ਕਿ ਸਟੂਡੈਂਟਸ ਤੋਂ ਜਿਹੜਾ ਪੈਸਾ ਇਕੱਠਾ ਹੁੰਦਾ ਗਾ ਤਾਂ ਅਸੀਂ ਇਹਦੀ ਜਿਹੜੀ 30 ਬਿਲੀਅਨ ਕਿ 23 ਬਿਲੀਅਨ ਤੋਂ ਲੈ ਕੇ ਇਹਨੂੰ 70 ਬਿਲੀਅਨ ਤੱਕ ਲੈ ਕੇ ਜਾਣਾ ਡਾਲਰ ਤੱਕ। ਇਟ ਮੀਨਸ ਜਿੰਨੇ ਸਟੂਡੈਂਟ ਆ ਰਹੇ ਆ ਉਹਦੇ ਨਾਲ ਉਹ ਜੇ 30 ਬਿਲੀਅਨ ਦੀ ਕੰਟਰੀਬਿਊਸ਼ਨ ਕਰ ਰਹੇ ਕੈਨੇਡੀਅਨ GDP ਦੇ ਵਿੱਚ, ਜਾਂ 27 ਬਿਲੀਅਨ ਦੀ ਹੈ ਇਹਦੇ ਰਾਊਂਡ ਕੋ ਫਿਗਰ ਸੀਗੀ, ਤੇ ਉਹ ਜੇ ਤੁਸੀਂ 70 ਤੱਕ ਲੈ ਕੇ ਜਾਣੀ ਹੈ ਤਾਂ ਤੁਸੀਂ ਸੋਚੋ ਵੀ ਸਟੂਡੈਂਟ ਦੀ ਗਿਣਤੀ ਕਿੰਨੀ ਹੋਰ ਵਾਧੇ ਮੰਗਾਉਗੇ। ਤੇ ਦੂਜੇ ਪਾਸੇ ਜਦੋਂ ਉਹ ਬੰਦਾ ਹਾਊਸਿੰਗ ਮਿਨਿਸਟਰ ਜਾਂ ਇਸ ਡਿਪਾਰਟਮੈਂਟ ਦੇ ਵਿੱਚ ਜਾਂਦਾ ਗਾ ਤਾਂ ਉੱਥੇ ਉਹ ਬਿਆਨ ਦਿੰਦਾ ਕਿ ਹਾਊਸਿੰਗ ਕ੍ਰਾਈਸਿਸ ਜਿਹੜਾ ਕੈਨੇਡਾ ਦੇ ਵਿੱਚ ਵਾ ਉਹਦੇ ਲਈ ਸਟੂਡੈਂਟ ਜ਼ਿੰਮੇਵਾਰ ਆ, ਤੇ ਉਹ ਦੋਨੇ ਬਿਆਨ ਆਪਾਂ ਵਿਰੋਧੀ ਆਪਸ ਦੇ ਵਿੱਚ ਹਨਾ, ਤੇ ਇਹ ਕਿੱਦਾਂ ਪੋਸੀਬਲ ਆ ਵੀ ਤੁਸੀਂ ਬੰਦੇ ਵੀ ਹੋਰ ਲਿਆਓ ਤੇ ਉਹਦੇ ਲਈ ਤੁਹਾਨੂੰ ਲੋੜ ਵੀ ਆ, ਤੇ ਬਾਈ ਜਦੋਂ ਉਹਨਾਂ ਨੇ ਰਹਿਣਾ ਆਉਣਾ ਤਾਂ ਫਿਰ ਉਹਨਾਂ ਨੇ ਟੈਂਟਾਂ 'ਚ ਤੇ ਰਹਿਣਾ ਨਹੀਂ, ਫਿਰ ਤੁਸੀਂ ਆਪਦਾ ਜਿਹੜਾ ਰੀਅਲ ਸਟੇਟ ਦਾ ਕੰਮ ਆ ਤੁਸੀਂ ਉਹ ਵੀ ਤੋਰੋ, ਤੁਸੀਂ ਘਰ ਹੋਰ ਬਣਾਓ, ਫਿਰ ਉਹ ਆਪਸ ਵਿੱਚ ਹੀ ਕੰਟਰਾਡਕਟਰੀ ਆ, ਮਤਲਬ ਇਹ ਨਹੀਂ ਪਤਾ ਲੱਗਦਾ ਵੀ ਇਹ ਆਪੋ ਬਣਾਏ ਜਾਲ ਬੁਣੇ ਜਾਲ ਦੇ ਵਿੱਚ ਆਪਣੇ ਆਪ ਹੀ ਇਹ ਸਿਸਟਮ ਇਹ ਫਸ ਰਿਹਾ ਆ, ਸਾਨੂੰ ਤਾਂ ਇਹ ਲੱਗ ਰਿਹਾ। ਬਟ ਜਿਹੜਾ ਸਾਡਾ ਸੰਬੰਧ ਹੈਗਾ ਆ ਉਹ ਹਜੇ ਹੋਰ ਕਮਿਊਨਿਟੀ ਦੇ ਜਿਹੜੇ ਸਟੂਡੈਂਟਸ ਹੈਗੇ ਆ ਸਾਡਾ, ਹਜੇ ਅਸੀਂ ਕਹੀਏ ਵੀ ਸਾਡੀ ਆਰਗੇਨਾਈਜੇਸ਼ਨ ਉਹ ਆਪਣੇ ਤੌਰ ਤੇ ਕੁਛ ਮਨ ਚ ਕੋਈ ਬਣ ਰਿਹਾ ਹੋਵੇ ਜਾਂ ਬਣਿਆ ਹੋਵੇ ਸਾਡੇ ਨਹੀਂ ਧਿਆਨ ਚ ਹੈਗਾ, ਬਟ ਸਾਡਾ ਹਜੇ ਇੱਦਾਂ ਦਾ ਕਿਸੇ ਨਾਲ ਨਹੀਂ ਕੁਛ ਬਣਿਆ ਹੈਗਾ, ਕਿਉਂਕਿ ਅਸੀਂ ਬੇਸਿਕਲੀ ਲੇਬਰ ਇਸ਼ੂਜ਼ ਉੱਤੇ ਫਾਈਟ ਕਰਦੇ ਹਾਂ। ਬਟ ਜਦੋਂ ਹੁਣ ਇੱਕ ਲੜਨੇ ਵਾਲੀ ਧਿਰ ਦੇਖ ਕੇ GDA ਦੇ ਵਿੱਚ ਸਾਰੇ ਹੋਰ, ਸਾਡੇ ਕੋਲ ਰੈਂਟ ਦੇ ਬਹੁਤ ਮਸਲੇ ਆਉਂਦੇ ਆ ਕਿ ਰੈਂਟ ਵੱਧ ਗਿਆ ਤੁਸੀਂ ਇਹਦੇ ਤੇ ਬੋਲੋ, ਪੈਸੇ ਲੈ ਕੇ ਡਿਪੋਜ਼ਿਟ ਜੋ ਉਹਦੇ ਵਿੱਚ ਅਸੀਂ ਪਾਰਟੀਸਪੇਟ ਕਰ ਸਕਦੇ ਹਾਂ ਅਸੀਂ ਜ਼ਰੂਰ ਕਰਾਂਗੇ ਤੇ ਆਪਣਾ ਰੋਲ ਜੋ ਬਣਦਾ ਅਸੀਂ ਹਿੰਮਤ ਅਨੁਸਾਰ ਕਰਾਂਗੇ, ਬਟ ਹਜੇ ਤੱਕ ਨਹੀਂ ਬਣਨਾ ਜ਼ਰੂਰ ਚਾਹੀਦਾ ਹੈ। ਤੁਹਾਡਾ ਜਿਹੜਾ ਸੁਝਾਅ ਆ ਉਹ ਮੈਨੂੰ ਵਧੀਆ ਲੱਗਾ, ਆਪਾਂ ਟਰਾਈ ਕਰਾਂਗੇ ਜੇ ਸਾਡਾ ਸਬੱਬ ਬਣਿਆ ਵੀ ਅਸੀਂ ਹੋਰ ਬਹੁਤ ਸਾਰੀਆਂ ਸਟੂਡੈਂਟਸ ਨੂੰ ਇਨਵੋਲਵ ਕਰੀਏ ਤਾਂ ਜੇ ਲੱਗੇ ਜਿਹੜੇ ਲੋਕਾਂ ਦੇ ਵਿੱਚ ਇਹ ਨੈਰੇਟਿਵ ਬਣਿਆ ਕਿ ਇਹ ਪੰਜਾਬੀ ਵੀ ਆਏ ਜਿਹੜੇ ਲੜਦੇ, ਇਹ ਪੰਜਾਬੀ ਆ ਜਿਹੜੇ ਫੇਲ ਹੁੰਦੇ ਆ, ਨਹੀਂ ਇਹ ਮਸਲਾ ਹੋਰ ਵੀ ਸਟੂਡੈਂਟ ਦਾ, ਇਹਦੇ ਵਿੱਚ ਗੁਜਰਾਤੀ ਵੀ ਹੈਗੇ ਆ, ਆਹ ਜਿਹੜਾ ਹੈਗਾ ਆ ਹਿਮਾਚਲ ਦੇ ਆ ਮੁੰਡੇ, ਹਰਿਆਣੇ ਦੇ ਹੈਗੇ ਆ, ਗੱਲ ਇਹ ਆ ਵੀ ਬੋਲ ਵੱਧ ਪੰਜਾਬੀ ਰਹੇ ਆ। ਇਹਦੇ ਵਿੱਚ ਵੱਡਾ ਫਿਰ ਜਿਹੜਾ ਫਾਰਮਰਸ ਮੂਵਮੈਂਟ ਜਿਹੜੀ ਕਿਸਾਨ ਅੰਦੋਲਨ ਚੱਲਿਆ ਗਾ ਪਿੱਛੇ, ਉਹਨੇ ਇੱਕ ਮਤਲਬ ਜਿਹੜਾ ਸਿੱਟਾ ਦਿੱਤਾ ਆ, ਉਹਦੇ ਵਿੱਚ ਹੈਗਾ ਕਿ ਅਸੀਂ ਯਾਰ ਜੇ ਇਕੱਠੇ ਹੋ ਕੇ ਇਸ ਚੀਜ਼ ਲਈ ਲੜਦੇ ਆ, ਉਹ ਇੱਕ ਬੈਕ ਦਾ ਮਾਈਂਡ ਦੇ ਵਿੱਚ ਉਹ ਚੀਜ਼ ਚੱਲਦੀ ਆ, ਉਹ ਇੱਕ ਉਹਦੇ ਕਰਕੇ ਜਿਹੜੇ ਵੱਧ ਆਪਣੀ ਮੂਵਮੈਂਟ ਦੇਖ ਰਹੀ ਆ ਪੰਜਾਬੀਆਂ ਦੀ ਹਰ ਮਸਲੇ ਦੇ ਉੱਤੇ।
ਜੀ ਵਿਕਰਮ, ਬਹੁਤ ਬਹੁਤ ਮਿਹਰਬਾਨੀ ਫੋਰ ਯੋਰ ਟਾਈਮ, ਜੇ ਇੰਨੀ ਕੀ ਗੱਲਬਾਤ ਹੋ ਸਕਦੀ ਤੁਸੀਂ ਬੜੇ ਵਿਸਥਾਰ ਨਾਲ ਆਪਣਾ ਪੱਖ ਰੱਖਿਆ ਤੇ ਅਸੀਂ ਉਹਨਾਂ ਦਿਨਾਂ ਚ ਤੁਹਾਡੇ ਯੂਨੀਵਰਸਿਟੀ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਹੁਣ ਤੱਕ ਤੇ ਇਹੀ ਹੈ ਕਿ ਉਹਨਾਂ ਦਾ ਸੰਪਰਕ ਵੀ ਕਿਸੇ ਅਦਾਰੇ ਨਾਲ ਹੋ ਨਹੀਂ ਸਕਿਆ। ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਦੂਜਾ ਪੱਖ ਵੀ ਸੁਣੀਏ ਤੇ ਇਸੇ ਤਰ੍ਹਾਂ ਜੇ ਨਿਰੰਤਰ ਕੋਈ ਹੋਰ ਗੱਲਬਾਤ ਹੁੰਦੀ ਹੈ ਤਾਂ ਜ਼ਰੂਰ ਰੇਡੀਓ ਦਾ ਕੰਮ ਇਹੀ ਹੈ ਕਿ ਇੱਕ ਦਿੱਤੇ ਆਵਾਜ਼ ਦੂਜੇ ਤੱਕ ਪਹੁੰਚਾਉਣਾ ਤੇ ਉਸ ਆਵਾਜ਼ ਦੇ ਵਿੱਚ ਕਿੰਨੀ ਸਾਰਥਕਤਾ ਹੈ ਕਿੰਨੀ ਵੈਲਿਡ ਗੱਲ ਕਰਦੇ ਤਾਂ ਆਵਾਜ਼ ਦੇ ਉੱਪਰ ਡਿਪੈਂਡ ਕਰਦਾ ਹੁੰਦਾ ਕਿ ਉਹ ਆਪਣੇ ਗੱਲ ਨੂੰ ਕਿਵੇਂ ਪੇਸ਼ ਕਰਦੇ ਤੇ ਉਹਦੇ ਨਾਲ ਕਿੰਨੀ ਸੰਜੀਦਗੀ ਨਾਲ ਜੁੜੇ ਆ। ਮੰਚ ਸਾਂਝਾ ਪਬਲਿਕ ਵੇਵਸ ਪਬਲਿਕ ਦੀਆਂ ਹੁੰਦੀਆਂ ਨੇ, ਇਸ ਕਰਕੇ ਸਾਡਾ ਪਬਲਿਕ ਵੇਵਸ ਏਅਰ ਵੇਵਸ ਨੂੰ ਸ਼ੇਅਰ ਕਰਨਾ ਤਾਂ ਸਾਡਾ ਫਰਜ਼ ਹੈ ਜੀ। ਸੋ ਸਾਡੇ ਸਮੇਂ ਲਈ ਬਹੁਤ ਬਹੁਤ ਸ਼ੁਕਰੀਆ, ਹੈਵ ਅ ਵੈਰੀ ਗ੍ਰੇਟ ਡੇ ਟੂਡੇ।
ਧੰਨਵਾਦ ਜੀ, ਧੰਨਵਾਦ ਸਾਰਿਆਂ ਨੂੰ, ਸਾਰੇ ਸਟੂਡੈਂਟ ਟਾਈਮ ਦੇਣਗੇ ਸਾਡੇ ਬਾਰੇ ਦਾ ਦਿਲੋਂ ਧੰਨਵਾਦ ਕਰਦੇ ਹਾਂ।
ਥੈਂਕ ਯੂ ਜੀ। ਅਸਾਂ ਸਾਡੇ ਨਾਲ ਵਿਕਰਮ ਸਿੰਘ ਕੁਲੇਵਾਲ ਤੇ ਅਸੀਂ ਇਹਨਾਂ ਨਾਲ ਸਟੂਡੈਂਟ ਇਸ਼ੂਜ਼ ਦੇ ਉੱਤੇ ਗੱਲ ਕੀਤੀ ਹੈ ਤੇ ਬਹੁਤਾ ਗੱਲਬਾਤ ਦਾ ਕੇਂਦਰ ਤਾਂ ਸਾਡਾ ਐਲਬਾਮਾ ਯੂਨੀਵਰਸਿਟੀ ਦਾ ਚੱਲਦਾ ਕਰੰਟ ਮਾਮਲਾ ਹੀ ਸੀਗਾ, ਪਰ ਅੱਗੇ ਦੀ ਅੱਗੇ ਅੱਗੇ ਕੁਝ ਹੋਰ ਪਰਤਾਂ ਨਿਕਲਦੀਆਂ ਸੀ ਉਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਤੇ ਪ੍ਰੋਗਰਾਮ ਸਾਡਾ ਹੁਣ ਬਿਲਕੁਲ ਆਖਰੀ ਦੌਰ ਦੇ ਵਿੱਚ ਹੀ ਹੈ। ਜਿਹੜੀਆਂ ਮੇਰੀਆਂ ਖ਼ਬਰਾਂ ਰਹਿੰਦੀਆਂ ਨੇ ਉਹ ਕਈ ਵਾਰ ਐਂ ਲੱਗਦਾ ਹੁੰਦਾ ਕਿ ਪੁਰਾਣੀ ਖ਼ਬਰ ਨਾ ਹੋ ਜੇ ਤੇ ਮੈਂ ਉਸੇ ਦਿਨ ਕਲੀਅਰ ਕਰਾਂ, ਪਰ ਟੌਪਿਕ ਨੂੰ ਵੀ ਟਾਈਮ ਦੇਣਾ ਪੈਂਦਾ। ਉਬਰ ਦੇ ਮਾਮਲੇ ਵਿੱਚ ਅੱਜ ਇੱਕ ਚੰਗੀ ਖ਼ਬਰ ਸੀ ਜਿਹਦੇ ਜ਼ਿਕਰ ਕਰਨਾ ਸੀ ਪਰ ਨਹੀਂ ਹੋ ਸਕਿਆ, ਪ੍ਰੋਪਰ ਟੈਕਸ ਦੇ ਬਾਰੇ ਵੀ ਇੱਕ ਚੰਗੀ ਖ਼ਬਰ ਹੈ, ਉਹਦੇ ਬਾਰੇ ਤਾਂ ਮੈਂ ਮੋਟੀ ਮੋਟੀ ਗੱਲ ਕਰ ਲੈਣਾ। ਆਪਾਂ ਇਹੀ ਕੀਤਾ ਹੋਇਆ ਕਿ 10% ਦੀ ਦਰ ਨਾਲ ਟੈਕਸ ਵਧਾਉਣ ਦੀ ਗੱਲ ਕਹੀ ਗਈ ਹੈ ਤੇ ਨਾਲ ਸਿਟੀ ਕਾਊਂਸਲ ਨੇ ਇਹ ਵੀ ਪ੍ਰਪੋਜ਼ਲ ਦੇ ਵਿੱਚ ਰੱਖਿਆ ਕਿ ਜੇ ਫੈਡਰਲ ਸਰਕਾਰ ਵੱਲੋਂ ਫੰਡਿੰਗ ਨਾ ਆਈ ਤਾਂ ਇਹ ਟੈਕਸ ਵਾਧਾ 16% ਹੋ ਸਕਦਾ। ਜੇ 10% ਵਾਧਾ ਤਾਂ ਇੱਕ ਕਾਮਨ ਹਾਊਸ ਹੋਲਡ ਨੂੰ $300 ਦਾ ਵੱਧ ਅਦਾਇਗੀ ਕਰਨੀ ਪਊਗੀ, $300 ਤੱਕ ਦਾ ਉਹਨਾਂ ਦਾ ਬਿੱਲ ਵੱਧ ਜਾਣਾ ਆ ਇੱਕ ਸਾਲ ਦੇ ਹਿਸਾਬ ਨਾਲ, ਤੋਂ ਸਾਲ ਦਾ $300 ਵਧੂਗਾ ਜੇ ਟੈਕਸ ਵਧਣ ਦੀ ਦਰ 10.5% ਹੈ। ਜੇ 16% ਹੋਊਗੀ ਤਾਂ ਮੰਨ ਲਓ ਤੁਹਾਡਾ $450 ਸਾਲਾਨਾ ਪ੍ਰੋਪਰਟੀ ਟੈਕਸ ਵੱਧ ਜਾਣਾ ਜੇ ਕੇਂਦਰ ਸਰਕਾਰ ਫੈਡਰਲ ਸਰਕਾਰ ਨੇ ਉਹਦੇ ਵਿੱਚ ਆਪਣਾ ਯੋਗਦਾਨ ਹਿੱਸਾ ਨਾ ਪਾਇਆ। ਮੇਅਰ ਓਲੀਵਰ ਚੋ ਔਰ ਕੌਂਸਲਰ ਸ਼ੈਲੀ ਕੈਰੋਨ ਬਜਟ ਕਮੇਟੀ ਦੇ ਚੇਅਰਪਰਸਨ ਨੇ, ਬਜਟ ਕਮੇਟੀ ਚੇਅਰ ਕਹਿੰਦੇ ਨੇ, ਇਹਨਾਂ ਵੱਲੋਂ ਇੱਕ ਟੈਲੀਫੋਨ ਟਾਊਨ ਹਾਲ ਸ਼ੁਰੂ ਕੀਤਾ, ਨਾ ਬਾਲਾ ਵੱਡਾ ਆ ਪਰ ਕੋਈ ਐ ਨਾ ਸਮਝੋ ਕਿ ਖੱਚਾ ਖੱਚ ਭਰਿਆ ਹਾਲ ਬਣ ਜੂਗਾ। ਟਿਊਜ਼ਡੇ, ਵੈਨਸਡੇ ਐਂਡ ਥਰਸਡੇ, ਸੋ ਅੱਜ ਰਾਤ 7 to 8:30 ਦੇ ਦੌਰਾਨ ਇਹ ਫੋਨ ਤੇ ਅਵੇਲੇਬਲ ਨੇ। ਫੋਨ ਤੇ ਕਿੰਨੇ ਬੰਦੇ ਕਾਲ ਕਰ ਸਕਦੇ ਆ, ਕਿਹਦੀ ਕਾਲ ਥਰੂ ਹੋਊਗੀ, ਕਿੰਨੇ ਸੁਣ ਸਕਦੇ ਆ, ਕਿੰਨੇ ਦੇ ਜਵਾਬ ਦਿੱਤੇ ਜਾ ਸਕਦੇ ਆ, ਡੇਢ ਘੰਟਾ ਮਿਲਾ ਕੇ ਕੁੱਲ 3 ਦਿਨ ਕਾਲ ਚੱਲਣਗੀਆਂ, 3 ਦਾ ਬਣ ਗਿਆ 4.5 ਘੰਟੇ ਇਹਨਾਂ ਨੇ ਪੂਰੇ ਟੋਰਾਂਟੋ ਸ਼ਹਿਰ ਨੂੰ ਦੇਣੇ ਆ ਕਿ ਬਈ ਜਿਹਦਾ ਪ੍ਰੋਪਰਟੀ ਟੈਕਸ ਬਾਰੇ ਜੇ ਤੁਹਾਡੇ ਕੋਈ ਸਵਾਲ ਨੇ, ਸ਼ੱਕ ਸੁਭਾਅ ਤਾਂ ਤੁਸੀਂ ਉਹ ਸਾਡੇ ਨਾਲ ਸਾਂਝਾ ਕਰੋ, ਅਸੀਂ ਤੁਹਾਡੇ ਡਾਊਟਸ ਕਲੀਅਰ ਕਰਨ ਦੀ ਕੋਸ਼ਿਸ਼ ਕਰਾਂਗੇ ਤੇ 1-833-490-0778 ਨੰਬਰ ਹੈ ਟੋਲ ਫ੍ਰੀ, ਉਹ ਤੁਸੀਂ 7:30 ਤੋਂ ਪਹਿਲਾਂ ਮਨਾ ਲਿਓ, ਤੁਹਾਡੀ ਕਾਲ ਥਰੂ ਹੋਗੀ ਤਾਂ ਤੁਸੀਂ ਮੇਅਰ ਨਾਲ ਗੱਲਬਾਤ ਕਰਕੇ ਦੱਸ ਦਿਓ ਕਿ ਤੁਹਾਡੀ ਟੈਕਸ ਦੇ ਬਾਰੇ ਕੀ ਰਾਏ ਆ ਜਾਂ ਤੁਹਾਡਾ ਕੀ ਸੁਝਾਅ ਆ। ਜਨਵਰੀ 22 ਤੇ 23 ਮੰਡੇ ਤੇ ਟਿਊਜ਼ਡੇ ਜਿਹੜੇ ਅਗਲੇ ਹਫ਼ਤੇ ਦੇ ਹੋਣਗੇ ਬਜਟ ਕਮੇਟੀ ਦੇ ਵੱਲੋਂ ਪ੍ਰੈਜ਼ੀਡੈਂਟਸ ਤੇ ਬਿਜ਼ਨਸ ਦੇ ਨਾਲ ਕਈ ਲੋਕੇਸ਼ਨ ਦੇ ਉੱਤੇ ਗੱਲਬਾਤ ਬਜਟ ਦੇ ਬਾਰੇ ਲੈ ਕੇ ਕੀਤੀ ਜਾਊਗੀ। ਸੋ ਇਹ ਗੱਲਬਾਤ ਦੇ ਉੱਤੇ ਕੀ ਗੱਲਬਾਤ ਹੈ, ਇਨ ਪਰਸਨ ਕੰਸਲਟੇਸ਼ਨ ਕਰਦੀਆਂ ਹੋਣਗੀਆਂ ਸਿਟੀ ਦੀਆਂ ਤਾਂ 22 ਜਨਵਰੀ ਨੂੰ ਇਹ ਦਿਨ, ਬਜਟ ਕਮੇਟੀ ਦਾ ਰੈਪ ਅਪ ਹੈਗਾ 26 ਜਨਵਰੀ ਨੂੰ, ਮੇਅਰ ਓਲੀਵਰ ਚੋ ਪ੍ਰੈਜੈਂਟ ਕਰਨਗੇ ਬਜਟ 1 ਫਰਵਰੀ ਨੂੰ ਤੇ ਕੌਂਸਲ ਇਸ ਬਜਟ ਨੂੰ ਫਾਈਨਲ ਪ੍ਰਵਾਨਗੀ ਦੇਗੀ 14 ਫਰਵਰੀ ਨੂੰ, ਜਦੋਂ ਸੇਂਟ ਵੈਲੰਟਾਈਨ ਡੇ ਤੇ ਪਿਆਰ ਮੁਹੱਬਤ ਦਾ ਦਿਨ ਮਨਾਇਆ ਜਾਂਦਾ, ਉਹਦੇ ਤੇ ਵੀ ਆਪਾਂ ਗੱਲਬਾਤ ਕਰ ਲਾਂਗੇ ਸਮਾਂ ਰਹਿੰਦਿਆਂ। ਸੋ ਇੰਨਾ ਕੁ ਸਮਾਂ ਦਿੱਤਾ ਹੋਇਆ, ਪਰ ਤੁਸੀਂ ਆਪਣੀ
ਰਾਏ ਕਿਵੇਂ ਤਿਆਰ ਕਰਨੀ ਹੈ ਤੇ ਕਿਵੇਂ ਇਹਨੂੰ ਜਾ ਕੇ ਪੇਸ਼ ਕਰੋਗੇ, ਇਹ ਹੁਣ ਤੁਸੀਂ ਪੜ੍ਹ ਪੁੜ ਲਿਓ, ਬਾਕੀ ਮੈਂ ਕੱਲ ਨੂੰ ਆ ਕੇ ਦੁਬਾਰਾ ਗੱਲਬਾਤ ਕਰੂੰਗਾ। ਅੱਜ ਦਾ ਪ੍ਰੋਗਰਾਮ ਸੁਣਨ ਲਈ, ਇਹਦੇ ਸਹਿਯੋਗ ਦੇਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਹੈਵ ਆ ਵੈਰੀ ਵੰਡਰਫੁਲ ਡੇ, ਡਰਾਈਵ ਸੇਫ।
ਤੁਸੀਂ ਸੁਣ ਰਹੇ ਹੋ 770 AM ਖਬਰਾਂ ਦੇ ਇਸ ਬੁਲੇਟਿਨ ਦੇ ਨਾਲ ਮੈਂ ਹਾਂ SR ਠਾਕੁਰ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਚੋਣ ਦੀਆਂ ਖਬਰਾਂ ਤੋਂ। ਉੱਤਰੀ ਯੋਰਕ ਦੇ ਵਿਚ ਇਕ ਵਿਅਕਤੀ ਨੂੰ ਚਾਕੂ ਮਾਰਨ ਤੋਂ ਬਾਅਦ ਇਕ ਵਿਅਕਤੀ ਸ਼ੱਕੀ। ਪੁਲਿਸ ਨੇ ਮਿਲਟਨ ਦੇ ਵਿਚ ਹਿੰਸਕ ਹਥਿਆਰਬੰਦ ਮਿਲਟਨ ਦੇ ਘਰ ਹਮਲੇ ਦੇ ਬਾਰੇ ਜਾਣਕਾਰੀ ਮੰਗੀ। ਛੋਟੇ ਜਹਾਜ਼ ਅਜੈਕਸ ਦੀ ਓਨਟੈਰੀਓ ਦੇ ਵਿਚ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਨਾਨਕਸ਼ਾਹੀ ਕੈਲੰਡਰ ਦੇ ਵਿਚ ਵੱਖ ਵੱਖ ਤਰੀਕਾ ਤੇ ਮਨਾਇਆ ਜਾ ਰਿਹਾ ਪ੍ਰਕਾਸ਼ ਪੁਰਬ। ਨਵਜੋਤ ਸਿੱਧੂ ਦੀ ਪਟੀਸ਼ਨ ਤੇ NGT ਦੇ ਵੱਲੋਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ। ਹੁਣ ਖਬਰਾਂ ਵਿਸਥਾਰ ਨਾਲ। ਉਧਰ ਟੋਰੋਂਟੋ ਪੁਲਿਸ ਦੇ ਵੱਲੋਂ ਉੱਤਰੀ ਯੋਰਕ ਦੇ ਵਿਚ ਸੋਮਵਾਰ ਤੇਜ਼ ਰਾਤ ਚਾਕੂ ਮਾਰਨ ਤੋਂ ਬਾਅਦ ਇਕ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਉਸ ਵਿਅਕਤੀ ਨੂੰ ਸ਼ੱਕੀ ਮੰਨਿਆ ਗਿਆ। ਇਹ ਘਟਨਾ ਰਾਤ 10:30 ਤੋਂ ਬਾਅਦ ਵਾਪਰੀ ਹੈ। ਪਿੰਚ ਐਵੀਨਿਊ ਈਸਟ ਅਤੇ ਯੋਂਗ ਸਟਰੀਟ ਦੇ ਨੇੜੇ ਵਿਲੋਡੇਲ ਏਰੀਏ ਦੇ ਵਿਚ ਇਹ ਘਟਨਾ ਵਾਪਰੀ। ਪੁਲਿਸ ਨੇ ਦਸਿਆ ਹੈ ਕਿ ਮੌਕੇ ਤੇ ਉਨ੍ਹਾਂ ਨੂੰ ਪਤਾ ਲੱਗਿਆ ਕਿ 18 ਸਾਲਾ ਵਿਅਕਤੀ ਚਾਕੂ ਦੇ ਜ਼ਖਮਾਂ ਦੇ ਨਾਲ ਮਿਲਿਆ। ਉਨ੍ਹਾਂ ਨੇ ਦਸਿਆ ਕਿ ਉਨ੍ਹਾਂ ਨੂੰ ਅਣਪਛਾਤੇ ਵਿਅਕਤੀ ਦੀ ਹੁਣ ਪਹਿਚਾਣ ਕੀਤੀ ਜਾ ਰਹੀ ਹੈ। ਇਸ 18 ਸਾਲਾ ਵਿਅਕਤੀ ਨੂੰ ਸੱਟਾਂ ਦੇ ਨਾਲ ਹਸਪਤਾਲ ਇਲਾਜ ਲਈ ਪਹੁੰਚਾਇਆ ਗਿਆ। ਹਾਲਟਨ ਏਰੀਏ ਦੇ ਵਿਚ ਪੁਲਿਸ ਮਿਲਟਨ ਦਾ ਇਕ ਨਿਸ਼ਾਨਾ ਘਰ ਹਮਲੇ ਦੀ ਜਾਂਚ ਵਿਚ ਜਨਤਾ ਤੋਂ ਹੈਲਪ ਮੰਗ ਰਿਹਾ। ਪੁਲਿਸ ਦਸਿਆ ਕਿ ਐਤਵਾਰ ਅੱਧੀ ਰਾਤ ਨੂੰ 3 ਸ਼ੱਕੀ ਮਾਸਕ ਪਹਿਨ ਕੇ ਤੇ ਹਥਿਆਰਾਂ ਨਾਲ ਲੈਸ ਕਮਰਸ਼ੀਅਲ ਸਟਰੀਟ ਤੇ ਇਕ ਤਾਲਾ ਬੰਦ ਘਰ ਵਿਚ ਦਾਖਲ ਹੋਏ। ਫਿਰ ਉਨ੍ਹਾਂ ਨੇ ਕਥਿਤ ਤੌਰ ਤੇ ਮਕਾਨ ਦੇ ਮਾਲਕਾਂ ਦੀ ਕੁੱਟਮਾਰ ਕੀਤੀ ਅਤੇ ਉਨ੍ਹਾਂ ਤੋਂ ਨਕਦੀ ਦੇਣ ਤੇ ਨਿੱਜੀ ਜਾਇਦਾਦ ਖੋਹਣ ਦੀ ਵੀ ਮੰਗ ਕੀਤੀ ਸੀ। ਪੁਲਿਸ ਵੱਲੋਂ ਹੁਣ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਧਰ ਪੁਲਿਸ ਦਾ ਕਹਿਣਾ ਕਿ ਛੋਟੇ ਜਹਾਜ਼ ਨੇ ਸੋਮਵਾਰ ਰਾਤ ਅਜੈਕਸ ਓਨਟੈਰੀਓ ਦੇ ਵਿਚ ਐਮਰਜੈਂਸੀ ਲੈਂਡਿੰਗ ਕੀਤੀ। ਇਹ ਉਸ ਵੇਲੇ ਹੋਈ ਜਦੋਂ ਉਸਦਾ ਇੰਜਨ ਫੇਲ ਹੋ ਗਿਆ। ਦਰਹਾਮ ਰੀਜਨਲ ਪੁਲਿਸ ਨੇ ਕਿਹਾ ਕਿ ਇਹ ਬੇਲੀ ਸਟਰੀਟ ਈਸਟ ਅਤੇ ਓਨਲੇ ਰੋਡ ਸਾਊਥ ਤੇ ਇਹ ਘਟਨਾ ਵਾਪਰੀ। ਮੀਡੀਆ ਅਧਿਕਾਰੀਆਂ ਨੇ CCTV ਨਿਊਜ਼ ਟੋਰੋਂਟੋ ਨੂੰ ਪੁਸ਼ਟੀ ਕੀਤੀ ਹੈ ਕਿ ਜਹਾਜ਼ ਦੇ ਪਾਇਲਟ ਨੇ ਇੰਜਨ ਫੇਲ ਹੋਣ ਤੋਂ ਬਾਅਦ ਜਹਾਜ਼ ਨੂੰ ਸੜਕ ਮਾਰਗ ਤੇ ਉਤਾਰਨ ਲਈ ਗਾਈਡ ਕੀਤਾ ਸੀ। ਉਧਰ ਪੰਜਾਬ ਵਿਚ ਨਾਨਕਸ਼ਾਹੀ ਕੈਲੰਡਰ ਦਾ ਵਿਵਾਦ ਸਿੱਖ ਸੰਗਤ ਦੇ ਲਈ ਨਿਰੰਤਰ ਦੁਵਿਧਾ ਦਾ ਕਾਰਨ ਬਣਿਆ ਹੋਇਆ। ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਭਾਰਤ ਦੇ ਵਿਚ 17 ਜਨਵਰੀ ਨੂੰ ਮਨਾਇਆ ਜਾ ਰਿਹਾ, ਜਦਕਿ ਪਾਕਿਸਤਾਨ ਦੇ ਵਿਚ ਇਹ ਪ੍ਰਕਾਸ਼ ਪੁਰਬ 5 ਜਨਵਰੀ ਨੂੰ ਮਨਾਇਆ ਜਾ ਚੁੱਕਿਆ। ਵੱਖ ਵੱਖ ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬ ਅਤੇ ਹੋਰ ਦਿਨ ਤਿਉਹਾਰ ਵੱਖ ਵੱਖ ਮੁਲਕਾਂ ਦੇ ਵਿਚ ਵੱਖ ਵੱਖ ਤਰੀਕਾ ਤੇ ਮਨਾਉਣ ਦਾ ਇਹ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਇਹ ਸਿਲਸਿਲਾ ਲਗਭਗ 2010 ਤੋਂ ਨਿਰੰਤਰ ਜਾਰੀ ਹੈ। ਪਿਛਲੇ ਵਰੇ ਵੀ ਪ੍ਰਕਾਸ਼ ਪੁਰਬ ਦੋ ਵੱਖ ਵੱਖ ਤਰੀਕਾ ਤੇ ਪਾਕਿਸਤਾਨ ਦੇ ਵਿਚ 5 ਜਨਵਰੀ 2023 ਨੂੰ ਤੇ ਭਾਰਤ ਦੇ ਵਿਚ 29 ਦਸੰਬਰ 2022 ਨੂੰ ਮਨਾਇਆ ਗਿਆ ਸੀ। ਪ੍ਰਕਾਸ਼ ਪੁਰਬ ਅਤੇ ਹੋਰ ਗੁਰਪੁਰਬਾਂ ਦੀਆਂ ਤਰੀਕਾਂ ਦੇ ਵਿਚ ਇਹ ਵੱਖਰੀਵਾਂ ਸਿਰਫ ਨਾਨਕਸ਼ਾਹੀ ਕੈਲੰਡਰ ਦੇ ਵਿਵਾਦ ਦੇ ਕਾਰਨ ਹੋਇਆ। ਮੂਲ ਨਾਨਕਸ਼ਾਹੀ ਕੈਲੰਡਰ 2003 ਦੇ ਵਿਚ ਬਣਾਇਆ ਤੇ ਲਾਗੂ ਕੀਤਾ ਗਿਆ ਸੀ। ਇਹ ਕੈਲੰਡਰ 2009 ਤੱਕ ਲਾਗੂ ਰਿਹਾ, ਪਰ 2010 ਦੇ ਵਿਚ ਇਸ ਵਿਚ ਸੋਧ ਦੇ ਨਾਂ ਤੇ ਇਸ ਨੂੰ ਮੁੜ ਵਿਕਰਮੀ ਕੈਲੰਡਰ ਦਾ ਰੂਪ ਦੇ ਦਿੱਤਾ ਗਿਆ। ਮੁੜ 2015 ਦੇ ਵਿਚ ਇਸ ਨੂੰ ਪੂਰਨ ਵਿਕਰਮੀ ਕੈਲੰਡਰ ਬਣਾ ਦਿੱਤਾ ਗਿਆ, ਪਰ ਇਸ ਦਾ ਨਾਂ ਨਾਨਕਸ਼ਾਹੀ ਕੈਲੰਡਰ ਰਹਿਣ ਦਿੱਤਾ ਗਿਆ। ਨਾਨਕਸ਼ਾਹੀ ਕੈਲੰਡਰ ਦੇ ਵਿਚ ਕੀਤੀ ਗਈ ਸੋਧ ਤੋਂ ਬਾਅਦ ਪਾਕਿਸਤਾਨ ਚ ਗੁਰਦੁਆਰਾ ਦਾ ਪ੍ਰਬੰਧ ਦੇਖ ਰਹੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਹੀ ਮੰਨਿਆ ਜਾ ਰਿਹਾ, ਜਦਕਿ ਭਾਰਤ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਸੋਧਦੇ ਹੋਏ ਨਾਨਕਸ਼ਾਹੀ ਕੈਲੰਡਰ ਨੂੰ ਮਾਨਤਾ ਦਿੱਤੀ ਗਈ ਹੈ।
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ।
ਇੰਨਾ ਸੋਹਣਾ ਕਰ ਲਿਆ, ਹੁਣ ਅਪਲਾਇੰਸਿਸ ਵੀ ਸਟੇਨਲੈਸ ਸਟੀਲ ਦੇ ਹੀ ਚਾਹੀਦੇ।
ਹਾਂਜੀ, ਸਟੇਨਲੈਸ ਸਟੀਲ ਦੇ ਅਪਲਾਇੰਸਿਸ ਮਿਲਣਗੇ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ, ਜਿੱਥੇ ਫ੍ਰਿਜ, ਸਟੋਵ, ਡਿਸ਼ ਵਾਸ਼ਰ, 3-ਪੀਸ ਕਿਚਨ ਬੰਡਲ, ਇਸ ਤੋਂ ਇਲਾਵਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਐਨਰਜੀ ਸੇਵਰ, ਐਨਰਜੀ ਸਟਾਰ ਤੇ ਟੀਵੀ ਸੈਕਸ਼ਨ ਵਿਚ ਸੋਨੀ, ਸੈਮਸੰਗ, ਪੈਨਾਸੋਨਿਕ, ਸ਼ਾਰਪ, ਹਰ ਸਾਈਜ਼ ਤੇ ਹਰ ਬ੍ਰਾਂਡ ਦਾ ਟੀਵੀ ਵਿਦ ਲੋਐਸਟ ਪ੍ਰਾਈਸਿਸ ਇਨ ਦਾ ਟਾਊਨ, ਸਿਰਫ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ। ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ, 801 Bowie Drive West, Brampton, ya call karo 905-450-2828, 905-450-2828।
आपके घर की खूबसूरती आपका जौक, खूबसूरत दिलकश किचन, कैबिनेट्स, काउंटर टॉप्स, बाथरूम्स, कैबिनेट्स एंड काउंटर्स।
राइट कस्टम कैबिनेटरी इंक,
यूरोपियन टेक्नोलॉजी और मैन्युफैक्चरिंग, किसी भी किस्म का रेजिडेंशियल या कमर्शियल, वुडवर्क, 3D स्क्रीन पर कस्टम डिजाइन का इंतखाब कीजिए। जदीद दौर का तकाजा,
राइट कस्टम कैबिनेटरी इंक।
स्पेशल प्रोमो 12 मंथ्स, नो इंटरेस्ट, नो पेमेंट। काम आज करवाइए, पेमेंट 12 महीने में कीजिए। राइट कस्टम कैबिनेटरी इंक, 647-300-8473। 770 AM دی نشریات سنن تے حالات حاضرہ تو باخبر رہن دے واسطے نیوز انفارمیشن انالیسس الیکٹرک گڈیاں دے وچ ای آواز آفیشیل ایپ یا ساڈی ویب سائٹ eawaz.com لوکل نمبر 6478724900
ट्रकिंग वाले वीरो ध्यान नाल सुनो ट्रक जिद्दां दा भी चलाउंदे हो मैनुअल जां ऑटोमैटिक क्विक ट्रक ल्यूब चेते आही ना रखियो ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है एग्जिट 579 फ्रॉम हाईवे 401 इन नापनी आहो जी कोई अपॉइंटमेंट नहीं ड्राइव थ्रू फैसिलिटी एग्जिट 579 फ्रॉम हाईवे 401 इन नापनी क्विक ट्रक ल्यूब द वन स्टॉप शॉप 5196220660 जां quicktrucklube.com QTL बिकॉज वी केयर
Ta-da!
The things are back.
सफर हले शुरू होया है
With more fashion.
ए हमेशा मेरा सपना रहा है कि मैं दूजी लोकेशन खोलां
More alterations.
मैं बदलावा चाहनी है
तुसी की बदलावा चाहते हो
सब कुछ
And more drama that will have you in stitches.
काटा ही बहुत है
ना वो ज्यादा ज्यादा है
बॉलीवुड न्यू सीजन संडे वॉच फ्री ऑन सीबीसी जेम
लॉजी स्टेशन साइट ऑन विघ्ना